सुकहौ टल गुर सेवियन अहनिस सहज सुभाई दर्शन परसे गुरु के जन्म मरण दुख जाए होवे सिफत खसाम दी नूर यार सौह गुर सौह चटिया तुद डिठे सच्चे पात साह मल जन्म जन्म दी कटिया सज्जन सच्चा पात साहो सिर साहद साहो जिस पास बैठिया सोही सबना दावे साहो बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे
सतनाम श्री वाहिगुरु साहिब जी कहंत बेदा गुणंत गुणिया सुनंत बाला बहुविद प्रकारा दृढ़ंत सो विद्या हर हर कृपाला नाम दान जाचंत नानक दैन हार गुर गोपाला कहंत बेदा गुणंत गुणिया सुनंत बाला बहुविद प्रकारा दृढ़ंत सो विद्या हर हर कृपाला नाम दान जाचंत नानक दैन हार गुर गोपाला
वाहिगुरु जी का खालसा वाहिगुरु जी की फतेह सतगुरु दी साजी नवाजी होई गुरु रूप गुरु खालसा साध संगत जीओ सतगुरु जी दी अपार कृपा बख्शिश दा सदका सतगुरु जी की पावन पवित्र हजूरी दे अंदर शाम दे सजे हुए सुंदर दीवान दियां हाजरियां भरदियां होईयां सतगुरु की इलाही गुरबाणी का शब्द कीर्तन गुरमुख प्यारियां दी रसना द्वारा सुन के निहाल हो रहे सन सतगुरु की यह महान रहमंत बख्शिश का सदका है और इथों दियां संगतां सतगुरु जी की अपार बख्शिश होई चित रोम रोम करके प्रसन्न होया जदों गुरु के पवित्र पावन अस्थान जेड़े तुसी बड़े यतन करके काल कमाई सेवा करके ये सुंदर गुरु दरबार सजाए और पहले प्रोग्रामां दे अंदर थले दीवान सजदे हुंदे सी उपर तैयारी हो रही सी पर जदों हुण दर्शन कीते ने बड़ा चित प्रसन्न होया गुरु की बड़ी कृपा होई कि आ सोहणे गुरु के सुंदर मंदर और संगतां दे बैठण वास्ते सुंदर विछाइयां और सारे ही दरबार की शोभा बन रही है सतगुरु की यह महान कृपा बख्शिश का सदका है सतगुरु कृपा करन जिथे सुंदर अस्थान गुरु के बने ने इथे असी गुरु के चरणा च रल मिल के बैठ भी सकीए कथा का कीर्तन का सतसंगत करन का जो लाभ सतगुरु ने सानू कृपा करके बख्शिश किया है उस कथा कीर्तन का असी लाभ उठाने वास्ते हजूर के पवित्र बचन ने कथा कीर्तन सुखदाई ਇਹ ਸੁਖਾਂ ਦੇ ਦੇਣ ਵਾਲੇ ਨੇ ਖਾਲਸਾ ਜੀ। ਜਿੱਥੇ ਕੀਰਤਨ ਕਲਯੁਗ ਦੇ ਜੀਵਾਂ ਦੀ ਕਲਿਆਣ ਦਾ ਮੁੱਖ ਸਾਧਨ ਹੈ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਇੰਦਾ। ਸੋ ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਹਜ਼ੂਰ ਨੇ ਕੀਰਤਨ ਦੀ ਮਹਿਮਾ ਦਾ ਜ਼ਿਕਰ ਫਰਮਾਇਆ। ਇਸੇ ਤਰ੍ਹਾਂ ਖਾਲਸਾ ਜੀ, ਇਹ ਗੁਰੂ ਕੀ ਬਾਣੀ ਦੀ ਪਵਿੱਤਰ ਕਥਾ ਹੈ, ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਬਚਨ ਹਨ। ਗੁਰਸਿੱਖ ਮੀਤ ਚੱਲਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨਹੋ, ਹਰ ਹਰ ਕਥਾ ਨਿਰਾਲੀ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਪਹੇ ਸੁਖ ਸਹਿਲ। ਐਸੀ ਅੰਮ੍ਰਿਤ ਰੂਪ ਸਤਿਗੁਰੂ ਜੀ ਨੇ ਸਾਨੂੰ ਕਥਾ ਦੀ ਵਡਮੁੱਲੀ ਦਾਤ ਵੀ ਸਿੱਖਾਂ ਨੂੰ ਬਖਸ਼ੀ। ਸੋ ਭਾਗਾਂ ਵਾਲੇ ਗੁਰੂ ਕੇ ਪਿਆਰੇ, ਜਿਹੜੇ ਗੁਰੂ ਕੇ ਸ਼ਬਦ ਕੀਰਤਨ ਨਾਲ ਸੁਰਤੀਆਂ ਨੂੰ ਜੋੜ ਕੇ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਗੁਰੂ ਕੀ ਬਾਣੀ ਦਾ ਕੀਰਤਨ ਸੁਣਿਆ ਹੈ, ਚੱਲ ਰਹੀ ਲੜੀਵਾਰ ਸਹਿਜ ਕਿਰਤੀ ਦੀ ਅੰਮ੍ਰਿਤ ਰੂਪ ਕਥਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਾਂਸ਼ੀ ਦੇ ਆਏ ਹੋਏ ਪੰਡਤਾਂ ਨੂੰ, ਹਰੀ ਲਾਲ ਕ੍ਰਿਸ਼ਨ ਲਾਲ ਜੋ ਹਜ਼ੂਰ ਸੱਚੇ ਪਾਤਸ਼ਾਹ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ, ਜਿਨ੍ਹਾਂ ਦੇ ਵਡੇਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ, ਕਾਂਸ਼ੀਪੁਰ ਪਹੁੰਚ ਕੇ ਕਾਂਸ਼ੀ ਨਗਰ 'ਚ ਪਹੁੰਚ ਕੇ ਜਿੱਥੇ ਗੁਰਦੁਆਰਾ ਲਕਸ਼ਾ ਰੋਡ, ਗੁਰਦੁਆਰਾ ਗੁਰੂ ਕਾ ਬਾਗ ਪਵਿੱਤਰ ਅਸਥਾਨ ਬਣਿਆ ਹੋਇਆ ਹੈ, ਐਸੇ ਪਰੇ ਉਪਕਾਰੀ ਸਤਿਗੁਰੂ ਜੀ ਨੇ ਉੱਥੇ ਪੰਡਿਤ ਲੋਕਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ। ਗੋਪਾਲ ਦੱਤ ਜਿਹੜਾ ਸਾਥੀ ਪੰਡਿਤ ਲੋਕਾਂ ਨੂੰ ਨਾਲ ਲੈ ਕੇ ਆਇਆ, ਉਸ ਨੂੰ ਨਿਹਾਲ ਕਰਨਾ, ਉਹਦੇ ਦਾਦੇ ਬਿਸ਼ਨ ਦੱਤ ਕੁੱਤੇ ਦੀ ਜੂਨ 'ਚ ਪਏ ਹੋਏ ਦੀ ਕਲਿਆਣ ਕਰਨੀ, ਇਹ ਸਤਿਗੁਰਾਂ ਨੇ ਉੱਥੇ ਪਰੇ ਉਪਕਾਰ ਕੀਤੇ। ਇਹਨਾਂ ਦੇ ਅੱਗੇ ਪੋਤਰੇ ਸੀ ਹਰੀ ਲਾਲ ਕ੍ਰਿਸ਼ਨ ਲਾਲ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਗਰੀਬ ਨਿਵਾਜ ਦੇ ਚਰਨਾਂ 'ਚ ਪਹੁੰਚੇ, ਬੇਨਤੀ ਕੀਤੀ, ਸਤਿਗੁਰੂ ਸਾਡੇ 'ਤੇ ਕਿਰਪਾ ਕਰੋ, ਮੋਹ ਮਮਤਾ ਦਾ ਜਾਲ ਜਿਵੇਂ ਕੱਟਿਆ ਜਾਵੇ, ਧਰਮ ਦੀ ਪ੍ਰਾਪਤੀ ਹੋਵੇ, ਮਨ ਦਾ ਟਿਕਾਅ ਹੋਵੇ, ਸ਼ਾਂਤੀ ਧੀਰਜ ਵਾਲੇ ਗੁਣ ਕਿਰਪਾ ਕਰੋ ਅਤੇ ਸਾਨੂੰ ਪ੍ਰਾਪਤ ਹੋਣ। ਉਹਨਾਂ ਪੰਡਿਤ ਲੋਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 67 ਪੌੜੀਆਂ ਦੀ ਇਹ ਸਹਿਜ ਕਿਰਤੀ ਦੀ ਅੰਮ੍ਰਿਤ ਰੂਪ ਬਾਣੀ ਕਿਰਪਾ ਕਰਕੇ ਚੋਜੀ ਪ੍ਰੀਤਮ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਫਰਮਾਈ ਹੈ। ਸੋ ਕੱਲ੍ਹ ਅੰਮ੍ਰਿਤ ਵੇਲੇ 5ਵੇਂ ਪਾਤਸ਼ਾਹ ਦੇ ਸਹਿਜ ਕਿਰਤੀ ਦੇ ਸਲੋਕ ਆਰੰਭ ਹੋਏ ਸੀ। ਸੋ ਸਤਿਗੁਰੂ ਜੀ ਨੇ ਕੱਲ੍ਹ ਸ਼ਾਮੀ ਗੁਰੂ ਕੇ ਗੁਣ ਗਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਵੀ ਹੋਏ, ਔਰ ਖਾਲਸਾ ਜੀ ਅੱਜ ਸਤਿਗੁਰੂ ਜੀ ਅਗਲੇ ਸ਼ਬਦਾਂ ਦੀ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਰੂਪ ਸਿੱਖਿਆ ਸਮਝਾਉਂਦੇ ਹਨ। ਜਿੱਥੇ ਪੰਡਿਤ ਲੋਕਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਉੱਥੇ ਸਾਡੇ 'ਤੇ ਵੀ ਕਿਰਪਾ ਕਰਕੇ ਸਾਨੂੰ ਵੀ ਪਾਓ ਭਗਤੀ ਦਾ, ਔਰ ਮੋਹ ਮਮਤਾ ਦਾ ਜਾਲ ਜਿਸ ਤਰੀਕੇ ਨਾਲ ਕੱਟਿਆ ਜਾਵੇ, ਪਰਮੇਸ਼ਰ ਦੀ ਕਿਰਪਾ ਹੋਵੇ, ਉਹ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਤਿਗੁਰੂ ਨਿਹਾਲ ਕਰ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਹੰਤ ਬੇਦਾ ਗੁਣੰਤ ਗੁਣੀਆ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ, ਹੇ ਹਰੀ ਲਾਲ ਕ੍ਰਿਸ਼ਨ ਲਾਲ ਜੀ, ਕਹੰਤ ਬੇਦੈਣ, ਉਹ ਵਾਹਿਗੁਰੂ ਪਰਮੇਸ਼ਰ ਅੰਤ ਪਾਉਣ ਤੋਂ ਰਹਿਤ ਹੈ, ਉਸ ਨੂੰ ਕਹੰਤ ਕਹਿੰਦੇ ਨੇ। ਜਿਹੜੇ ਚਾਰ ਵੇਦ ਹਨ, ਜਿਹੜੇ ਚਾਰੇ ਵੇਦ ਨੇ, ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਨੇਤ ਨੇਤ ਕਰਕੇ, ਬੇਅੰਤ ਬੇਅੰਤ ਕਰਕੇ ਕਹੰਤ ਕਹਿੰਦੇ ਹਨ। ਵੇਦ ਸ਼ਾਸਤਰ ਵੀ ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਜਸ ਉਚਾਰਨ ਕਰਦੇ ਹਨ। ਨੇਤ ਨੇਤ ਕਥੰਤ ਵੇਦਾ, ਊਚ ਮੂਚ ਆਪਾਰ ਗੋਬਿੰਦ ਹੈ, ਬੇਅੰਤ 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 ਕੋ ਕੁਰੰਤ ਪਾਠ ਪੇਖੀ ਹੈ। ਜਿਸ ਵਾਹਿਗੁਰੂ ਪਰਮੇਸ਼ਰ ਨੂੰ ਕਹੰਤ ਕਹਿੰਦੇ ਨੇ, ਇਹ ਚਾਰੇ ਵੇਦ ਆਦਿਕ ਵੀ
ਅਨੰਤ ਗੁਣੀਆਂ,
ਤੇ ਜਿਹੜੇ ਗੁਣੀਆਂ ਗੁਣਵਾਨ ਪੁਰਸ਼ ਨੇ, ਤਤ ਬੇਤੇ ਜਿਹੜੇ ਗਿਆਨਵਾਨ ਪੁਰਸ਼ ਹਨ, ਉਹ ਖਾਲਸਾ ਜੀ ਗੁਣੀਆਂ ਗੁਣਵਾਨ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗੁਣੰਤ ਉਚਾਰਦੇ ਰਹਿੰਦੇ ਹਨ। ਜਿਹੜੇ ਗੁਣੀ ਪੁਰਸ਼ ਨੇ ਨਾ, ਵਿਦਵਾਨ ਪੁਰਸ਼ ਭਾਵ ਭਗਤੀ ਕਰਨ ਵਾਲੇ ਤਤਵੇ ਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਫਿਰ ਗੁਣਵੰਤ ਵਿਚਾਰ ਦੇ ਨਿਰਣਾ ਕਰਦੇ ਰਹਿੰਦੇ ਹਨ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ।
ਸੁਨੰਤ ਬਾਲਾ ਬਹੁ ਵਿਧ ਪ੍ਰਕਾਰ,
ਤੇ ਜਿਹੜੇ ਬਾਲਕਿਆਂ ਦੀ ਨਿਆਈ ਜਗਿਆਸੂ ਜਾਣਨੇ ਖਾਲਸਾ ਜੀ, ਉਹ ਸੁਨੰਤ ਬਾਲਾ, ਉਹ ਬਾਲਕਿਆਂ ਤਰ੍ਹਾਂ ਛੋਟੇ ਜਿਹੜੇ ਜਗਿਆਸੂ ਪੁਰਸ਼ ਨੇ ਉਹ ਸੁਨੰਤ ਸੁਣਦੇ ਨੇ, ਬਹੁ ਵਿਧੀ ਪੂਰਵਕ ਹੋ ਕਰਕੇ ਬਹੁਤ ਪ੍ਰਕਾਰ ਨਾਲ, ਜਿਹੜੇ ਤਾਂ ਵੇਦ ਸ਼ਾਸਤਰ ਨੇ ਉਹ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਕਥਨ ਕਰਦੇ ਹਨ, ਅਤੇ ਜਿਹੜੇ ਗੁਣੀ ਜਾਣਦੇ ਖਾਲਸਾ ਜੀ ਉਹ ਵਾਹਿਗੁਰੂ ਪਰਮੇਸ਼ਰ ਦੇ ਜਸ ਦਾ ਕਥਨ ਕਰਦੇ ਹਨ, ਉਹਦੇ ਗੁਣਾਂ ਦਾ ਨਿਰਣਾ ਕਰਕੇ ਗਾ ਗਾ ਕੇ ਸੁਣਾਉਂਦੇ ਨੇ, ਅਤੇ ਸੁਣੰਤ ਬਾਲਾ ਸੁਣਦੇ ਨੇ ਖਾਲਸਾ ਜੀ। ਬਾਲਾ ਜਿਹੜੇ ਬਾਲਕਿਆਂ ਦੀ ਨਿਆਈ ਜਗਿਆਸੂ ਪੁਰਸ਼ ਨੇ, ਬਹੁ ਵਿਧ ਪ੍ਰਕਾਰ, ਬਹੁਤ ਵਿਧੀ ਪੂਰਵਕ ਉਹ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਜਸ ਜਿਹੜਾ ਹੈ ਉਹ ਸੁਣਦੇ ਹਨ।
ਬਿਰੜੰਤ ਸੋ ਵਿਦਿਆ,
ਬਿਰੜ ਕਰਦੇ ਨੇ ਵਾਹਿਗੁਰੂ ਪਰਮੇਸ਼ਰ ਦੀ, ਸੋ ਵਿਸ਼ੇਸ਼ ਤੌਰ ਤੇ ਪ੍ਰਾਪਤੀ ਵਾਲੀ ਜਿਹੜੀ ਵਿਦਿਆ ਹੈ, ਦਿਰੜ ਕਰਦੇ ਨੇ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਵਿਦਿਆ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਹਿਰਦੇ ਚ ਦਿਰੜ ਕਰਦੇ ਹਨ।
ਹਰ ਹਰ ਕਿਰਪਾਲਾ,
ਜੋ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਹਰੀ ਵਾਹਿਗੁਰੂ ਪਰਮੇਸ਼ਰ ਕਿਰਪਾਲੂ ਦਿਆਲੂ ਹੈ।
ਨਾਮ ਦਾਨ ਜਾਚੰਤ ਨਾਨਕ,
ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਸਾਨੂੰ ਵੀ ਇਉਂ ਬੇਨਤੀ ਕਰਨੀ ਚਾਹੀਦੀ ਹੈ, ਹੇ ਸੱਚੇ ਪਾਤਸ਼ਾਹ ਨਾਮ ਦਾਨ, ਅਸੀਂ ਨਾਮ ਦਾ ਦਾਨ ਜਾਚੰਤ ਨਾਨਕ ਜਾਚਕ ਬਣ ਕੇ ਜਾਚੰਤ ਮੰਗਦੇ ਹਾਂ। ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵ ਹੋ ਹਰ ਨਾਮ। ਸੋ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਜਾਚਕ ਮੰਗਤਿਆਂ ਨੂੰ ਆਪਣੇ ਨਾਮ ਦੀ ਕਿਰਪਾ ਕਰਕੇ ਦਾਤ ਸਾਨੂੰ ਬਖਸ਼ਿਸ਼ ਕਰੋ ਜੀ। ਹੇ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਕੋਲੋਂ ਜਾਚਕ ਬਣ ਕੇ ਜਚੰਤ ਮੰਗਦੇ ਹਾਂ, ਨਾਮ ਦਾ ਦਾਨ ਹੀ ਮੰਗਦੇ ਹਾਂ, ਹੋਰ ਕੋਈ ਦਾਨ ਨਹੀਂ। ਸੋ ਨਾਮ ਦਾਨ ਜਾਚੰਤ ਨਾਨਕ, ਨਾਮ ਦਾ ਦਾਨ ਜਚੰਤ ਚਾਹੁੰਦੇ ਹਾਂ, ਹੇ ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਇਉਂ ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕਰੀਏ।
ਦੇਨ ਹਾਰ ਗੁਰ ਗੋਪਾਲਾ,
ਉਹ ਦੇਨ ਹਾਰ ਮੇਰਾ ਵਾਹਿਗੁਰੂ ਪਰਮੇਸ਼ਰ ਗੁਰ ਚੇਤਨ ਸਰੂਪ ਹੈ, ਤੇ ਗੋਪਾਲਾ ਗੋ ਪ੍ਰਿਥਵੀ ਦਾ ਪਾਲਕ ਪਾਲਣਾ ਕਰਨ ਵਾਲਾ ਹੈ, ਉਹ ਵਾਹਿਗੁਰੂ ਪਰਮੇਸ਼ਰ ਸਭ ਨੂੰ ਦੇਣ ਵਾਲਾ ਹੈ, ਜਿਤੜੇ ਫਲ ਮਨ ਬਾਂਸ਼ੀ ਹੈ ਤਿਤੜੇ ਸਤਿਗੁਰ ਪਾਸ। ਜਿਹੋ ਜਿਹੀ ਕੋਈ ਵਸਤੂ ਮੰਗਦਾ ਨਾ ਗੁਰੂ ਕਾ ਪਿਆਰਾ, ਉਹਨੂੰ ਉਹੋ ਜਿਹੀ ਵਸਤੂ ਹੀ ਦਿੰਦੇ ਹਨ। ਸੋ ਕੇਵਲ ਖਾਲਸਾ ਜੀ ਗੁਰੂ ਕਾ ਨਾਮ ਸਿੱਖ ਗੁਰੂ ਕੋ ਜਾਚਨਾ ਕਰਕੇ ਮੰਗਦਾ, ਹੋਰ ਕਿਸੇ ਪਦਾਰਥ ਦੀ ਕੋਈ ਹੋਰ ਇੱਛਾ ਹੀ ਕੋਈ ਨਹੀਂ, ਕੋਈ ਭੁੱਖ ਹੀ ਕੋਈ ਨਹੀਂ। ਜਦੋਂ ਗਰੀਬ ਨਿਵਾਜ ਸਤਿਗੁਰੂ ਜੀ ਭਾਈ ਕਦਾਰੇ ਜੀ ਕੋਲ ਗਏ ਨੇ, ਕਦਾਰੀ ਜੀ ਕੋਲ, ਉਸ ਸਮੇਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਜਾ ਕਰਕੇ ਉਹਦੇ ਮਕਾਨ ਵਿੱਚ ਅਸਥਾਨ 'ਤੇ ਲਿਟੇ, ਭਾਈ ਗੁਰਦਾਸ ਸਾਹਿਬ ਜੀ, ਭਾਈ ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਸਨ, ਭਾਈ ਸੇਵਾ ਕਰਨ ਵਾਲੇ ਭਾਈ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਆਦਿਕ ਬ੍ਰਹਮ ਗਿਆਨੀ ਤਤਵੇ ਅਤੇ ਸਤਿਗੁਰਾਂ ਦੇ ਨਾਲ ਹੈ। ਜੋ ਖਾਲਸਾ ਜੀ ਭਾਈ ਕਦਾਰੀ ਜੀ ਸਨ, ਉਹਨਾਂ ਨੂੰ ਹੰਜੀਰਾਂ ਦਾ ਗਲ 'ਚ ਰੋਗ ਸੀ, ਭੈੜਾ ਲੱਗਾ ਹੋਇਆ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਸਿੱਖਾ ਤੈਨੂੰ ਗਲੇ ਨੂੰ ਕੀ ਤਕਲੀਫ ਹੈ? ਕਹਿੰਦੇ, ਭਾਈ ਮੈਨੂੰ ਆਹ ਰੋਗ ਲੱਗਾ ਹੋਇਆ, ਮੇਰੇ ਕਰਮਾਂ ਅਨੁਸਾਰ ਹੈ। ਕਹਿੰਦੇ, ਸਤਿਗੁਰੂ ਜੀ ਆਏ ਹੋਏ ਨੇ, ਗਰੀਬ ਨਿਵਾਜ ਨੂੰ ਬੇਨਤੀ ਕਰ, ਤੇਰਾ ਰੋਗ ਖਤਮ ਹੋ ਜਾਵੇ। ਕਹਿਣ ਲੱਗੇ, ਗੁਰੂ ਕੇ ਸਿੱਖੋ, ਕੀ ਮੈਂ ਆਪਣੇ ਦੇਹ ਅਰੋਗਤਾ ਵਾਸਤੇ ਸਤਿਗੁਰਾਂ ਤੋਂ ਮੰਗਾਂ? ਮੈਂ ਮੰਗਾਂਗਾ ਸਤਿਗੁਰਾਂ ਤੋਂ ਮੈਨੂੰ ਨਾਮ ਦੀ ਦਾਤ ਦਿਓ, ਮੈਨੂੰ ਚਰਨਾਂ ਦੀ ਪ੍ਰੀਤ ਬਖਸ਼ੋ। ਸਰੀਰ ਦਾ ਕੀ ਹੈ? ਅਤੇ ਇਹ ਤਾਂ ਬਿਨਸਨਹਾਰਾ ਨਾਸਵੰਤ ਹੈ, ਚਾਰ ਦਿਨ ਪਹਿਲੋਂ ਚਲਾ ਗਿਆ ਤਾਂ ਕੋਈ ਨਹੀਂ, ਜੇ ਮਗਰੋਂ ਚਲਾ ਗਿਆ ਤਾਂ ਕੋਈ ਨਹੀਂ, ਇਹਨੇ ਤਾਂ ਥਿਰ ਰਹਿਣਾ ਹੀ ਨਹੀਂ। ਮੈਂ ਸਤਿਗੁਰਾਂ ਤੋਂ ਰਾਜੇ ਦੇ ਘਰ 'ਚ ਤੂੜੀ ਦੀ ਪੰਡ ਮੰਗੀਏ ਤਾਂ ਸੋਭਾ ਨਹੀਂ ਪਾਈ ਦੇ। ਸਤਿਗੁਰੂ ਗਰੀਬ ਨਿਵਾਜ ਨੂੰ ਬੇਨਤੀ ਕਰਾਂ ਵੀ ਮੇਰਾ ਸਰੀਰ ਰੋਗਾਂ ਤੋਂ ਰਹਿਤ ਕਰ ਦਿਓ। ਨਹੀਂ, ਸੱਚੇ ਪਾਤਸ਼ਾਹ ਤੋਂ ਮੰਗਾਂਗਾ, ਮੇਰੀ ਝੋਲੀ 'ਚ ਨਾਮ ਦਾ ਦਾਨ ਪਾ ਦਿਓ, ਮੈਨੂੰ ਆਪਣੀ ਸਿੱਖੀ ਦੀ ਦਾਤ ਸੱਚੇ ਪਾਤਸ਼ਾਹ ਬਖਸ਼ੋ। ਹਜ਼ੂਰ ਗੁਰੂ ਅਰਜਨ ਸਾਹਿਬ ਲਿਟੇ ਹੋਏ ਸੁਣ ਰਹੇ ਸਨ, ਛੇਤੀ ਨਾਲ ਉੱਠੇ, ਆਖਿਆ, ਭਾਈ ਕਿਦਾਰੀ, ਆ ਸਾਡਾ ਜੋੜਾ ਲੈ ਕੇ ਨਾ ਇਹ ਆਪਣੇ ਗਲੇ 'ਤੇ ਕਸਾਲਾ, ਠੀਕ ਹੋ ਜਾਏਗਾ। ਝੱਟ ਹੀ ਉਸ ਵੇਲੇ ਖਾਲਸਾ ਜੀ ਠੀਕ ਹੋ ਗਿਆ। ਸਤਿਗੁਰੂ ਕਹਿਣਗੇ, ਸਿੱਖਾ, ਤੇਰੇ 'ਤੇ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਬਖਸ਼ਾਂ ਹੋਈਆਂ। ਇਉਂ ਗੁਰੂ ਕੇ ਪਿਆਰੇ ਖਾਲਸਾ ਜੀ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ 'ਤੇ ਮੰਗਣਾ, ਮੰਗਣਾ ਉਹ ਹੀ ਚੰਗਾ ਜਿਹੜਾ ਗੁਰੂ ਤੁਹਾਰੀ ਦਾ ਜਸ ਕਰਨਾ ਮੰਗਣਾ ਹੈ। ਹੇ ਸੱਚੇ ਪਾਤਸ਼ਾਹ ਇਹ ਸਾਡੇ ਤੇ ਕਿਰਪਾ ਕਰੋ, ਨਾਮ ਦਾਨ ਜਾਂ ਚੰਤ ਨਾਨਕ ਦੇਣ ਹਾਰ ਗੁਰ ਗੋਪਾਲਾ। ਉਹ ਦੇਣ ਹਾਰ ਇਹ ਸਤਿਗੁਰੂ ਗੁਰਚੇਤਨ ਸਰੂਪ ਗੋਪਾਲ ਪ੍ਰਿਥਵੀ ਦੇ ਮਾਲਕ ਸਤਿਗੁਰੂ ਨੇ, ਗੁਰੂ ਕਾ ਸਿੱਖ ਜਾਚਕ ਬਣ ਕੇ ਮੰਗਤਾ ਬਣ ਕੇ ਜਾਂ ਚੰਤ ਮੰਗਦਾ ਹੈ, ਕੇਵਲ ਨਾਮ ਦਾ ਹੀ ਦਾਨ ਹੈ। ਨਾਮ ਦਾ ਦਾਨ ਸੱਚੇ ਪਾਤਸ਼ਾਹ ਮੇਰੀ ਝੋਲੀ ਚ ਪਾ ਦਿਓ ਜੀ।
ਨਹਿ ਚਿੰਤਾ ਮਾਤ ਪਿਤ ਪ੍ਰਤ ਹੈ।
ਧੰਨ ਗੁਰੂ ਗਰੀਬ ਨਿਵਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਰਿਵਾਰ ਦੀ, ਸਾਕਾਂ ਦੀ, ਸੰਬੰਧੀਆਂ ਦੀ, ਘਰਵਾਲੀ ਦੀ, ਮਾਤਾ ਪਿਤਾ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਵੀ ਅਸੀਂ ਖੱਟ ਕਮਾਈ ਕਰਕੇ ਲਿਆਉਂਦੇ ਹਾਂ ਅਤੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ, ਜੇ ਅਸੀਂ ਕਮਾਈ ਨਾ ਕਰੀਏ ਤਾਂ ਪਰਿਵਾਰ ਭੁੱਖਾ ਹੀ ਮਰ ਜਾਵੇ, ਮਾਂ ਦੀ ਕੌਣ ਪ੍ਰਤਪਾਲਾ ਕਰੇਗਾ, ਪਿਤਾ ਦੀ ਪ੍ਰਤਪਾਲਾ ਕੌਣ ਕਰੇਗਾ, ਬੱਚੇ ਘਰ ਦੇ ਕੌਣ ਸੰਭਾਲੇਗਾ। ਇਹ ਚਿੰਤਾ ਹਰ ਵੇਲੇ ਹਰ ਮਨੁੱਖ ਨੂੰ ਖਾਈ ਜਾਂਦੀ ਰਹਿੰਦੀ ਹੈ। ਸੋ ਸੱਚੇ ਪਾਤਸ਼ਾਹ ਇਹ ਕਿਰਪਾ ਕਰਕੇ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ, ਚਿੰਤਾ ਤੋਂ ਮੁਕਤ ਹੋ ਸਕੀਏ। ਤਾਂ ਹਜ਼ੂਰ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਬਚਨ ਫਰਮਾਉਂਦੇ ਹਨ।
ਨਹਿ ਚਿੰਤਾ ਮਾਤ ਪਿਤ ਪ੍ਰਤ ਹੈ।
ਹੇ ਹਰੀ ਲਾਲ ਕ੍ਰਿਸ਼ਨ ਲਾਲ, ਨਹੀਂ ਚਿੰਤਾ ਕਰਨੀ ਚਾਹੀਦੀ ਵੀ ਮਾਤਾ ਦੀ ਪ੍ਰਤਪਾਲਾ ਕੌਣ ਕਰੇਗਾ, ਅਤੇ ਨਹੀਂ ਚਿੰਤਾ ਫਿਕਰ ਕਰਨਾ ਚਾਹੀਦਾ ਵੀ ਮੇਰੇ ਪਿਤਾ ਦੀ ਸੇਵਾ ਕੌਣ ਕਰੇਗਾ, ਕੌਣ ਸੰਭਾਲੇਗਾ। ਨਹਿ ਚਿੰਤਾ ਮਾਤ ਪਿਤ ਪ੍ਰਤ ਹੈ, ਅਤੇ ਭਰਾਵਾਂ ਦੀ ਚਿੰਤਾ ਫਿਕਰ ਵੀ ਨਹੀਂ ਕਰਨਾ ਚਾਹੀਦਾ ਵੀ ਇਹਨਾਂ ਦਾ ਕੰਮ ਕਾਰ ਕਿਵੇਂ ਚੱਲੇਗਾ। ਸੋ ਐਵੇਂ ਚਿੰਤਾ ਚੁੱਕੀ ਫਿਰਨੀ, ਸਿਆਣੇ ਕਹਿੰਦੇ ਨੇ ਚਿੰਤਾ ਚਿਖਾ ਬਰਾਬਰੀ, ਸੋ ਚਿਖਾ ਦੇ ਬਰਾਬਰ ਹੁੰਦੀ, ਜਿਵੇਂ ਚਿਖਾ 'ਚ ਪੈ ਕੇ ਬੰਦਾ ਸੜਦਾ ਹੈ, ਇਉਂ ਹਿਰਦੇ ਨੂੰ ਸਾੜਦੀ ਰਹਿੰਦੀ ਹੈ। ਭਗਤ ਫਰੀਦ ਸਾਹਿਬ ਜੀ ਦੇ ਬਚਨ ਨੇ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਵ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਸੋ ਕਦੇ ਵਾਸਤੇ ਵੀ ਹਜ਼ੂਰ ਕਹਿੰਦੇ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਏ। ਚਿੰਤਾ ਝੋਰੇ ਫਿਕਰ ਛੱਡ ਦੇਣੇ ਚਾਹੀਦੇ ਹਨ, ਪਰ ਨਾ ਚਿੰਤਾ ਕਰੋ। ਹਜ਼ੂਰ ਕਹਿਣ ਲੱਗੇ ਮਾਤਾ ਦੀ ਪ੍ਰਤਪਾਲਾ, ਪਿਤਾ ਦੀ ਪ੍ਰਤਪਾਲਾ ਸੰਭਾਲ ਕੌਣ ਕਰੇਗਾ, ਭਰਾਵਾਂ ਦੀ ਸੰਭਾਲ ਕੌਣ ਕਰੇਗਾ, ਮੈਂ ਹੀ ਕਰ ਰਿਹਾ, ਇਹ ਚਿੰਤਾ ਫਿਕਰ ਲਾ ਦਿਓ।
ਨਹਿ ਚਿੰਤਾ ਕਛ ਲੋਕ ਕਹਿ,
ਤੇ ਨਾ ਚਿੰਤਾ ਫਿਕਰ ਕਰਿਆ ਕਰੋ ਵੀ ਕੁਛ ਲੋਕ ਸਾਨੂੰ ਕੀ ਕਹਿਣਗੇ। ਜੇ ਮੈਂ ਆਹ ਕੰਮ ਕੀਤਾ ਤੇ ਲੋਕ ਮੈਨੂੰ ਕੀ ਕਹਿਣਗੇ, ਜੇ ਮੈਂ ਗੁਰਦੁਆਰੇ ਗਿਆ ਤੇ ਕਹਿਣਗੇ 250 ਚੂਹਾ ਖਾ ਕੇ ਬਿੱਲੀ ਹੁਣ ਹੱਜ ਨੂੰ ਚੱਲ ਪਈ ਹੈ, ਸ਼ੁਕਰ ਹੈ ਚੱਲ ਤਾਂ ਪਈ ਹੈ ਨਾ, ਤੂੰ ਤਾਂ ਪ੍ਰੇਮੀਆਂ ਚੱਲਿਆ ਵੀ ਨਹੀਂ, ਫਿਰ ਵੀ ਤਾਂ ਚੰਗਾ ਹੈ ਨਾ ਜੇ ਗੁਰੂ ਘਰ ਨੂੰ ਚੱਲ ਪਿਆ। ਕਿਉਂ ਲੋਕ ਲੱਜਿਆ ਦੀ ਪਰਵਾਹ ਵੀ ਗੁਰੂ ਕੇ ਸਿੱਖਾ ਨਾ ਕਰੇ, ਚਿੰਤਾ ਕਰਿਆ ਕਰ। ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇ ਬੁਰਾ ਕਹੋ ਹਮ ਤਨ ਦੀ ਉਹ ਹੈ ਢਾਰ। ਨਾ ਚਿੰਤਾ ਕਰਿਆ ਕਰ, ਕੁਛ ਲੋਕ ਹੈ, ਕੁਛ ਕੁ ਲੋਕਾਂ ਦੀ ਕਈਆਂ ਹੋਈਆਂ ਗੱਲਾਂ ਦੀ ਵੀ ਚਿੰਤਾ ਨਾ ਕਰਿਆ ਕਰ। ਸੋ ਕਦੇ ਵਾਸਤੇ ਫਿਕਰ ਨਾ ਕਰਿਆ ਕਰ, ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੂੰ ਸਾਰਾ ਫਿਕਰ ਹੈ, ਉਹਨੇ ਜਿੰਨੇ ਜੀਵ ਪੈਦਾ ਕੀਤੇ ਨਾ ਸਾਰਿਆਂ ਦੀ ਪ੍ਰਤਪਾਲਾ ਉਹ ਆਪ ਕਰਨ ਵਾਲਾ ਹੈ, ਜਿੰਨੇ ਜੀਵ ਜੰਤ ਪੈਦਾ ਕੀਤੇ ਨੇ। ਸੋ 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੋਂ ਕਾ ਉਤਾਦਕ, ਜਿਹਨੇ 84 ਲੱਖ ਜੂਨ ਪੈਦਾ ਕੀਤੇ ਉਹਨੇ ਰਿਜਕ ਵੀ ਸਾਵਰਨ ਨੂੰ ਦਿੱਤਾ ਹੈ। ਰੋਜੀ ਹੀ ਰਾਜ ਬਲੋਕ ਤਰਾਖ ਰਾਖ ਤਰੋਖ ਰੂਹਾਨ ਕੀ ਰੋਜੀ ਨਾ ਟਾਰ ਹੈ, ਨਾਰਾਜ਼ ਹੋ ਕੇ ਕਰੇ ਕਿਸੇ ਦੀ ਰੋਜੀ ਰੋਟੀ ਨਹੀਂ ਬੰਦ ਕਰ ਦਿੰਦਾ, ਐਸਾ ਉਹ ਪਰਮੇਸ਼ਰ ਨਿਰੰਕਾਰ ਹੈ, ਸਭ ਨੂੰ ਦਿੰਦਾ ਹੈ। ਹਜ਼ੂਰ ਕਹਿੰਦੇ ਨਾ ਕਰੇ ਚਿੰਤਾ ਕਰਿਆ ਕਰੋ। ਦਸਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਸਿੱਖ ਆਇਆ, ਗਰੀਬ ਕਰਦਾ ਸੀ, ਬੜੀ ਭਾਰੀ ਲਗਨ ਨਾਲ ਸੇਵਾ ਕਰਦਾ ਰਿਹਾ। ਜਦੋਂ ਖਾਲਸਾ ਜੀ ਵਿਸਾਖੀ ਦੇ ਪੁਰਬ ਦੇ ਜੋੜ ਮੇਲੇ ਤੋਂ ਬਾਅਦ ਖੇਤੀਬਾੜੀ ਹਾੜੀ ਦੀ ਫਸਲ ਸੰਭਾਲਣ ਵਾਸਤੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਹੁਣ ਆਗਿਆ ਬਖਸ਼ੋ ਅਤੇ ਮੈਂ ਜਾਣਾ ਚਾਹੁੰਦਾ ਹਾਂ। ਸਤਿਗੁਰੂ ਕਹਿਣਗੇ ਪ੍ਰੇਮੀਆਂ ਤੂੰ ਸਾਡੇ ਪਾਸ ਰਹਿ ਕੇ ਸੇਵਾ ਕਰ, ਹੋਰ ਸਮਾਂ ਸੇਵਾ ਕਰ ਲੈ। ਸੱਚੇ ਪਾਤਸ਼ਾਹ ਸੇਵਾ ਤਾਂ ਕਰ ਲਵਾਂ, ਪਰ ਮੈਂ ਹੀ ਪਰਿਵਾਰ ਦੀ ਪਰਵਿਸ਼ ਪਾਲਣਾ ਕਰਦਾ ਹਾਂ ਅਤੇ ਮੈਂ ਹੀ ਖੱਟ ਕੇ ਲਿਆਉਂਦਾ ਹਾਂ, ਅਤੇ ਜੇ ਮੈਂ ਤੁਹਾਡੇ ਕੋਲ ਰਹਿ ਗਿਆ ਤਾਂ ਪਰਿਵਾਰ ਮੇਰਾ ਨਿਆਣੇ ਭੁੱਖੇ ਹੀ ਮਰ ਜਾਣਗੇ। ਸੱਚੇ ਪਾਤਸ਼ਾਹ ਮੈਂ ਹੀ ਮਿਹਨਤ ਮੁਸ਼ੱਕਤ ਕਰਕੇ ਲਿਆ ਕੇ ਜੀਆਂ ਨੂੰ ਪਾਲਦਾ ਹਾਂ। ਸਤਿਗੁਰੂ ਜਾਣ ਗਏ ਵੀ ਇਹਦੇ ਮਨ 'ਚ ਬੜਾ ਭਰਮ ਪਿਆ ਹੋਇਆ ਵੀ ਮੈਂ ਹੀ ਸਾਰਾ ਕੁਝ ਕਰਦਾ, ਇਹ ਭੁਲੇਖਾ ਜਿਹਾ ਕੱਢਣਾ ਚਾਹੀਦਾ ਹੈ। ਸੋ ਹਜ਼ੂਰ ਕਹਿਣਗੇ ਪ੍ਰੇਮੀਆਂ ਕੋਈ ਸਮਾਂ ਹੋਰ ਠਹਿਰ ਜਾਂ ਨਹੀਂ, ਸੱਚੇ ਪਾਤਸ਼ਾਹ ਕਿਰਪਾ ਕਰੋ ਅਤੇ ਮੈਨੂੰ ਆਗਿਆ ਬਖਸ਼ੋ। ਹਜ਼ੂਰ ਕਹਿਣਗੇ ਚੰਗਾ ਤੂੰ ਆਪਣੇ ਨਗਰ ਨੂੰ ਜਾਣ, ਰਸਤੇ 'ਚ ਸਾਡੀ ਸੰਗਤ ਹੈ, ਨਗਰ ਆਉਣਾ ਹੈ, ਆ ਸਾਡਾ ਹੁਕਮਨਾਮਾ ਉਹਨਾਂ ਨੂੰ ਦੇਈ ਜਾਏ। ਸਤਿ ਵਚਨ ਜੀ ਹਜ਼ੂਰ ਨੇ ਹੁਕਮਨਾਮਾ ਲਿਖ ਦਿੱਤਾ, ਉਹਦੇ ਉੱਪਰ ਲਿਖਿਆ ਹੋਇਆ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਗੁਰੂ ਕੀ ਸੰਗਤ ਸਾਜੀ ਨਵਾਜੀ। ਇਹ ਸਿੰਘ ਅਸੀਂ ਭੇਜ ਰਹੇ ਹਾਂ ਅਤੇ ਇਹ ਭਾਵੇਂ ਲੱਖ ਯਤਨ ਕਰੇ, ਇਹਨੂੰ 6 ਮਹੀਨੇ ਆਪਣੇ ਕੋਲ ਰੱਖ ਕੇ ਕਥਾ ਕਰਵਾਉਣੀ ਹੈ, ਭਾਵੇਂ ਯਤਨ ਵੀ ਕਰੇ, ਤੁਹਾਨੂੰ ਸਖ਼ਤ ਪਹਿਰਾ ਵੀ ਲਾਉਣਾ ਪਵੇ, ਪਰ ਇਹਨੂੰ ਜਾਣ ਨਾ ਦਿਆ ਜੇ ਅਤੇ 6 ਮਹੀਨੇ ਇਹਦੇ ਕੋਲ ਕਥਾ ਸੁਣਨੀ ਹੈ। ਸੋ ਹਜ਼ੂਰ ਨੇ ਹੁਕਮਨਾਮਾ ਲਿਖ ਕੇ ਉਹ ਲਿਫਾਫਾ ਬੰਦ ਕਰ ਦਿੱਤਾ, ਉਸ ਸਿੱਖ ਨੂੰ ਫੜਾ ਦਿੱਤਾ ਵੀ ਰਸਤੇ 'ਚ ਦੇਈ ਜਾਏ। ਜਦੋਂ ਉਹ ਰਸਤੇ 'ਚ ਨਗਰ ਆਇਆ ਤਾਂ ਉਹ ਨਗਰ ਨਿਵਾਸੀ ਸੰਗਤਾਂ ਇਕੱਠੀਆਂ ਹੋਈਆਂ, ਸਤਿਗੁਰੂ ਦਾ ਹੁਕਮਨਾਮਾ ਦਿੱਤਾ ਸਿੱਖ ਸੰਗਤਾਂ ਨੇ ਸਿਰ 'ਤੇ ਰੱਖਿਆ। ਜਦੋਂ ਉਹ ਖੋਲ੍ਹ ਕੇ ਚਿੱਠੀ ਪੱਤਰਕਾ ਹਜ਼ੂਰ ਦਾ ਹੁਕਮ ਦੀ ਭੇਜੀ ਜਿਹੜੀ ਸੀ ਪੜ੍ਹੀ, ਉਹਦੇ ਉੱਪਰ ਉਸੇ ਪ੍ਰੇਮੀ ਦੀ ਬਾਬਤ ਲਿਖਿਆ ਹੋਇਆ ਵੀ ਇਹਨੂੰ ਜਾਣ ਨਹੀਂ ਦੇਣਾ। ਇਹ ਕਹਿਣ ਲੱਗਾ ਚੰਗਾ ਜੀ ਹੁਣ ਮੈਨੂੰ ਆਗਿਆ ਬਖਸ਼ੋ। ਸਿੰਘ ਕਹਿਣ ਲੱਗੇ ਸਿੱਖ ਨਗਰ ਨਿਵਾਸੀ ਵੀ ਆ ਤੇਰੇ ਵਾਸਤੇ ਸਤਿਗੁਰਾਂ ਨੇ ਲਿਖ ਕੇ ਭੇਜਿਆ ਹੋਇਆ, ਤੁਹਾਨੂੰ ਅਸੀਂ ਜਾਣ ਨਹੀਂ ਦੇਣਾ, 6 ਮਹੀਨੇ ਆਪਣੇ ਕੋਲ ਰੱਖਾਂਗੇ। ਬੜਾ ਯਤਨ ਕਰਨ ਲੱਗਾ ਵੀ ਮਸਾਂ ਸਤਿਗੁਰਾਂ ਤੋਂ ਆਗਿਆ ਲੈ ਕੇ ਆਇਆ, ਮੇਰਾ ਗਰੀਬ ਪਰਿਵਾਰ ਹੈ, ਭੁੱਖਾ ਹੀ ਮਰ ਜਾਵੇਗਾ, ਕੌਣ ਮਿਹਨਤ ਕਰੇਗਾ, ਹਾੜੀ ਦੀ ਫਸਲ ਆਉਣੀ ਹੈ, 4 ਸਿਰਦਾਣੇ ਇਕੱਠੇ ਕਰਨੇ ਸੀ ਅਤੇ ਤੁਸੀਂ ਮੈਨੂੰ ਜਾਣ ਦਿਓ। ਸੰਗਤ ਕਹਿਣ ਲੱਗੀ ਵੀ ਸਤਿਗੁਰੂ ਦਾ ਸਾਨੂੰ ਹੁਕਮ ਹੈ, ਅਸੀਂ ਨਹੀਂ ਜਾਣ ਦੇਣਾ, ਸਖ਼ਤ ਪਹਿਰਾ ਲਾ ਦਿੱਤਾ, ਨਹੀਂ ਜਾਣ ਦਿੰਦੇ। ਸੋ ਦਿਨ ਗਿਣ ਕੇ ਨਿਗਾਉਂਦਾ ਹੈ, ਮਹੀਨਾ ਲੰਘਿਆ, ਅਗਲਾ ਮਹੀਨਾ ਲੰਘਿਆ। ਸੋ ਸਾਉਣ ਭਾਦਰੋਂ ਦੀਆਂ ਬਾਰਿਸ਼ਾਂ ਦੇ ਦਿਨ ਵੀ ਲੰਘ ਗਏ। ਸੋ ਉਸ ਸਮੇਂ ਗਿਣਦਿਆਂ 6 ਮਹੀਨੇ ਸਮਾਂ ਪੂਰਾ ਹੋ ਗਿਆ। ਇਹ ਹੁਣ ਸੋਚਦਾ ਵੀ ਚਲੋ ਮੈਂ ਵੇਖ ਆਉਣਾ ਵੀ ਕੋਈ ਘਰ ਦਾ ਜੀ ਬਚਿਆ ਹੈ ਕਿ ਨਹੀਂ ਬਚਿਆ, ਕੱਚਾ ਕੋਠਾ ਸੀ ਬਾਰਿਸ਼ਾਂ ਕਰਕੇ ਉਹ ਵੀ ਢਹਿ ਢੇਰੀ ਹੋ ਗਿਆ ਹੋਵੇਗਾ, ਔਰ ਨਿਆਣੇ ਭੁੱਖੇ ਮਰ ਗਏ ਹੋਣਗੇ। ਜਦ ਵੇਖਣ ਵਾਸਤੇ ਇਹ ਚੱਲ ਪਿਆ, ਉੱਧਰੋਂ ਨਗਰ ਨਿਵਾਸੀ ਸੰਗਤ ਦੇ ਮਨ 'ਚ ਖਿਆਲ ਆਇਆ ਵੀ ਸਿੰਘ ਗੁਰੂ ਕੀ ਸੇਵਾ ਵਾਸਤੇ ਕਲਗੀਧਰ ਸਤਿਗੁਰੂ ਪਿਤਾ ਜੀ ਦੇ ਪਾਸ ਗਿਆ ਸੇਵਾ ਵਿੱਚ, ਅਤੇ ਉਹਦੀ ਮਾਲੀ ਹਾਲਤ ਬੜੀ ਘਰ ਦੀ ਕਮਜ਼ੋਰ ਹੈ। ਜਦ ਉਹ ਸਿੰਘਾਂ ਨੇ ਕਣਕ ਦੀ ਫਸਲ ਨੂੰ ਸੰਭਾਲਿਆ, ਉਹਨਾਂ ਨੇ ਖਾਲਸਾ ਜੀ ਵਿਸ਼ੇਸ਼ ਤੌਰ 'ਤੇ ਉਗਰਾਹੀ ਕਰਕੇ ਕਣਕ ਦੇ ਬੋਰੀਆਂ ਭਰ ਭਰ ਕੇ ਘਰ 'ਚ ਧਾਂਗਾਂ ਲਾ ਦਿੱਤੀਆਂ। ਅੱਗੇ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੇ ਦਿਨ ਸੀ ਅਤੇ ਕੱਚੇ ਜਿਹੇ ਵਿਚਾਰੇ ਦੇ ਕੋਠੇ ਸੀ, ਸਿੰਘਾਂ ਨੇ ਇੱਟਾਂ ਦਾ ਪ੍ਰਬੰਧ ਕਰਕੇ ਖਾਲਸਾ ਜੀ ਨਵੇਂ ਮਕਾਨ ਸੁੰਦਰ ਪੱਕੇ ਬਣਾ ਕੇ ਤਿਆਰ ਕਰ ਦਿੱਤੇ। ਔਰ ਜੋ ਦਾਣਿਆਂ ਦੇ ਢੇਰ ਲੱਗੇ ਹੋਏ, ਬੋਰੀਆਂ ਭਰੀਆਂ ਹੋਈਆਂ, ਮੌਜ ਕਰ ਰਹੇ ਨੇ, ਬੱਚੇ ਖੇਡ ਰਹੇ ਹਨ। ਇਹ ਜਦੋਂ ਆਇਆ ਵੇਖਣ ਵਾਸਤੇ ਦੂਰੋਂ ਵੇਖਿਆ, ਕੱਚੇ ਕੋਠੇ ਦੀ ਥਾਂ 'ਤੇ ਪੱਕਾ ਸੋਹਣਾ ਮਕਾਨ ਬਣਿਆ ਹੋਇਆ ਹੈ। ਕਹਿੰਦਾ ਉਹੀ ਗੱਲ ਹੋਈ ਜਿਹਦਾ ਮੈਨੂੰ ਡਰ ਸੀ ਵੀ ਗਰੀਬ ਦਾ ਘਰ ਢਹਿ ਜਾਵੇਗਾ, ਨਿਆਣੇ ਮਰ ਜਾਣਗੇ, ਉਹੀ ਗੱਲ ਹੋਈ, ਮੇਰਾ ਘਰ ਢਹਿ ਗਿਆ ਹੈ ਅਤੇ ਕਿਸੇ ਨੇ ਪੱਕਾ ਘਰ ਉੱਥੇ ਬਣਾ ਲਿਆ ਹੈ, ਇਹਦਾ ਛੋਟਾ ਬੱਚਾ ਖੇਡਦਾ ਸੀ। ਸੋ ਜਦੋਂ ਉਹਨੇ ਵੇਖਿਆ ਵੀ ਬਾਪੂ ਤੁਰਿਆ ਆਉਂਦਾ, ਉੱਚੀ ਉੱਚੀ ਸੁਣਾ ਕੇ ਕਹਿਣ ਲੱਗਾ ਬੇਬੇ ਬਾਪੂ ਆ ਗਿਆ, ਹੁਣ ਫਿਰ ਆਪਾਂ ਭੁੱਖੇ ਹੀ ਮਰਾਂਗੇ। ਅੱਗੇ ਤਾਂ ਪਿੰਡ ਵਾਲੇ ਲੋਕ ਆਪਣੀ ਮਦਦ ਕਰਦੇ ਸੀ ਨਾ ਵੀ ਇਹ ਗੁਰੂ ਕੇ ਚਰਨਾਂ ਵਿੱਚ ਸੇਵਾ ਵਾਸਤੇ ਗਿਆ, ਲੋਕ ਆਪਣਾ ਘਰ ਬਣਾਇਆ, ਸੰਗਤ ਨੇ ਦਾਣੇ ਲਿਆ ਕੇ ਢੇਰ ਲਾਇਆ ਸੰਗਤ ਨੇ, ਹੁਣ ਫਿਰ ਆਪਾਂ ਭੁੱਖੇ ਹੀ ਮਰਾਂਗੇ। ਹੁਣ ਜਦੋਂ ਇਹਨੇ ਸੁਣਿਆ ਬੜਾ ਹੈਰਾਨ ਹੋਇਆ, ਸ਼ਰਮਸਾਰ ਹੋਇਆ। ਕੋਈ ਸਮਾਂ ਘਰ 'ਚ ਰਹਿ ਕੇ ਹਜ਼ੂਰ ਬਾਜਾਂ ਵਾਲੇ ਸਤਿਗੁਰਾਂ ਦੇ ਪਾਸ ਆ ਪਹੁੰਚਿਆ। ਸਤਿਗੁਰੂ ਕਹਿਣਗੇ ਸੁਣਾ ਭਾਈ ਕੀ ਹਾਲ ਹੈ? ਕਹਿੰਦੇ ਮਹਾਰਾਜ ਸਾਹਿਬ ਭਰਮ ਭੁਲੇਖੇ ਨਿਕਲ ਗਏ, ਆਪ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰੂ ਕਹਿਣਗੇ ਪਿਆਰਿਆ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ, ਜਿਸ ਵਾਹਿਗੁਰੂ ਨੇ ਜਗਤ ਪੈਦਾ ਕੀਤਾ ਨਾ, ਤਾਂ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ, ਦੀਪਾਂ ਲੋਆ ਮੰਡਲਾਂ ਖੰਡਾਂ ਵਰ ਭੰਡਾਂ ਹਾਂ, ਅੰਡਜ ਜੇਰਜ ਉਤ ਭੁਜਾਂ ਖਾਣੀ ਸਿਹਤ ਜਹਾਂ, ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ। ਉਹ ਤਾਂ ਸਭ ਜੀਵਾਂ ਜਨਤਾਂ ਨੂੰ ਰੋਜ਼ੀ ਰੋਟੀ ਦੇਣ ਵਾਲਾ, ਤੂੰ ਕਾਹਦਾ ਤੌਖਲਾ ਕਰਦਾ ਹੈ? ਸੋ ਹਜ਼ੂਰ ਗੁਰੂ ਅਰਜਨ ਸਾਹਿਬ ਵੀ ਕਿਰਪਾ ਕਰਕੇ ਇੱਥੇ ਫਰਮਾਉਂਦੇ ਹਨ, ਨਾ ਚਿੰਤਾ ਕਰਿਆ ਕਰੋ ਬਿਨਾਂ ਵਜ੍ਹਾ ਤੋਂ, ਮੇਰੀ ਮਾਂ ਦੀ ਪ੍ਰਤਪਾਲਾ ਕੌਣ ਕਰੇਗਾ, ਪਿਤਾ ਦੀ ਸੇਵਾ ਸੰਭਾਲ ਕੌਣ ਕਰੇਗਾ, ਭਰਾਵਾਂ ਨੂੰ ਕੌਣ ਸੰਭਾਲੇਗਾ, ਲੋਕ ਲੱਜਿਆ ਦੀ ਕੋਈ ਚਿੰਤਾ ਫਿਕਰ ਨਾ ਕਦੇ ਕਰਿਆ ਕਰੋ।
ਨਹਿ ਚਿੰਤਾ ਬਣਤਾ ਸੁਤ ਮੀਤ ਹੈ।
ਹਜ਼ੂਰ ਕਹਿੰਦੇ ਨਾ ਚਿੰਤਾ ਕਰਿਆ ਕਰੋ, ਬਣਤਾ ਘਰ ਵਾਲੀ ਮੇਰੇ ਜਿਹੜੀ ਹੈ ਇਹਦੀ ਸੰਭਾਲ ਕੌਣ ਕਰੇਗਾ, ਤੇ ਸੁਤ ਪੁੱਤਰਾਂ ਦੀ ਸੰਭਾਲ ਕੌਣ ਕਰੇਗਾ, ਬਣਤਾ ਸੁਤ ਮੀਤ ਹੈ, ਤੇ ਮਿੱਤਰ ਜਿਹੜੇ ਪਿਆਰੇ ਨੇ ਇਹਨਾਂ ਦੀ ਸੰਭਾਲ ਕੌਣ ਕਰੇਗਾ, ਮੇਰੇ ਮਿੱਤਰ ਨੇ, ਮੇਰੀ ਘਰ ਵਾਲੀ ਹੈ, ਮੇਰੇ ਪੁੱਤਰ ਧੀਆਂ ਨੇ, ਇਹਨਾਂ ਦੀ ਬਿਨਾਂ ਵਜ੍ਹਾ ਤੋਂ ਜਿਹੜੀ ਚਿੰਤਾ ਚੁੱਕੀ ਫਿਰਦੇ ਹੈ। ਸਤਿਗੁਰੂ ਕਹਿਣਗੇ ਨਾ ਚਿੰਤਾ ਕਰਿਓ, ਫਿਕਰਿਆ ਕਰੋ ਫਿਕਰ,
ਪ੍ਰਵਿਰਤ ਮਾਇਆ ਸੰਬੰਧਨ ਹੈ।
ਹਜ਼ੂਰ ਕਹਿਣਗੇ ਇਹ ਪ੍ਰਵਿਰਤੀ ਮਾਰਗ ਸੰਸਾਰ ਦਾ ਸੰਬੰਧ ਹੈ, ਇਹ ਪ੍ਰਵਿਰਤੀ ਮਾਰਗ ਸੰਸਾਰ ਹੈ ਤੇ ਸੰਸਾਰਕ ਸਾਡੇ ਸੰਬੰਧ ਜੁੜੇ ਹੋਏ ਨੇ। ਕਈਆਂ ਦੇ ਪਿਤਾ ਬਣੇ, ਕਈਆਂ ਦੇ ਪੁੱਤਰ ਬਣੇ, ਕਈਆਂ ਦੇ ਮਾਂ ਬਣੇ, ਕਈਆਂ ਦੀਆਂ ਧੀਆਂ ਬਣੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੁਣ ਹੋਏ, ਆਗੇ ਪਾਸ਼ਾ ਗਣਤ ਨਾ ਆਵੇ ਕਿਆ ਜਾਤੀ ਕਿਆ ਹੁਣ ਹੋਏ। ਸੋ ਭਗਤ ਕਬੀਰ ਸਾਹਿਬ ਜੀ ਦੇ ਜਿਵੇਂ ਬਚਨ ਆਉਂਦੇ ਨੇ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਜੋ ਉਹਨਾਂ ਦੀ ਭਟਕਣਾ ਚ ਪੈ ਕੇ 84 ਦਾ ਚੱਕਰ ਬਣਿਆ ਹੋਇਆ, ਸਾਰਾ ਲੈਣ ਦੇਣ ਦਾ ਸੰਬੰਧ ਬਣਿਆ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਸੇਵਾ ਹਜ਼ੂਰ ਵੇਖਣ ਵਾਸਤੇ ਆਇਆ ਕਰਦੇ। ਮਹਿਲਾਂ ਚੋਂ ਰਸਤੇ 'ਚ ਇੱਕ ਮਾਈ ਸੀ, ਖਾਲਸਾ ਜੀ ਦਾ ਘਰ ਸੀ, ਉਹਦਾ ਇੱਕੋ ਇੱਕ ਹੀ ਪੁੱਤਰ 'ਤੇ ਚੜ੍ਹਾਈ ਕਰ ਗਿਆ ਅਤੇ ਉੱਚੀ ਉੱਚੀ ਰੋਜ਼ ਰੋਇਆ ਕਰੇ। ਹਜ਼ੂਰ ਜਦੋਂ ਸੇਵਾ ਵਾਸਤੇ ਲੰਘਿਆ ਕਰਨ, ਉਹ ਰੋਜ਼ ਮਾਤਾ ਰੋਇਆ ਕਰੇ। ਇੱਕ ਦਿਨ ਹਜ਼ੂਰ ਮੌਜ ਦੇ ਮਾਲਕ ਉਹਦੇ ਜਾ ਕੋਲ ਖੜ੍ਹੇ ਹੋਏ, ਮਾਤਾ ਤੂੰ ਕਿਉਂ ਰੋਂਦੀ ਰਹਿੰਦੀ ਹੈ? ਅਸੀਂ ਜਦੋਂ ਵੀ ਲੰਘਦੇ ਹਾਂ ਵੇਖਦੇ ਹਾਂ ਤੂੰ ਉਦੋਂ ਰੋਈ ਜਾਂਦੀ ਹੁੰਦੀ ਹੈ, ਕਾਹਨੂੰ ਰੋਂਦੀ ਹੈ, ਕੀ ਵਜ੍ਹਾ ਹੈ? ਸੱਚੇ ਪਾਤਸ਼ਾਹ ਮੇਰਾ ਪੁੱਤਰ ਚੜ੍ਹਾਈ ਕਰ ਗਿਆ ਹੈ। ਮੈਂ ਪੁੱਛਣਾ ਚਾਹੁੰਦੀ ਸੀ ਵੀ ਕੀ ਵਜ੍ਹਾ ਕੀ ਬਣ ਗਈ, ਕੀ ਕਾਰਨ ਕੀ ਬਣ ਗਿਆ, ਕਿਉਂ ਮੇਰੇ ਕੋਲ ਦੂਰ ਚਲਾ ਗਿਆ, ਕਿਉਂ ਉਹਦੀ ਮੌਤ ਹੋ ਗਈ? ਸੱਚੇ ਪਾਤਸ਼ਾਹ ਮੈਨੂੰ ਇੱਕ ਵਾਰ ਮਿਲ ਜਾਂਦਾ, ਮੈਨੂੰ ਦੱਸ ਜਾਂਦਾ, ਮੈਨੂੰ ਇੱਕ ਵਾਰ ਮਿਲ ਜਾਵੇ, ਮੇਰੇ ਨਾਲ ਗੱਲ ਕਰ ਜਾਵੇ। ਸਤਿਗੁਰੂ ਕਹਿਣਗੇ ਚੰਗਾ ਮਾਤਾ ਅਸੀਂ ਤੇਰੀ ਗੱਲ ਕਰਵਾ ਦਿੰਦੇ ਹਾਂ, ਪਰ ਰੋਣਾ ਬੰਦ ਕਰ ਦੇ। ਸੋ ਉਸ ਸਮੇਂ ਉਹ ਪੁੱਤਰ ਦੀ ਰੂਹ ਨੂੰ, ਖਾਲਸਾ ਜੀ ਬੱਚੇ ਦੀ ਰੂਹ ਨੂੰ ਹਜ਼ੂਰ ਨੇ ਕੋਲ ਬੁਲਾ ਕੇ ਜਦ ਉਸ ਮਾਈ ਦੀ ਗੱਲ ਕਰਾਈ, ਉਹਨੇ ਆਖਿਆ ਮਾਤਾ ਗੱਲ ਸੁਣ, ਤੇਰਾ ਮੇਰਾ ਰਿਸ਼ਤਾ ਸੰਬੰਧ ਮਾਤਾ ਪੁੱਤਰ ਵਾਲਾ ਉਦੋਂ ਤੱਕ ਸੀ ਜਦੋਂ ਤੱਕ ਮੇਰਾ ਸਰੀਰ ਕਾਇਮ ਸੀ, ਹੁਣ ਮੇਰਾ ਸਰੀਰ ਨਹੀਂ ਰਿਹਾ ਅਤੇ ਨਾ ਤੂੰ ਮੇਰੀ ਮਾਂ ਅਤੇ ਨਾ ਮੈਂ ਤੇਰਾ ਪੁੱਤਰ ਹਾਂ। ਇਹ ਤਾਂ ਪ੍ਰਵਿਰਤੀ ਮਾਰਗ ਦੇ ਸਰੀਰਾਂ ਦੇ ਸੰਬੰਧ ਜੁੜੇ ਹੋਏ ਨੇ। ਸੋ ਖਾਲਸਾ ਜੀ ਪੂਰਬਲੇ ਜਨਮਾਂ ਦੇ ਕਰਮਾਂ ਕਰਕੇ ਆਪੋ ਆਪਣੇ ਕਰਜ਼ੇ ਹਿਸਾਬ ਕਿਤਾਬ ਦੇਣ ਵਾਸਤੇ ਕੋਈ ਮਾਂ ਹੈ, ਕੋਈ ਬਾਪ ਹੈ, ਕੋਈ ਪੁੱਤਰ ਹੈ, ਕੋਈ ਧੀ ਹੈ, ਇਹ ਰਿਸ਼ਤੇ ਨਾਤੇ ਜੁੜੇ ਹੋਏ ਨੇ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ, ਅੰਤ ਨੂੰ ਕਿਸੇ ਨੇ ਸਹਾਇਤਾ ਨਹੀਂ ਕਰਨੀ, ਇਹ ਤਾਂ ਪੂਰਬਲੇ ਜਨਮਾਂ ਦੇ ਹਿਸਾਬ ਕਿਤਾਬ ਹੈ। ਸੋ ਹਜ਼ੂਰ ਕਹਿੰਦੇ ਨਹਿ ਚਿੰਤਾ ਬਣਤਾ ਸੁਤਮੀਤ ਹੈ, ਨਾ ਚਿੰਤਾ ਕਰਿਆ ਕਰੋ ਬਣਤਾ ਘਰ ਵਾਲੀ ਦੀ, ਪਰਵਿਸ਼ ਪਾਲਣਾ ਕੌਣ ਕਰੇਗਾ ਜਾਂ ਪੁੱਤਰਾਂ ਨੂੰ ਕੌਣ ਸੰਭਾਲੇਗਾ, ਪਰਿਵਾਰ ਦੀ ਕੌਣ ਸਹਾਇਤਾ ਪ੍ਰਤਪਾਲਾ ਕਰੇਗਾ, ਮੇਰੇ ਮਿੱਤਰ ਦੋਸਤ ਨੇ ਉਹਨਾਂ ਦੀ ਚਿੰਤਾ ਹਰ ਵੇਲੇ ਚੁੱਕੀ ਫਿਰਦੇ ਹੋ? ਹਜ਼ੂਰ ਕਹਿੰਦੇ ਨਾ ਚਿੰਤਾ ਕਰਿਆ ਕਰੋ।
ਪ੍ਰਵਿਰਤ ਮਾਇਆ ਸਨ ਬੰਧਨ ਹੈ,
ਇਹ ਸਾਰਾ ਜਿਹੜਾ ਸੰਬੰਧ ਹੈ ਪ੍ਰਵਿਰਤੀ ਮਾਰਗ ਮਾਇਆ ਦੇ ਸੰਬੰਧ ਜੁੜੇ ਹੋਏ ਨੇ। ਪ੍ਰਵਿਰਤੀ ਮਾਰਗ ਸੰਸਾਰ ਹੈ ਜਿਸ ਕਰਕੇ ਸਾਰੇ ਇਹ ਸੰਬੰਧ ਰਿਸ਼ਤੇ ਹਨ।
ਦਇਆਲ ਏਕ ਭਗਵਾਨ ਪੁਰਖ ਹੈ,
ਹੇ ਭਾਈ ਦਿਆਲੂ ਕਿਰਪਾਲੂ ਇੱਕ ਭਗਵਾਨ ਖੱਟ ਪਗਾ ਸਪਨ ਵਾਹਿਗੁਰੂ ਪਰਮੇਸ਼ਰ ਪੁਰਖ ਹੈ। ਅਸੀਂ ਬਾਕੀਆਂ ਉਹਦੀਆਂ ਇਸਤਰੀਆਂ ਦੀ ਨਹੀਂ ਆਈਆਂ, ਠਾਕੁਰ ਏਕ ਸਬਾਈ ਨਾਰ, ਉਹ ਖੱਟ ਪਗਾ ਸਪਨ ਦਿਆਲੂ ਕਿਰਪਾਲੂ ਪਰਮੇਸ਼ਰ ਦਇਆਲਤਾ ਕਰਨ ਵਾਲਾ, ਉਹ ਇੱਕ ਵਾਹਿਗੁਰੂ ਨਿਰੰਕਾਰ ਪੁਰਖ ਹੈ, ਸਭ ਨੂੰ ਜੋ ਪ੍ਰਖਾਰਥ ਉਦਮ ਦੇ ਦੇਣ ਵਾਲਾ।
ਨਾਨਕ ਸਰਬ ਜੀ ਪ੍ਰਤਪਾਲਕ ਹੈ,
ਉਹ ਭਾਈ ਨਾਨਕ ਸਰਬ ਜੀ ਪ੍ਰਤਪਾਲਕ, ਸਰਬ ਸਾਰੇ ਜੀਆਂ ਨੂੰ ਪ੍ਰਤਪਾਲਕ ਹੈ, ਪਾਲਣ ਪੋਸ਼ਣ ਕਰਨ ਵਾਲਾ ਹੈ, ਉਹ ਸਭ ਦੀ ਪਾਲਣਾ ਪੋਸਣਾ ਕਰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਖਿਆਲ ਰੱਖਦਾ, ਜਿੰਨੇ ਜੀਵ ਪੈਦਾ ਕੀਤੇ ਨੇ ਸਭ ਦੀ ਰੋਜੀ ਰੋਟੀ ਦਾ ਪ੍ਰਬੰਧ ਉਸ ਪਰਮੇਸ਼ਰ ਨੇ ਕੀਤਾ ਹੋਇਆ। ਕੱਲਾ ਖਾਲਸਾ ਜੀ 84 ਲੱਖ ਜੂਨ ਪਰਮੇਸ਼ਰ ਨੇ ਪੈਦਾ ਕੀਤੀ ਹੈ, ਅਤੇ ਸਾਰੀ ਚਿੰਤਾ ਜਿਹੜੀ ਹੈ ਨਾ 84 ਲੱਖ ਜੂਨ ਦਾ ਜਿਹੜਾ ਨੰਬਰਦਾਰ ਆਗੂ ਬੰਦੇ ਨੂੰ ਬਣਾਇਆ ਸੀ ਮਨੁੱਖ ਨੂੰ, ਸਾਰੀ ਚਿੰਤਾ ਇਹ ਝੋਲੀ 'ਚ ਪਵਾਈ ਫਿਰਦਾ ਹੈ। ਵੇਖੋ ਪੱਥਰਾਂ 'ਚ ਕੀੜਿਆਂ ਨੂੰ ਪੈਦਾ ਕੀਤਾ, ਪਾਣੀਆਂ 'ਚ ਪੈਦਾ ਕੀਤਾ, ਜਲਾਂ 'ਚ ਪੈਦਾ ਕੀਤੇ, ਥਲਾਂ 'ਚ ਪੈਦਾ ਕੀਤੇ, ਕਿੰਨੀ 84 ਲੱਖ ਜੂਨ ਖਤਖਤ ਪੈਦਾ ਕੀਤੀ ਹੋਈ ਹੈ, ਅਤੇ ਉਹਨਾਂ ਸਾਰਿਆਂ ਨੇ ਖਾਲਸਾ ਜੀ ਨਾ ਕਿਸੇ ਦਾ ਘਰ ਕਾਰਡ ਬਣਿਆ ਹੋਇਆ ਹੈ, ਨਾ ਕਿਸੇ ਨੂੰ ਕੋਈ ਜ਼ਰੂਰਤ ਅਤੇ ਨਾ ਕਿਸੇ ਨੂੰ ਕੋਈ ਚਿੰਤਾ ਅਤੇ ਨਾ ਕੋਈ ਫਿਕਰ ਹੈ। ਇਹ ਇਕੱਲਾ ਬੰਦਾ ਹੀ ਹੈ ਜਿਹਨੂੰ ਸਾਰਾ ਕੁਝ ਚਾਹੀਦਾ, ਅਤੇ ਫਿਰ ਵੀ ਇੰਨਾ ਫਿਕਰ, ਇੰਨੀ ਚਿੰਤਾ ਸਰੀਰ ਨੂੰ ਰੋਗੀ ਕਰ ਲੈਂਦਾ। ਕਈਆਂ ਤਾਂ ਚਿੰਤਾ ਬਸ ਹੋਈਆਂ ਹਨ, ਰਾਤ ਨੂੰ ਨੀਂਦ ਨਹੀਂ ਆਉਂਦੀ, ਟੀਕੇ ਲਵਾ ਕੇ ਸੌਣਾ ਪੈਂਦਾ, ਇਹੋ ਜਿਹੀ ਹਾਲਤ ਹੋਈ ਹੋਈ ਹੈ। ਸੋ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੂੰ ਭਾਈ ਸਾਰੀ ਚਿੰਤਾ ਹੈ, ਉਹਦੀ ਯਾਦ ਵਿੱਚ ਜੁੜਨਾ ਚਾਹੀਦਾ, ਜੋ ਸਰਬ ਜੀ ਪ੍ਰਤਪਾਲਕ ਹੈ, ਸਭ ਜੀਵਾਂ ਦਾ ਭਰਨ ਪੋਖਣ ਕਰਨ ਵਾਲਾ, ਸਭ ਦੀ ਪ੍ਰਤਪਾਲਾ ਕਰਨ ਵਾਲਾ, ਉਹ ਵਾਹਿਗੁਰੂ ਪਰਮੇਸ਼ਰ ਹੈ।
ਅਨਿਤ ਵਿਤੰਗ ਅਨਿਤ ਚਿਤੰਗ,
ਹਜ਼ੂਰ ਕਹਿੰਦੇ ਅਨਿਤ ਵਿਤੰਗ, ਅਨਿਤ ਨਹੀਂ ਰਹਿਣ ਵਾਲਾ, ਜਿਹੜੀ ਝੂਠੀ ਚੀਜ਼ ਹੋਵੇ ਉਹਨਾਂ ਨੂੰ ਕਹੀਦਾ ਅਨਿਤ, ਜਿਹੜੀ ਕਾਇਮ ਰਹਿਣ ਵਾਲੀ ਹੋਵੇ ਉਹਨੂੰ ਕਹੀਦਾ ਨਿਤ। ਸੋ ਅਨਿਤ ਵਿਤੰਗ, ਅਨਿਤ ਝੂਠੀ ਹੈ, ਇਹ ਵਿਤੀ ਜਿਹੜੀ ਧਨ ਪਦਾਰਥ ਹੈ, ਜਿਹੜਾ ਧਨ ਦਾ ਮੋਹ ਲਾਈ ਬੈਠੇ, ਹਜ਼ੂਰ ਕਹਿੰਦੇ ਜੜ ਮਾਇਆ, ਇਹ ਝੂਠੀ ਨਾਸਵੰਤ ਬਿਨਸਨਹਾਰੀ ਹੈ, ਤੇ ਇਹਦਾ ਲਾਇਆ ਹੋਇਆ ਜਿਹੜਾ ਮੋਹ ਹੈ ਨਾ ਅਨਿਤ ਹੈ ਝੂਠਾ ਹੀ
ਹੈ
ਤੇ ਅਨਿਤ ਹੈ ਝੂਠਾ ਚਿੱਤ ਲਾਇਆ ਹੋਇਆ ਜਿਹੜਾ ਹਜ਼ੂਰ ਕਹਿੰਦੇ ਵੀ ਝੂਠਾ ਹੀ ਹੈ ਤੇ ਜਿਹੜੀ ਚੇਤਨ ਚੇਤਨ ਮਾਇਆ ਨਾ ਤੁਹਾਨੂੰ ਚੰਬੜੀ ਹੋਏ ਇੱਕ ਮਾਇਆ ਜੜ ਹੁੰਦੀ ਹੈ ਤੇ ਜਿਹੜੀ ਚੱਲਣ ਫਿਰਨ ਵਾਲੀ ਹੋਵੇ ਇਸਤਰੀ ਪੁੱਤਰ ਧੀਆਂ ਇਹ ਜੜ ਚੇਤਨ ਮਾਇਆ ਮੰਨੀ ਹੋਈ ਹੈ ਸੋ ਹਜ਼ੂਰ ਕਹਿੰਦੇ ਇਹ ਚੇਤਨ ਮਾਇਆ ਜਿਹੜੀ ਹੈ ਇਹ ਵੀ ਅਨਿਤ ਹੈ ਝੂਠੀ ਹੈ ਨਾਸਵੰਤ ਹੈ ਸਦੀਵ ਕਾਲ ਰਹਿਣ ਵਾਲੀ ਨਹੀਂ ਧਨ ਪਦਾਰਥ ਵੀ ਚਲੇ ਜਾਣੇ ਨੇ ਜੜ ਮਾਇਆ ਵੀ ਖਤਮ ਹੋ ਜਾਣ ਵਾਲੀ ਹੈ ਤੇ ਚੇਤਨ ਮਾਇਆ ਵੀ ਝੂਠੀ ਨਾਸਵੰਤ
ਹੈ
ਤੇ ਹਜ਼ੂਰ ਕਹਿੰਦੇ ਜਿਹੜੀਆਂ ਬਹੁਤ ਵਿਧੀ ਪ੍ਰਕਾਰ ਪੂਰਵਕ ਤੂੰ ਆਸਾ ਲਾਈ ਬੈਠਾ ਹੈ ਤੇਰੀਆਂ ਲਾਈਆਂ ਹੋਈਆਂ ਜਿਹੜੀਆਂ ਆਸਾਂ ਨੇ ਉਹ ਵੀ ਅਨਿਤ ਆਸਾ ਉਹ ਅਨਿਤ ਝੂਠੀਆਂ ਹੀ ਆਸਾਂ ਚੁੱਕੀ ਫਿਰਦੇ ਝੂਠੀਆਂ ਹੀ ਆਸਾਂ ਬਹੁਤ ਵਿਧੀ ਪ੍ਰਕਾਰ ਦੀਆਂ ਅਨੇਕ ਤਰ੍ਹਾਂ ਦੀਆਂ ਆਸਾਂ ਲਾਈਆਂ ਹੋਈਆਂ ਨੇ ਇਸ ਵਾਰੀ ਆਹ ਕੰਮ ਕਰਾਂਗੇ ਉਦੋਂ ਅਗਲੇ ਸਾਲ ਉਹ ਕਰਾਂਗੇ ਉਦੋਂ ਅਗਲੇ ਸਾਲ ਉਹ ਕਰਾਂਗੇ ਇਉਂ ਲੰਮੇ ਸਮੇਂ ਦੀ ਆਸਾਂ ਜਿਹੜੀਆਂ ਲਾਈਆਂ ਹੋਈਆਂ ਨੇ ਸਤਿਗੁਰੂ ਕਹਿੰਦੇ ਹੇ ਪ੍ਰਾਣੀ ਵੀ ਅਨਿਤ ਝੂਠੀਆਂ ਹੀ ਨੇ ਐਵੇਂ ਝੂਠੀ ਆਸ ਬਹੁਤ ਵਿਧੀ ਪੂਰਵਕ ਹੋ ਕੇ ਲਾਉਂਦਾ ਹੈ ਤੇ ਅਨਿਤ ਹੇਤੰ ਹਜ਼ੂਰ ਕਹਿੰਦੇ ਜਿਹੜੇ ਹੇਤੂ ਮੋਹ ਲਾਇਆ ਹੋਇਆ ਨਾ ਪਦਾਰਥਾਂ ਦਾ ਪਰਿਵਾਰਾਂ ਦਾ ਹਜ਼ੂਰ ਕਹਿੰਦੇ ਵੀ ਅਨਿਤ ਹੈ ਝੂਠਾ ਹੀ ਹੈ ਜਿਹੜੇ ਹੇਤੂ ਹੇਤ ਪ੍ਰੇਮ ਲੱਗਾ ਹੋਇਆ ਮੋਹ ਪਾਈ ਬੈਠੇ ਪ੍ਰੇਮੀ ਹੋ ਕਰਕੇ ਸੋ ਇਸੇ ਤਰ੍ਹਾਂ ਨਿਤ ਹੇਤੰ
ਬੰਧਨ
ਤੇ ਅਹੰਹੰਗਤਾ ਕਰਦਾ ਹੋਇਆ ਮੇਰ ਤੇਰ ਕਰਦਾ ਅਹੰਹੰਗਤਾ ਵਿੱਚ ਬੱਝਾ ਹੋਇਆ ਤੇ ਹੇਤੂ ਮੋਹ ਚੰਬੜਿਆ ਹੋਇਆ ਮੋਹ ਦੀ ਤੇ ਹੰਗਤਾ ਤੇ ਮਮਤਾ ਮੇਰ ਮੋਹ ਦੀ ਬਣੀ ਹੋਈ ਹੈ ਮਮਤਾ ਦੇ ਵਿੱਚ ਗਰਸ ਰਿਹਾ ਹੈ ਤੇ ਹੰਗਤਾ ਵਿੱਚ ਗਲਤਾਨ ਹੋ ਰਿਹਾ ਹੈ ਮੇਰ ਤੇਰ ਵਿੱਚ ਰੁੱਝਾ ਹੋਇਆ ਗਲਤਾਨ ਹੋ ਰਿਹਾ ਹੇ ਜੀਵ
ਮਾਇਆ ਮਰਨੰ ਵਿਕਾਰੰ
ਇਹ ਜਿਹੜੀ ਮਲਣੰ ਮੈਲ ਹੈ ਨਾ ਵਿਕਾਰਾਂ ਦੀ ਦੋਸ਼ ਦੀ ਲੱਗੀ ਹੋਈ ਹੈ ਪਰਮ ਮਾਇਆ ਮਾਇਆ ਨੇ ਤੈਨੂੰ ਭਰਮ ਪਾਇਆ ਹੋਇਆ ਹੈ ਤੈਨੂੰ ਭਰਮਾਇਆ ਹੋਇਆ ਜੀਵ ਮਾਇਆ ਦੇ ਭਰਮ ਚ ਪੈ ਕੇ ਤੂੰ ਭੁੱਲਾ ਹੋਇਆ ਵਰਨ ਮਖੇਵ ਅਵਿਦਿਆ ਦੀ ਤਿੰਨ ਵਿਕਾਰਾਂ ਦੋਸ਼ਾਂ ਦੀ ਮਲਣੰ ਮੈਲ ਲੱਗੀ ਹੋਈ ਹੈ ਤੇਰੇ ਮਨ ਨੂੰ ਇਹ ਮਲੀਨ ਕਰ ਰਹੀ ਹੈ ਹੰਗਤਾ ਮਮਤਾ ਦੇ ਮੇਰ ਤੇਰ ਦੇ ਤੈਨੂੰ ਬੰਧਨ ਵਿੱਚ ਬੰਨਿਆ ਹੋਇਆ ਇਸ ਮਾਇਆ ਨੇ ਤੈਨੂੰ ਜਗੜਿਆ ਹੋਇਆ ਤੇ ਤੇਰੀ ਜਿਹੜੀ ਮੈਂ ਜਿਹੜੀ ਮਨ ਦੀ ਬਿਰਤੀ ਹੈ ਉਹ ਮਲਣੰਗ ਵਿਕਾਰ ਵਿਕਾਰਾਂ ਵਿੱਚ ਲੱਗ ਕਰਕੇ ਦੋਸ਼ਾਂ ਔਗਣਾਂ ਵਿੱਚ ਲਾ ਕੇ ਮਲੀਨ ਹੋ ਰਹੀ ਹੈ ਤੇ ਭਰਮ ਮਾਇਆ ਮਾਇਆ ਨੇ ਤੈਨੂੰ ਭਰਮ ਦੇ ਜਾਲ ਚ ਪਸਾਇਆ ਹੋਇਆ
ਹੈਗਨ
ਜਿਸ ਕਰਕੇ ਹੇ ਜੀਵ ਤੂੰ ਫਿਰੰਤ ਫਿਰਦਾ ਰਹਿੰਦਾ ਜੂਨਾਂ ਵਿੱਚ ਅਨੇਕ ਜਠਰਾਗਣ ਅਨੇਕ ਤਰ੍ਹਾਂ ਦੀਆਂ ਜਠਰ ਅਗਨੀਆਂ ਚ ਪੇਟ ਵਿੱਚ ਮਾਂ ਦੇ ਗਰਭ ਵਿੱਚ ਪੁੱਠਾ ਲੜਕਿਆ ਫਿਰ ਹੋਰ ਕਿਸੇ ਜੂਨ ਚ ਪੁੱਠਾ ਲੜਕਿਆ ਇਉਂ ਕਰਕੇ ਤੂੰ ਅਨੇਕ ਜੋਨ ਅਨੇਕਾਂ ਜੂਨਾਂ ਚ ਜਠਰਾਗਨ ਅਗਨੀਆਂ ਵਿੱਚ ਹੀ ਹਰ ਵੇਲੇ ਫਿਰੰਤ ਫਿਰਦਾ ਰਹਿੰਦਾ ਹੈ ਕਦੇ ਕਿਸੇ ਜੂਨ ਚ ਪੈ ਜਾਂਦਾ ਕਦੇ ਕਿਸੇ ਜੂਨ ਚ ਪੈ ਜਾਂਦਾ ਫਿਰੰਤ ਜੋਨ ਅਨੇਕ ਜਠਰਾਗਨ ਫਿਰਦਾ ਰਹਿੰਦਾ ਜੂਨਾਂ ਚ ਪੈ ਪੈ ਕੇ ਅਨੇਕ ਤਰ੍ਹਾਂ ਦੀਆਂ ਜਠਰ ਅਗਨੀਆਂ ਜਿਵੇਂ ਪੇਟ ਦੀ ਜਠਰਾਗਣ ਅਗਨੀ ਹੈ ਉਸ ਭੱਠੀ ਚ ਪੈ ਪੈ ਕੇ ਸੜਦਾ ਰਹਿੰਦਾ ਅਨੇਕ ਤਰ੍ਹਾਂ ਦੀਆਂ ਜੂਨਾਂ ਚ ਪਿਆ ਰਹਿੰਦਾ ਹੈ
ਸਿਮਰੰਤ ਮਲੀਨ ਬੁੱਧੀਆਂ
ਹੇ ਮਲੀਨ ਬੁੱਧੀ ਵਾਲਿਆ ਹੇ ਅਲਪਾਗ ਜੀਵ ਕਿਉਂ ਨੀ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦਾ ਜਿਹਨੂੰ ਸਾਰਾ ਹੀ ਫਿਕਰ ਹੈ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜਿਹੜਾ ਸਾਰੇ ਘਾਟਾਂ ਦਾ ਘੜਨ ਵਾਲਾ ਹੈ ਜਿਹਨੂੰ ਜਿਹਨੂੰ ਪੈਦਾ ਕੀਤਾ ਸਭ ਦੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਨਹਿ ਸਿਮਰੰਤ ਮਲੀਨ ਬੁੱਧੀਆਂ ਨਹੀਂ ਸਿਮਰੰਤ ਯਾਦ ਕਰਦਾ ਸਿਮਰਦਾ ਮਲੀਨ ਬੁੱਧੀ ਵਾਲਾ ਇਹ ਅਲਪਾਗ ਜੀਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਚੇਤੇ ਹੀ ਨਹੀਂ ਕਰਦਾ
ਹੇ ਗੋਬਿੰਦ ਕਰਤ ਮਾਇਆ ਨਾਨਕ
ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਇਉਂ ਬੇਨਤੀ ਕਰੀਏ ਹੇ ਗੋਬਿੰਦ ਕਰਤ ਮਾਇਆ ਹੇ ਪਰਮੇਸ਼ਰ ਗੋ ਪ੍ਰਿਥਵੀ ਦੇ ਬਿੰਦ ਪ੍ਰਕਾਸ਼ ਸਰੂਪ ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ ਸਰੂਪ ਪਰਮੇਸ਼ਰ ਜੀ ਕਰਤ ਮਾਇਆ ਮੇਰੇ ਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਹੇ ਗੋਬਿੰਦ ਪਰਮੇਸ਼ਰ ਸਾਡੇ ਤੇ ਵੀ ਕਿਰਪਾ ਕਰ ਦਿਓ ਜੀ ਸਾਡੇ ਤੇ ਵੀ ਰਹਿਮਤ ਕਰੋ ਇਉਂ ਬੇਨਤੀ ਕਰੀਏ
ਨਾਨਕ ਪਤ ਉਧਾਰਨ ਸਾਧ ਸੰਗਮ ਹੈ
ਉਹ ਵਾਹਿਗੁਰੂ ਪਰਮੇਸ਼ਰ ਐਸਾ ਜਿਹੜਾ ਪਤਤ ਉਧਾਰਨ ਉਹ ਪਤਤ ਗਿਰਿਆ ਹੋਇਆ ਜੀਵਾਂ ਨੂੰ ਵੀ ਉਧਾਰ ਕਲਿਆਣ ਦੇ ਸਹਿਤ ਕਰ ਦਿੰਦਾ ਕਿਵੇਂ ਕਰਦਾ ਜੀ ਕਹਿੰਦੇ ਸਾਧ ਸੰਗਮ ਹੈ ਗੁਰੂ ਕੀ ਸਾਧ ਸੰਗਮ ਇਕੱਠ ਵਿੱਚ ਬੁਲਾ ਕਰਕੇ ਜਿਹੜੇ ਗੁਰੂ ਕੀ ਸਾਧ ਸੰਗਤ ਨੇ ਗੁਰੂ ਕੀ ਸਾਧ ਸੰਗਤ ਵੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਪਤਤ ਗਿਰੇ ਹੋਏ ਜੀਵਨ ਵਾਲਿਆਂ ਦਾ ਉਧਾਰ ਕਰਕੇ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ ਸੰਗਮ ਹੁੰਦਾ ਜਿੱਥੇ ਤਿੰਨ ਨਦੀਆਂ ਵਗਦੀਆਂ ਹੋਣ ਗੰਗਾ ਜਮਨਾ ਤੇ ਸਰਸਤੇ ਹਜ਼ੂਰ ਕਹਿੰਦੇ ਗੁਰੂ ਨਾਨਕ ਦਾ ਘਰ ਹੈ ਇਸੇ ਖਾਲਸਾ ਜੀ ਭਗਤੀ ਦੀ ਜਿਹੜੀ ਕਥਾ ਚੱਲਦੀ ਹੈ ਇਹ ਗੰਗਾ ਵਗਦੀ ਹੈ ਜਿਹੜੀ ਕਰਮਾਂ ਦੀ ਕਥਾ ਚੱਲਦੀ ਹੈ ਨਿਸ਼ਕਾਮ ਕਰਮਾਂ ਦੀ ਇਹ ਜਮਨਾ ਵਗਦੀ ਹੈ ਜਿਹੜੀ ਪੁੰਨਾ ਵਾਲੀ ਕਿਰਤ ਦੀ ਕਥਾ ਹਜ਼ੂਰ ਕਹਿੰਦੇ ਇਹ ਸਰਸਤੀ ਵਗਦੀ ਹੈ, ਇਹ ਐਸਾ ਸੰਗਮ ਬਣਿਆ ਹੋਇਆ ਤ੍ਰਿਵੇਣੀ ਰਾਜ ਤੀਰਥ ਗੁਰੂ ਕੀ ਸਾਧ ਸੰਗਤ। ਸੋ ਗੁਰੂ ਕੇ ਚਰਨਾਂ ਚ ਬੇਨਤੀ ਕਰਿਆ ਕਰ, ਹੇ ਗੋਬਿੰਦ ਕਰਤ ਮਾਇਆ, ਹੇ ਗੋਬਿੰਦ ਪਰਮੇਸ਼ਰ ਮੇਰੇ ਤੇ ਕਿਰਪਾ ਕਰੋ ਜੀ, ਮੈਨੂੰ ਇਹਨਾਂ ਸਾਧੂਆਂ ਦਾ ਸੰਗਮ ਇਕੱਠ ਬਖਸ਼ੋ, ਜਿਸ ਗੁਰੂ ਕੀ ਸਾਧ ਸੰਗਤ ਚ ਪੈ ਕਰਕੇ ਤੇਰੇ ਨਾਮ ਨੂੰ ਹਰ ਵੇਲੇ ਯਾਦ ਕਰਦੇ ਰਹੀਏ।
ਗਿਰੰਤ ਗਿਰ ਪਤਤ ਪਤਾਲੰ,
ਗਿਰੰਤ ਗਿਰ ਪਤਤ ਪਤਾਲੰ, ਹਜ਼ੂਰ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਕੇ ਦੱਸਦੇ ਹਨ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਹੜੀ ਘਰ ਦੀ ਚਿੰਤਾ ਨਾ ਮਨੁੱਖ ਨੂੰ ਜਿਹੜੀ ਸਤਾਉਂਦੀ ਹੈ ਉਹ ਬਹੁਤ ਵੱਡੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ। ਹਜ਼ੂਰ ਕਹਿਣਗੇ ਵੇਖੋ ਭਾਈ, ਚਿੰਤਾ ਦੇ ਗ੍ਰਸੇ ਹੋਏ, ਘਰ ਦੀ ਚਿੰਤਾ ਦੇ ਮਾਰੇ ਹੋਏ ਗਿਰੰਤ ਗਿਰ, ਕਈ ਗਿਰੰਤ ਡਿੱਗ ਪੈਂਦੇ ਨੇ, ਗਿਰ ਪਹਾੜ ਤੋਂ ਚੜ ਕੇ ਛਾਲ ਮਾਰ ਦਿੰਦੇ ਨੇ, ਆਤਮ ਹੱਤਿਆ ਕਰ ਲੈਂਦੇ ਹਨ। ਤੇ ਗਿਰੰਤ ਗਿਰ, ਗਿਰ ਪਹਾੜ ਦਾ ਨਾਮ ਹੈ, ਗਿਰੰਤ ਡਿੱਗ ਕੇ ਨਾ ਪਹਾੜ ਤੋਂ ਛਾਲ ਮਾਰ ਕੇ ਪਤਤ ਪਤਾਲੰਗ, ਪਤਤ ਡਿੱਗਦੇ ਨੇ ਪਤਾਲ ਡੂੰਘੇ ਥਾਂ ਤੇ, ਛਾਲ ਮਾਰ ਕੇ ਆਤਮ ਹੱਤਿਆ ਕਰ ਲੈਂਦੇ ਹਨ।
ਜਲੰਤ ਦੇ ਦੀਪ ਬੈ ਸੁਤੰਤਰ ਹੈ,
ਤੇ ਕਈ ਜਲੰਤ ਸੜ ਜਾਂਦੇ ਨੇ ਖਾਲਸਾ ਜੀ, ਦੇ ਦੀਪ ਜਿਹੜੀ ਪ੍ਰਜਵਲਿਤ ਅਗਨੀ ਹੈ ਨਾ, ਦੇ ਦੀਪ ਨਾਮ ਹੁੰਦਾ ਪ੍ਰਜਵਲਿਤ ਅਗਨੀ, ਤੇਜ਼ ਅਗਨੀ ਭਾਰੇ, ਉਹ ਜਿਹੜੀ ਤੇਜ਼ ਅਗਨੀ ਹੈ ਨਾ ਪ੍ਰਜਵਲਿਤ ਅਗਨੀ ਵਿੱਚ ਪੈ ਕਰਕੇ, ਬਸਵੰਤਰ ਹੈ ਨਾਮ ਅੱਗ ਦਾ ਹੁੰਦਾ, ਬਹੁਤੀ ਭਾਰੀ ਤੇਜ਼ ਅੱਗ ਵਿੱਚ ਪੈ ਕੇ ਛਾਲ ਮਾਰ ਕੇ ਘਰ ਦੀ ਚਿੰਤਾ ਦੇ ਦੁਖੀ ਹੋਏ ਸੜ ਮਰਦੇ ਹਨ। ਸਤਿਗੁਰੂ ਕਹਿੰਦੇ ਉਹ ਵੀ ਅਜੇ ਸੌਖਾ, ਸੜ ਮਰਨਾ ਵੀ ਅਜੇ ਸੌਖਾ ਹੈ, ਪਹਾੜ ਦੀ ਟੀਸੀ ਤੋਂ ਛਾਲ ਮਾਰ ਕੇ ਡੂੰਘੇ ਥਾਂ ਖੱਡ ਵਿੱਚ ਪੈ ਕੇ ਮਰਨਾ ਵੀ ਸਤਿਗੁਰੂ ਕਹਿੰਦੇ ਇਹ ਵੀ ਅਜੇ ਸੌਖਾ ਹੈ। ਔਰ ਲੋਕ ਛਾਲਾਂ ਮਾਰ ਕੇ ਮਰ ਜਾਂਦੇ ਨੇ, ਅੱਗ ਵਿੱਚ ਪੈ ਕੇ ਸੜ ਮਰਦੇ ਨੇ, ਸਤਿਗੁਰੂ ਕਹਿੰਦੇ ਅੱਗ 'ਚ ਪੈ ਕੇ ਸੜਨਾ ਵੀ ਸੌਖੀ ਗੱਲ ਹੈ, ਪਹਾੜ ਦੀ ਟੀਸੀ ਤੋਂ ਛਾਲ ਮਾਰ ਕੇ ਵੀ ਮਰਨਾ ਸੌਖੀ ਗੱਲ ਹੈ।
ਬਹੰਤ ਅਗਾਹ ਤੋਯੰ ਤੰਗ ਤਰੰਗੰ,
ਤੇ ਬਹੰਤ ਵਗਦਾ ਹੋਇਆ ਜਿਹੜਾ ਤੋਯੰਗ ਪਾਣੀ ਹੈ ਨਾ, ਤਰੰਗੰਗ ਲਹਿਰਾਂ ਵਾਲਾ ਜਿਹੜਾ ਵਗਦਾ ਪਾਣੀ ਹੈ, ਅਗਾਹ ਡੂੰਘਾ, ਕਈ ਡੂੰਘੇ ਪਾਣੀ ਵਗਦੇ ਹੋਏ ਚ ਤਰੰਗਾਂ ਲਹਿਰਾਂ ਵਾਲਾ ਘੁੰਮਣ ਘੇਰੀਆਂ ਵਾਲਾ ਜਿਹੜਾ ਪਾਣੀ ਹੈ, ਉਹਦੇ ਵਿੱਚ ਖਾਲਸਾ ਜੀ ਛਾਲ ਮਾਰ ਕੇ ਮਰ ਜਾਂਦੇ ਨੇ ਆਤਮ ਹੱਤਿਆ ਕਰਨ ਵਾਸਤੇ। ਹਜ਼ੂਰ ਕਹਿਣਗੇ ਹਰੀ ਲਾਲ ਕ੍ਰਿਸ਼ਨ ਲਾਲ, ਡੂੰਘੀਆਂ ਪਾਣੀ ਦੀਆਂ ਲਹਿਰਾਂ ਵਿੱਚ ਡੁੱਬ ਕੇ ਮਰ ਜਾਣਾ ਵੀ ਸੌਖਾ ਹੈ।
ਦੁਖੰਤ ਗ੍ਰਹਿ ਚਿੰਤਾ,
ਜਿਹੜੇ ਦੁਖੰਤ ਗ੍ਰਹਿ ਚਿੰਤਾ, ਜਿਹੜੀ ਦੁਖਦਾਇਕ ਹੈ ਨਾ ਘਰ ਦੀ ਚਿੰਤਾ,
ਜਨਮੰ ਤਾਂ ਮਰਨ ਹੈ,
ਜਿਸ ਕਰਕੇ ਜੰਮਣਾ ਤੇ ਮਰਨਾ ਜੀਵ ਨੂੰ ਬਣਿਆ ਰਹਿੰਦਾ, ਬੜੀ ਦੁਖਦਾਇਕ ਹੈ। ਪਹਾੜ ਤੋਂ ਡਿੱਗ ਕੇ ਮਰ ਜਾਣਾ ਵੀ ਸੌਖਾ ਹੈ, ਪਾਣੀ 'ਚ ਡੁੱਬ ਕੇ ਮਰ ਜਾਣਾ ਵੀ ਸੌਖਾ ਹੈ, ਬਹੁਤੀ ਭਾਰੀ ਤੇਜ਼ ਅਗਨੀ 'ਚ ਪੈ ਕੇ ਸੜ ਮਰਨਾ ਵੀ ਸੌਖਾ ਹੈ, ਪਰ ਦੁਖੰਤ ਗ੍ਰਹਿ ਚਿੰਤਾ ਬੜੀ ਦੁਖਦਾਇਕ ਹੈ, ਬੜੀ ਭਿਆਨਕ ਹੈ। ਜਿਹੜੀ ਘਰ ਦੀ ਚਿੰਤਾ ਹੈ, ਘਰ ਦੀ ਚਿੰਤਾ ਦੇ ਕਾਰਨ ਕਰਕੇ ਕੋਈ ਗੱਡੀ ਥੱਲੇ ਸਿਰ ਦਿੰਦਾ, ਕੋਈ ਅੱਗ 'ਚ ਪੈ ਕੇ ਸੜਦਾ, ਕੋਈ ਪਹਾੜ ਤੋਂ ਡਿੱਗ ਕੇ ਮਰਦਾ, ਕੋਈ ਪਾਣੀ 'ਚ ਸਰੋਵਰਾਂ 'ਚ ਡੁੱਬ ਕੇ ਮਰ ਜਾਂਦੇ ਨੇ। ਹਜ਼ੂਰ ਕਹਿੰਦੇ ਇਹ ਸਾਰਾ ਕੁਝ ਕਰਨਾ ਸੌਖਾ ਹੈ, ਪਰ ਘਰ ਦੀ ਚਿੰਤਾ ਜਿਹੜੀ ਹੈ, ਜਿਸ ਕਰਕੇ ਜੰਮਣਾ ਤੇ ਮਰਨਾ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਗਿਰੰਤ ਗਿਰ ਪਤਤ ਪਾਤਾਲੰ, ਕਈ ਗ੍ਰੰਥ ਡਿੱਗ ਕੇ ਨਾ ਪਤਤ ਡੂੰਘੇ ਥਾਂ ਤੇ ਪਤਾਲ ਵਿੱਚ ਜਾ ਪੈਂਦੇ ਨੇ, ਪਹਾੜਾਂ ਤੋਂ ਟੀਸੀਆਂ ਤੋਂ ਛਾਲ ਮਾਰ ਕੇ ਮੁਕਤੀ ਵਾਸਤੇ।
ਜਲੰਤ ਦੇ ਦੀਪ ਬੈ ਸੁਤੰਤਰ ਹੈ,
ਤੇ ਭਾਵੇਂ ਜਲੰਤ ਸੜ ਮਰੇ ਤੇ ਦੀਪ, ਜਿਹੜੇ ਦੀਵੇ ਦੀ ਅੱਗ ਦੀ ਲਾਟ ਦੇ ਉੱਪਰ ਥੋੜਾ ਥੋੜਾ ਕਰਕੇ ਖਾਲਸਾ ਜੀ ਆਪਣੇ ਸਰੀਰ ਨੂੰ ਵੀ ਭਾਵੇਂ ਸਾੜ ਸਾੜ ਕੇ ਦਗਦ ਕਰ ਲਵੇ, ਕਸ਼ਟ ਦੇ ਦੇ ਕੇ ਸੜ ਮਰੇ, ਭਾਵੇਂ ਦੀਵੇ ਦੀ ਲਾਟ ਦੇ ਉੱਪਰ, ਭਾਵੇਂ ਪ੍ਰਜਵਲਿਤ ਅਗਨੀ ਵਿੱਚ ਪੈ ਕੇ ਵੀ ਸੜ ਮਰੇ।
ਬਹੰਤ ਅਗਾਹ ਤੋਯੰ ਤਰੰਗੰ,
ਤੇ ਭਾਵੇਂ ਬਹੰਤ ਵਗਦਾ ਜਿਹੜਾ ਵਹਿੰਦਾ ਪਾਣੀ ਹੈ ਨਾ, ਤੋਯੰਗ ਪਾਣੀ ਦੀਆਂ ਤਰੰਗਾਂ ਲਹਿਰਾਂ ਡੂੰਘੀਆਂ ਵਿੱਚ ਡੁੱਬ ਕੇ ਮਰ ਜਾਵੇ, ਭਾਵੇਂ ਕੋਈ
ਦੁਖੰਤ ਗ੍ਰਹਿ ਚਿੰਤਾ,
ਭਾਵੇਂ ਸਤਿਗੁਰੂ ਕਹਿੰਦੇ ਨੇ ਦੁਖਾਂ ਪਰਮੇਸ਼ਰ ਦੀ ਪ੍ਰਾਪਤੀ ਨੇ ਉਹਨਾਂ ਨੂੰ ਹੁੰਦੀ, ਜਿਹੜੇ ਦੁਖੰਤ ਗ੍ਰਹਿ ਚਿੰਤਾ, ਜਿਹੜੀ ਦੁਖਦਾਇਕ ਘਰ ਦੀ ਚਿੰਤਾ ਦੇ ਗ੍ਰਸੇ ਹੋਏ ਇਉਂ ਯਤਨ ਕਰਦੇ ਰਹਿੰਦੇ ਨੇ। ਹਜ਼ੂਰ ਕਹਿੰਦੇ ਉਹਨਾਂ ਨੂੰ ਜੰਮਣਾ ਮਰਨਾ ਹੀ ਬਣਿਆ ਰਹਿੰਦਾ ਹੈ, ਸੋ ਜੰਮਣ ਮਰਨਾ ਨਹੀਂ ਉਹਨਾਂ ਦੇ ਸਮਾਪਤ ਹੁੰਦਾ, ਤੇ ਨਾ ਘਰ ਦੀ ਚਿੰਤਾ ਤੋਂ ਹੀ ਉਹ ਕਦੇ ਮੁਕਤ ਹੋ ਸਕਦੇ ਨੇ ਉਹ ਲੋਕ। ਹਜ਼ੂਰ ਸੱਚੇ ਪਾਤਸ਼ਾਹ ਦੇ ਬਚਣੇ ਆਤਮ ਘਾਤੀ ਹੈ ਜਗਤ ਕਸਾਏ, ਜਿਹੜਾ ਆਤਮ ਘਾਤ ਕਰਦਾ ਨਾ, ਆਤਮ ਘਾਤ ਕਰਦਾ, ਪਰਮੇਸ਼ਰ ਨੇ ਜ਼ਿੰਦਗੀ ਬਖਸ਼ੀ ਹੋਈ ਹੈ ਤੇ ਉਸ ਜ਼ਿੰਦਗੀ ਨੂੰ ਪਾ ਕੇ ਭਲਾ ਕਰਨਾ ਚਾਹੀਦਾ ਸੀ, ਸਿਮਰਨ ਕਰਨਾ ਚਾਹੀਦਾ ਸੀ, ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਚਾਹੀਦਾ ਸੀ, ਸੋ ਉਸ ਜ਼ਿੰਦਗੀ ਨੂੰ ਬਰਬਾਦ ਕਰ ਲੈਂਦੇ ਨੇ ਜਿਹੜੇ ਆਪਣੀ ਨੂੰ। ਸਤਿਗੁਰੂ ਕਹਿੰਦੇ ਜਿਹਨੇ ਕਸਾਈ ਨੂੰ ਵੱਡਾ ਭਾਰੀ ਪਾਪ ਲੱਗਦਾ ਨਾ ਗਊਆਂ ਕਤਲ ਕਰਨ ਦਾ, ਇੰਨਾ ਖਾਲਸਾ ਜੀ ਉਸ ਵਿਅਕਤੀ ਨੂੰ ਆਤਮ ਘਾਤੀ ਨੂੰ ਪਾਪ ਲੱਗਦਾ ਹੈ, ਇਸ ਕਰਕੇ ਭੁੱਲ ਕੇ ਵੀ ਕਦੇ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ, ਵਾਹਿਗੁਰੂ ਪਰਮੇਸ਼ਰ ਯਾਦ ਵਿੱਚ ਜੁੜਨਾ ਚਾਹੀਦਾ ਹੈ। ਸੋ ਜਿਸ ਕਰਕੇ ਹਜ਼ੂਰ ਕਹਿੰਦੇ ਦੁਖੰਤ ਗ੍ਰਹਿ ਚਿੰਤਾ ਬੜੀ ਦੁਖਦਾਇਕ, ਅਗਰੇ ਘਰ ਦੀ ਚਿੰਤਾ ਫਿਕਰ ਜਨਮਨ ਤਾਂ ਮਰਨਾ ਹੈ, ਜਿਸ ਕਰਕੇ ਜੰਮਣਾ ਤੇ ਮਰਨਾ ਬਣਿਆ ਹੀ ਰਹਿੰਦਾ ਹੈ। ਜੰਮਣ ਮਰਨ ਸਿਰ ਤੇ ਬਣਿਆ ਰਹਿੰਦਾ, ਮੁਕਤੀ ਨਹੀਂ ਪ੍ਰਾਪਤ ਹੁੰਦੀ।
ਅਨੇਕ ਸਾਧਨ ਨਾ ਸਿੱਧ ਅਤੇ ਨਾਨਕ,
ਹਜ਼ੂਰ ਕਹਿੰਦੇ ਅਨੇਕ ਪ੍ਰਕਾਰ ਦੇ, ਭਾਵੇਂ ਕੋਈ ਸਾਧਨ ਕਰ ਲਵੇ ਖਾਲਸਾ ਜੀ, ਬਿਨ ਜਿੰਨੇ ਮਰਜ਼ੀ ਸਾਧਨ ਕਰ ਲਵੇ, ਭਾਵੇਂ ਪਹਾੜ ਤੋਂ ਡਿੱਗ ਕੇ ਮਰ ਜਾਵੇ, ਪਾਣੀ 'ਚ ਡੁੱਬ ਕੇ ਮਰ ਜਾਵੇ, ਭਾਵੇਂ ਅੱਗ 'ਚ ਪੈ ਕੇ ਸੜ ਮਰੇ, ਪਰ ਹਜ਼ੂਰ ਕਹਿੰਦੇ ਅਨੇਕ ਪ੍ਰਕਾਰ ਦੇ ਜਿੰਨੇ ਮਰਜ਼ੀ ਸਾਧਨ ਕਰ ਲਵੇ,
ਅਸਥੰਭੰ ਅਸਥੰਭੰ
ਨਾ ਸਿੱਧੇ ਅਤੇ ਨਹੀਂ ਕਰੇ ਸਿੱਧ, ਮੁਕਤੀ ਪ੍ਰਾਪਤ ਹੋਵੇਗੀ, ਕਰੇ ਕਲਿਆਣ ਦੇ ਸਹਿਤ ਨਹੀਂ ਹੋਵੇਗਾ, ਨਹੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਸੱਚੇ ਪਾਤਸ਼ਾਹ ਫਿਰ ਮਨ ਦਾ ਟਿਕਾ ਕਿਵੇਂ ਬਣੇ, ਦੁਨੀਆਂ ਤੇ ਕਾਇਮ ਕਿਵੇਂ ਰਹਿ ਸਕੀਏ, ਤਾਂ ਹਜ਼ੂਰ ਫਰਮਾਉਂਦੇ ਹਨ
ਅਸਥੰਭੰ ਅਸਥੰਭੰ ਅਸਥੰਭੰ,
ਹਜ਼ੂਰ ਕਹਿੰਦੇ ਅਸਥੰਭੰ ਅਸਥੰਭੰ ਅਸਥੰਭੰ, ਹੇ ਭਾਈ ਅਸਥੰਭਣ ਵਾਲੀ ਜਿਹੜੀ ਹੈ ਨਾ, ਕਾਇਮ ਰੱਖਣ ਵਾਲੀ ਚੀਜ਼, ਉਹ ਸਾਡੇ ਸਰੀਰਾਂ ਨੂੰ ਅਸਥੰਭ ਕਾਇਮ ਕਰਨ ਵਾਲਾ, ਅਸਥੰਭ ਗੁਰੂ ਕਾ ਸ਼ਬਦ ਹੈ। ਜੇ ਗੁਰੂ ਕੇ ਸ਼ਬਦ ਨੂੰ ਅਸਥੰਭ ਨੂੰ ਹਿਰਦੇ 'ਚ ਵਸਾ ਲਵੇਂਗਾ ਨਾ, ਫਿਰ ਤੂੰ ਵੀ ਅਸਥੰਭੰ ਅਸਥੰਭ ਹੋ ਜਾਵੇਂਗਾ, ਇਸਥਿਤ ਹੋ ਜਾਵੇਂਗਾ, ਮੌਤ ਨਹੀਂ, ਤੈਨੂੰ ਮੌਤ ਦਾ ਭੈ ਡਰ ਕਦੇ ਰਹੇਗਾ ਹੀ ਨਹੀਂ, ਦੁਨੀਆਂ ਤੇ ਕਾਇਮ ਰਹੇਗਾ। ਅਸਥੰਭੰ ਅਸਥੰਭ ਟਿਕਾ ਦੇ ਦੇਣ ਵਾਲਾ ਖਾਲਸਾ ਜੀ, ਸਦੀਵ ਕਾਲ ਰਹਿਣ ਵਾਲਾ ਪਰਮੇਸ਼ਰ ਦਾ ਸ਼ਬਦ ਹੈ। ਤੇ ਅਸਥੰਭੰ ਤੇ ਦੁਨੀਆਂ ਤੇ ਕਾਇਮ ਰਹਿਣ ਵਾਲੇ ਜਿਹੜੇ ਸਾਧੂ ਮਹਾਤਮਾ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਤੇ ਜੇ ਅਸੀਂ ਵੀ ਉਹਨਾਂ ਦੁਆਰਾ ਗੁਰੂ ਕੀ ਸ਼ਬਦ ਦੀ ਕਮਾਈ ਕਰਾਂਗੇ, ਤਾਂ ਅਸੀਂ ਵੀ ਅਸਥੰਭੰ ਟਿਕਾ ਮੁਕਤੀ ਦੇ ਸਹਿਤ ਹੋ ਜਾਵਾਂਗੇ, ਜੰਮਣ ਮਨ ਤੋਂ ਰਹਿਤ ਹੋਵਾਂਗੇ। ਇਹ ਕਿਵੇਂ ਪ੍ਰਾਪਤੀ ਹੋਵੇ ਜੀ?
ਸ਼ਬਦ ਸਾਧ ਸਵਜਣ ਹੈ,
ਹਜ਼ੂਰ ਕਹਿੰਦੇ ਜਿਹੜੇ ਸ਼ਬਦ ਜਿਹੜਾ ਨਾ ਗੁਰੂ ਕਾ ਸਥੰਭ ਟਿਕਾ ਦੇਣ ਵਾਲਾ, ਮਨ ਨੂੰ ਟਿਕਾਉਣ ਵਾਲਾ ਜਿਹੜਾ ਸ਼ਬਦ ਹੈ ਨਾ, ਬ੍ਰਹਮ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਦੇਸ਼, ਉਹ ਜਦੋਂ ਅਸਥੰਭੰ ਟਿਕਾ ਦੇ ਸਹਿਤ ਸਾਨੂੰ ਕਰ ਦੇਵੇਗਾ, ਜਿਨ੍ਹਾਂ ਨੇ ਕਮਾਇਆ ਉਹ ਅਸਥੰਭੰ ਟਿਕਾ ਦੇ ਸਹਿਤ ਹੋ ਗਏ ਨੇ, ਉਹ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਅਸਥੰਭ ਸਦੀਵ ਕਾਲ ਰਹਿਣ ਵਾਲਾ ਹੈ। ਸੋ ਸ਼ਬਦ ਸਾਧ ਸਵਜਨ ਹੈ, ਉਹ ਸ਼ਬਦ ਗੁਰੂ ਕਾ ਜਿਹੜਾ ਉਪਦੇਸ਼ ਹੈ, ਸਾਧੂ ਜਿਹੜੇ ਸਵੇਰੇ ਇੱਟ ਸੱਜਣ ਮਹਾਤਮਾ ਜਾਣਦੇ ਨਾ, ਉਹਨਾਂ ਗੁਰੂ ਕੀ ਸੰਗਤ ਵਿੱਚੋਂ ਇਹ ਸ਼ਬਦ ਬ੍ਰਹਮ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਸੇਠ ਸਾਧੂ ਜਨ ਗੁਰੂ ਕੇ ਪਿਆਰੇ ਨੇ, ਉਹਨਾਂ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਿਆ ਕਰ, ਸੇਠ ਸੱਜਣ ਪਰਮੇਸ਼ਰ ਦੇ ਪਿਆਰਿਆਂ ਦਾ ਮੇਲ ਕਰ, ਜਿਨ੍ਹਾਂ ਦੁਆਰਾ ਤੂੰ ਵੀ ਅਸਥੰਭੰ ਸਰੂਪ ਵਾਹਿਗੁਰੂ ਪਰਮੇਸ਼ਰ ਅਸਥੰਭ ਟਿਕਾ ਦੇ ਦੇਣ ਵਾਲਾ ਗੁਰੂ ਕਾ ਪਾਰ ਬ੍ਰਹਮ ਦਾ ਉਪਦੇਸ਼, ਜੇ ਤੂੰ ਕਮਾਵੇਂਗਾ ਤਾਂ ਤੂੰ ਵੀ ਅਸਥੰਭੰ ਟਿਕਾ ਦੇ ਸਹਿਤ ਹੋਵੇਂਗਾ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ।
ਹੋਰ ਦੁਖੀਆਂ ਅਣਕ ਹੱਤਿਆਂ,
ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਹੋਰ ਉਪਦੇਸ਼ ਬਖਸ਼ਦੇ ਨੇ, ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਏ, ਘੋਰ ਦੁਖੀਆਂ ਘੋਰ ਭਿਆਨਕ, ਖਾਲਸਾ ਜੀ ਦੁੱਖ ਲੱਗਾ ਹੋਵੇ ਭਿਆਨਕ ਦੁੱਖ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਸੀ ਨਾ ਪੰਡਤਾਂ ਨੇ, ਸੱਚੇ ਪਾਤਸ਼ਾਹ ਪਰਮੇਸ਼ਰ ਦਾ ਨਾਮ ਕਿਵੇਂ ਸਹਾਇਤਾ ਕਰਦਾ ਹੈ ਤੇ ਦੁੱਖਾਂ ਤੋਂ ਕਿਵੇਂ ਮੁਕਤ ਕਰਦਾ ਹੈ। ਹੁਣ ਹਜ਼ੂਰ ਕਿਰਪਾ ਕਰਕੇ ਜੁਗਤ ਫਰਮਾਉਣ ਲੱਗੇ ਹਨ, ਹੇ ਪੰਡਿਤ ਜੀ ਘੋਰ ਦੁਖੀਆਂ ਘੋਰ ਭਿਆਨਕ, ਕੋੜ ਦੀ ਬਿਮਾਰੀ ਦਾ ਦੁੱਖ ਚੰਬੜਿਆ ਹੋਇਆ ਹੋਵੇ, ਜਿਹਦੇ ਲਾਗੇ ਕੋਈ ਖਲੋਣ ਨੂੰ ਵੀ ਤਿਆਰ ਨਾ ਹੋਵੇ, ਕੀਟਾਂ ਏ ਅੰਦਰ ਕੀਟਕਾਰ ਦੋਸ਼ੀ ਦੋਸਤ ਧਰੇ, ਕੀੜਿਆਂ ਚੋਂ ਕੀੜਾ ਨਖਿਦ ਗੰਦਗੀ ਦਾ ਕੀੜਾ ਹੋਵੇ, ਦੋਸ਼ੀ ਕੋੜੀ ਆਦਮੀ ਵੀ ਜੇ ਤੇ ਮੂੰਹ ਤੇ ਰੁਮਾਲ ਲੈ ਕੇ ਕੋਲ ਦੀ ਲੰਘਦੇ ਹੋਣ, ਐਸਾ ਘੋਰ ਭਿਆਨਕ ਕੋੜ ਦਾ ਰੋਗ ਰੋਗੀ ਹੋਵੇ, ਗ੍ਰਸਿਆ ਹੋਇਆ ਹੋਵੇ,
ਅਨੇਕ ਹੱਤਿਆਂ
ਤੇ ਅਨੇਕ ਪ੍ਰਕਾਰ ਦੀ ਹੱਤਿਆ ਦਾ ਦੋਸ਼ ਲੱਗਾ ਹੋਵੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ, ਪਾਹੇ ਏ ਤੇ ਜਾਹੇ ਵੀ ਸਰ ਨਾਨਕਾ ਇੱਕ ਨਾਮ। ਇਹ ਘੋਰ ਅਪਰਾਧ ਮੰਨੇ ਹੋਏ ਨੇ ਚਾਰ, ਬ੍ਰਹਮ ਗਿਆਨੀ ਬ੍ਰਾਹਮਣ ਦਾ ਕਤਲ ਕਰਨਾ, ਗਊ ਦਾ ਕਤਲ ਕਰਨਾ, ਲੜਕੀਆਂ ਦਾ ਕਤਲ ਕਰ ਦੇਣਾ, ਜੰਮਦੀਆਂ ਨੂੰ ਮਾਰ ਦੇਣਾ, ਜਾਂ ਵਿਆਹ ਵੇਲੇ ਪੈਸੇ ਲੈ ਲੈਣੇ, ਤੇ ਜਿਹੜਾ ਬੇਦੀਨਾ ਬੰਦਾ ਜਿਹੜਾ ਕੋਈ ਦੀਨ ਧਰਮੀ ਨਹੀਂ ਜਾਂ ਵੇਸਵਾ ਦਾ ਘਰ ਹੈ ਉਹਦੇ ਘਰ ਦਾ ਲੰਗਰ ਪਾਣੀ ਛਕ ਲੈਣਾ, ਇਹ ਵੀ ਅਪਰਾਧ ਹੈ। ਇਹ ਚਾਰ ਘੋਰ ਪਾਪ ਮੰਨੇ ਹੋਏ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਬ੍ਰਹਮ ਗਿਆਨੀ ਬ੍ਰਾਹਮਣ ਦਾ ਕਤਲ ਕੀਤਾ, ਹਜ਼ੂਰ ਕਹਿੰਦੇ ਫਿਟੇ ਮੂੰਹ, ਤੇ ਜਿਨ੍ਹਾਂ ਨੇ ਖਾਲਸਾ ਜੀ ਇਸ ਤਰ੍ਹਾਂ ਗਊ ਦਾ ਕਤਲ ਕੀਤਾ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕੋੜ ਫਿਟੇ ਮੂੰਹ ਕਰੋੜਾਂ ਵਾਰੇ, ਤੇ ਜਿਨ੍ਹਾਂ ਨੇ ਖਾਲਸਾ ਜੀ ਇਸੇ ਤਰ੍ਹਾਂ ਜੰਮਦੀਆਂ ਲੜਕੀਆਂ ਨੂੰ ਮਾਰੀਆ ਤੇ ਜਾਂ ਵਿਆਹ ਵੇਲੇ ਪੈਸੇ ਲੈ ਲਏ, ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਰੋੜਾਂ ਵਧੀਆਂ ਉਹਨਾਂ ਲੋਕਾਂ ਨੇ ਪੱਲੇ ਬੰਨ ਲਈਆਂ। ਤੇ ਜਿਹੜੇ ਲੋਕ ਕਹਿੰਦੇ ਨੇ ਸਾਨੂੰ ਕੀ ਫਰਕ ਪੈਣ ਲੱਗਾ, ਜਿੱਥੋਂ ਮਰਜ਼ੀ ਖਾ ਲਓ ਜੀ, ਕੀ ਸਾਨੂੰ ਭਿੱਟ ਚੜ੍ਹ ਚੱਲੀ ਹੈ, ਕੀ ਫਰਕ ਪੈਂਦਾ ਹੈ, ਹਜ਼ੂਰ ਕਹਿੰਦੇ ਆ ਅਭਿਮਾਨ ਚੁੱਕੀ ਫਿਰਦੇ ਆ ਨਾ, ਹੰਕਾਰ ਹੀ ਚੁੱਕੀ ਫਿਰਦੇ ਆ ਨਾ, ਸਾਨੂੰ ਕੀ ਹੋਣ ਲੱਗਾ, ਸਾਨੂੰ ਕੀ ਚੰਬੜਨ ਲੱਗਾ ਹੈ, ਕੁਛ ਵੀ ਉਹਨਾਂ ਦੇ ਪੱਲੇ ਨਹੀਂ ਪਵੇਗਾ। ਸੋ ਹਜ਼ੂਰ ਕਹਿੰਦੇ ਕਰੋੜਾਂ ਬਦੀਆਂ ਤੇ ਫਿਟੇ ਮੂੰਹ ਉਹਨਾਂ ਦੀ ਜ਼ਿੰਦਗੀ ਦਾ ਜਿਨ੍ਹਾਂ ਨੇ ਇੱਕ ਹੋਰ ਅਪਰਾਧ ਪਾਪ ਕੀਤੇ ਹਨ। ਸੋ ਹਜ਼ੂਰ ਕਹਿੰਦੇ ਕੋਹਰ ਦੁੱਖ ਅਣਕ ਹੱਤਿਆ, ਅਨੇਕ ਪ੍ਰਕਾਰ ਦੇ ਪਾਪਾਂ ਦੀ ਹੱਤਿਆ ਕੀਤੀ ਹੋਵੇ, ਔਗਣ ਵਿਕਾਰ ਕੀਤੇ ਹੋਣ, ਕੋਹਰ ਪਾਪ ਜਨਮ ਤੋਂ ਲੈ ਕੇ ਖਾਲਸਾ ਜੀ ਜਨਮ ਦਰਿਦਰੰ, ਤੇ ਜਨਮ ਤੋਂ ਲੈ ਕੇ ਕੰਗਾਲੀ ਹੋਵੇ, ਬਹੁਤਾ ਗਰੀਬੀ ਵਿੱਚ ਹੋਵੇ, ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਚ ਕੋਈ ਸੁੱਖ ਨਾ ਪ੍ਰਾਪਤ ਹੋਇਆ ਹੋਵੇ, ਜਨਮ ਤੋਂ ਲੈ ਕੇ ਕੰਗਾਲ ਹੋਵੇ, ਬੜਾ ਭਾਰੀ ਦੁਰਬਲਤਾ ਦੀ ਜ਼ਿੰਦਗੀ ਭੋਗਣ ਵਾਲਾ ਹੋਵੇ, ਤੇ ਮਹਾਂ ਵੱਡੇ ਭਾਰੀ ਵਿਖਿਆਦ ਝਗੜੇ ਗੱਲ ਚ ਪੈਂਦੇ ਰਹੇ ਹੋਣ, ਕਰੇ ਕੋਈ ਝਗੜਾ ਗੱਲ ਚ ਪੈ ਜਾਵੇ, ਕਰੇ ਕੋਈ ਮੁਕੱਦਮਾ ਪੈ ਜਾਵੇ, ਕਰੇ ਕੋਈ, ਤੇ ਮਹਾਂ ਵਿਖਿਆਦ ਮਹਾਂ ਵੱਡਾ ਭਾਰੀ ਵਿਸ਼ਿਆਂ ਦਾ ਅਦਨ ਕਰਨ ਵਾਲਾ ਹੋਵੇ, ਵੱਡਾ ਭਾਰੀ ਵਿਕਾਰੀ ਹੋਵੇ, ਕਾਮੀ ਹੋਵੇ, ਵਿਸ਼ਈ ਪੁਰਸ਼ ਹੋਵੇ, ਵੱਡੇ ਭਾਰੀ ਵਿਕਾਰ ਭੋਗਣ ਵਾਲਾ ਹੋਵੇ, ਇਹਨੇ ਗੁਨਾਹ ਕਰਨ ਵਾਲਾ ਵੱਡਾ ਭਾਰੀ ਕੋਰ ਪਾਪੀ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਐਂ ਮੇਰਾ ਵਾਹਿਗੁਰੂ ਨਿਹਾਲ ਕਰਦਾ
ਹੈ। ਹਰ ਨਾਮ ਨਾਨਕ,
ਹਜ਼ੂਰ ਕਹਿੰਦੇ ਮਿਟੰਤ ਮਿਟ ਜਾਂਦੇ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਕਰਨ ਕਰਕੇ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਪਾਪ ਹੈ। ਸੋ ਇਉਂ ਪਰਮੇਸ਼ਰ ਦਾ ਨਾਮ ਹਜ਼ੂਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਸਿਮਰਨ ਹੈ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਮਿਟੰਤ ਮਿਟ ਜਾਂਦੇ ਨੇ ਸਗਲ ਸਾਰੇ ਹੀ ਉਹ ਕੀਤੇ ਵੱਡੇ ਭਾਰੀ ਪਾਪ ਜਿਹੜੇ ਪਹਿਲੀ ਤੁਕ ਚ ਦੱਸੇ ਨੇ। ਵਾਹਿਗੁਰੂ ਹਰੀ ਨਿਰੰਕਾਰ ਦੇ ਨਾਮ ਨੂੰ ਸਿਮਰਤ ਯਾਦ ਜਦੋਂ ਕਰੀਏ ਨਾ, ਸਾਰੇ ਪਾਪ ਹੀ ਇਉਂ ਦਗਧ ਹੋ ਜਾਂਦੇ ਨੇ, ਇਉਂ ਸਾਰੇ ਮਿਟ ਜਾਂਦੇ ਹਨ।
ਜੈਸੇ ਪਾਵਕ ਕਾਸ਼ਟ ਭਸਮੰ ਕਰੋਤ,
ਜਿਵੇਂ ਹਜ਼ੂਰ ਕਹਿੰਦੇ ਪਾਵਕ ਅਗਨੀ ਹੁੰਦੀ ਹੈ ਨਾ, ਕਾਸ਼ਟ ਲੱਕੜਾਂ ਦੇ ਢੇਰ ਨੂੰ ਜਰਾ ਅੱਗ ਲਾ ਦੇਈਏ ਨਾ, ਅੱਗ ਦੀ ਚੰਗਿਆੜੀ, ਭਾਵੇਂ ਸੈਂਕੜੇ ਮਨ ਲੱਕੜਾਂ ਪਈਆਂ ਹੋਣ, ਰਤਾ ਕੋ ਨੂੰ ਅੱਗ ਦੀ ਚੰਗਿਆੜੀ ਲਾ ਦਿਓ, ਸਾਰੀ ਲੱਕੜ ਸਾੜ ਕੇ ਉਹ ਦਗਧ ਕਰ ਦਿੰਦੀ ਹੈ। ਈਂਧਣ ਅਧਿਕ ਸਕੇਲੀ ਹੈ ਭਾਈ, ਪਾਵਕ ਰੰਚਕ ਪਾਏ, ਈਂਧਣ ਕੀਤੋ ਮੂੰਹ ਘਣਾ, ਭੋਰੀ ਦਿੱਤੀ ਮੋਹ ਪਾਹੇ, ਮਨ ਵਸੰਦੜੋ ਸੱਚ ਸਹੋ, ਨਾਨਕ ਹੱਬੇ ਟੁਕੜੇ ਓਲਾਹੇ। ਰਤਾਕ ਅੱਗ ਦੀ ਚੰਗਿਆੜੀ, ਰਤਾਕ ਸੀਖ ਜੀ ਲਾ ਦੇ ਡੱਬੀ ਚੋਂ ਕੱਢ ਕੇ ਮਾਚਸ ਚੋਂ, ਉਹ ਹਜ਼ਾਰਾਂ ਮਨ ਢੇਰ ਲੱਕੜਾਂ ਦਾ ਸੜ ਕੇ ਜਿਵੇਂ ਦਗਧ ਹੋ ਜਾਂਦਾ ਹੈ ਨਾ, ਇਉਂ ਖਾਲਸਾ ਜੀ ਰਤਾਕ ਮਾਤਰ ਵੀ ਜੇ ਮਨ ਦਾ ਟਿਕਾ ਬਣ ਜਾਵੇ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਜੇ ਰਤਾਕ ਮਾਤਰ ਵੀ ਗੁਰੂ ਕੀ ਕਿਰਪਾ ਹੋ ਗਈ ਨਾ, ਹਿਰਦੇ ਚ ਨਾਮ ਦਾ ਕਿਨਕਾ ਵਸ ਗਿਆ, ਇਹ ਵੱਡੇ ਭਾਰੀ ਖਾਲਸਾ ਜੀ ਕੋਰ ਪਾਪ। ਸੋ ਵੱਡੇ ਭਾਰੀ ਜਿਹੜੇ ਇਹ ਕੋੜ ਦੀਆਂ ਬਿਮਾਰੀਆਂ ਆਦਿਕ ਹਨ, ਤੇ ਭਿਆਨਕ ਚੰਬੜੇ ਹੋਏ ਜਿਹੜੇ ਦੁੱਖ ਹਨ, ਅਨੇਕ ਪ੍ਰਕਾਰ ਦੀ ਹੱਤਿਆ ਦੇ ਜਿਹੜੇ ਦੋਸ਼ ਹਨ, ਸੋ ਅਣਕ ਹੱਤਿਆ। ਸੋ ਹਜ਼ੂਰ ਕਹਿੰਦੇ ਇਹ ਵੱਡੇ ਭਾਰੀ ਵੱਡੇ ਪਾਪ ਜਿਹੜੇ ਹੱਤਿਆ ਕਰਨ ਦੇ, ਕੋਰ ਦੁੱਖ ਅਣਕ ਹੱਤਿਆ, ਵੱਡੇ ਕੋਰ ਪਾਪ ਜਿਹੜੇ ਹਨ, ਇਹ ਸਭ ਗੁਰੂ ਕੀ ਕਿਰਪਾ ਨਾਲ ਐਂ ਲੈ ਜਾਂਦੇ ਨੇ, ਸੜ ਕੇ ਦਗਧ ਹੋ ਜਾਂਦੇ, ਜਿਵੇਂ ਹਜ਼ਾਰਾਂ ਮਨ ਲੱਕੜਾਂ ਰਤਾ ਕਾਗ ਦੀ ਚੰਗਿਆੜੀ ਨਾਲ ਸਾੜ ਕੇ ਦਗਧ ਕਰ ਦਿੰਦੀ ਹੈ। ਐਸਾ ਗੁਰੂ ਕਾ ਨਾਮ ਹੈ ਖਾਲਸਾ ਜੀ, ਜਿਨ੍ਹਾਂ ਨੇ ਸਿਮਰੰਤ ਸਿਮਰਿਆ ਯਾਦ ਕੀਤਾ ਵਾਹਿਗੁਰੂ ਦੇ ਨਾਮ ਨੂੰ, ਸਭ ਉਹਨਾਂ ਦੇ ਔਗਣ ਵਿਕਾਰ ਸਾੜ ਕੇ ਪਰਮੇਸ਼ਰ ਦੇ ਵਿੱਚ ਦਗਧ ਕਰ ਦਿੱਤੇ, ਸਾੜ ਦਿੱਤੇ, ਮਲੀਆ ਮੇਟ ਕਰ ਦਿੱਤੇ, ਐਸਾ ਉਹ ਵਾਹਿਗੁਰੂ ਪਰਮੇਸ਼ਰ
ਅੰਧਕਾਰ ਸਿਮਰਤ ਪ੍ਰਕਾਸ਼ਮ।
ਹੇ ਭਾਈ, ਜਿਹੜਾ ਅੰਧਕਾਰ ਜਿਹਨੂੰ ਅਗਿਆਨਤਾ ਦਾ ਹਨੇਰਾ ਜੀਵ ਨੂੰ ਚੰਬੜਿਆ ਹੋਇਆ ਹੈ, ਅਗਿਆਨੀ ਹੋ ਰਿਹਾ, ਬੇਸਮਝ ਹੋ ਰਿਹਾ, ਮੂਰਖ ਹੋ ਰਿਹਾ, ਜਾਣਦਾ ਬੁੱਝਦਾ ਵੀ ਅਗਿਆਨੀ ਬੇਸਮਝ ਬਣ ਰਿਹਾ ਹੈ, ਪਰ ਜੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਈਏ ਨਾ, ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ ਅੰਧਕਾਰ ਸਿਮਰਤ ਪ੍ਰਕਾਸ਼ਮ। ਜੇ ਵਾਹਿਗੁਰੂ ਪਰਮੇਸ਼ਰ ਨੂੰ ਅੰਧਕਾਰ ਜਿਹਨਾਂ ਨੂੰ ਅਗਿਆਨਤਾ ਦਾ ਹਨੇਰਾ ਚੰਬੜਿਆ ਹੋਇਆ, ਪ੍ਰਤੱਖ ਵੀ ਜਿਨ੍ਹਾਂ ਨੂੰ ਖਾਲਸਾ ਜੀ ਨਿਗਾਹ ਤੋਂ ਹੀਣੇ ਨੇ, ਜੇ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੰਤ ਯਾਦ ਕਰਨ ਤਾਂ ਉਹਨਾਂ ਨੂੰ ਪ੍ਰਕਾਸ਼ ਚਾਨਣ ਹੋ ਜਾਂਦਾ ਹੈ, ਉਹਨਾਂ ਦੇ ਮੇਰਾ ਸਤਿਗੁਰੂ ਕਿਰਪਾ ਕਰ ਦਿੰਦਾ, ਨਿਗਾਹ ਬਖਸ਼ ਦਿੰਦਾ, ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਬਖਸ਼ਿਸ਼ ਕਰਕੇ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ, ਗਿਆਨ ਦਾ ਚਾਨਣ ਕਰ ਦਿੰਦਾ ਹੈ। ਭਗਤੀ ਦੀ ਸੁਰਮੇ ਦਾਨੀ ਚੋਂ ਖਾਲਸਾ ਜੀ ਵਿਚਾਰ ਰੂਪੀ ਸਲਾਈਆਂ ਮੇਰਾ ਸਤਿਗੁਰੂ ਗਿਆਨ ਦੇ ਸੁਰਮੇ ਦੀਆਂ ਪਾਉਂਦਾ ਹੈ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੇ ਵਾਹਿਗੁਰੂ ਦੀ ਹੋ ਜਾਵੇ ਨਾ ਖਾਲਸਾ ਜੀ ਕਿਰਪਾ ਤਾਂ ਅੰਧਕਾਰ ਸਿਮਰਤ ਪ੍ਰਕਾਸ਼ਮ, ਘੋਰ ਅੰਧਕਾਰ ਹਨੇਰੇ ਵਿੱਚ ਰਹਿਣ ਵਾਲਿਆਂ ਨੂੰ ਮੇਰਾ ਸਤਿਗੁਰੂ ਆਪ ਪ੍ਰਕਾਸ਼ ਸਿਮਰਤ ਯਾਦ ਕਰਨ ਵਾਲਿਆਂ ਨੂੰ ਆਪ ਪ੍ਰਕਾਸ਼ਮ ਪ੍ਰਕਾਸ਼ ਬਖਸ਼ ਦਿੰਦਾ ਹੈ, ਅਪਰੋਕਸ਼ ਗਿਆਨ ਦਾ ਚਾਨਣ ਕਰ ਦਿੰਦਾ ਹੈ।
ਰਮੰਤ ਅਖੰਡਨ ਹੈ।
ਤੇ ਜੇ ਕੋਈ ਗੁਣਾਂ ਨੂੰ ਰਮੰਤ ਉਚਾਰਨ ਕਰੇ, ਗੁਰੂ ਕੇ ਗੁਣਾਂ ਦਾ ਖਿਆਲ ਕਰੇ, ਗੁਰੂ ਕੇ ਗੁਣ ਗਾਵੇ, ਤਾਂ ਅੱਗ ਖੰਡਨ ਹੈ। ਅੱਗ ਵੱਡੇ ਭਾਰੀ ਪਾਪ ਮੇਰਾ ਸਤਿਗੁਰੂ ਖੰਡਨ ਕਰ ਦਿੰਦਾ, ਨਾਸ਼ ਕਰ ਦਿੰਦਾ ਹੈ। ਐਸਾ ਗੁਰੂ ਕਾ ਨਾਮ ਹੈ, ਜੇ ਕੋਈ ਸਿਮਰੇ ਯਾਦ ਕਰੇ, ਉਹਨਾਂ ਦੀ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਜੇ ਮੇਰੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਕੋਈ ਰਮੰਤ ਉਚਾਰੇ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੇ, ਤਾਂ ਅੱਗ ਖੰਡਣ ਹੈ। ਅੱਗ ਵੱਡੇ ਭਾਰੀ ਜਿਹੜੇ ਪਾਪ ਨੇ ਖੰਡਣ ਹੋ ਜਾਂਦੇ, ਨਾਸ ਹੋ ਜਾਂਦੇ ਹਨ।
ਬਸੰਤ ਦੂਤ ਹੈ,
ਜਿਹੜੇ ਹਿਰਦੇ ਅੰਤਾ ਕਰਨ ਚ ਬਸੰਤ ਵਸਦੇ ਹੈ ਨਾ, ਜਮਦਾ ਜਿਹੜੇ ਛੱਡੇ ਹੋਏ ਦੂਤ ਨੇ ਜਿਹੜੇ ਸਾਡੇ ਹਿਰਦੇ ਚ ਅੰਤਲੇ ਸਮੇਂ ਸਾਨੂੰ ਆ ਕੇ ਲਿਜਾਣ ਵਾਸਤੇ, ਖਾਲਸਾ ਜੀ ਸਥੂਲ ਸਰੀਰ ਦੇ ਅੰਦਰ ਸੂਖਮ ਸਰੀਰ ਨੂੰ ਕੱਢ ਕੇ ਲਿਜਾਂਦੇ ਨੇ ਜਿੰਦ ਦੇ ਵੈਰੀ, ਉਹ ਰਿਦ ਬਸੰਤ ਹਿਰਦੇ ਵਿੱਚ ਜਿਹੜੇ ਵਸਦੇ ਨੇ ਆ ਕੇ ਭੈਪੀਤ ਦੂਤ ਹੈ, ਉਹ ਜਮਦੂਤ ਜਿਹੜੇ ਨੇ ਖਾਲਸਾ ਜੀ ਛੱਡੇ ਹੋਏ ਸ਼ਿਕਾਰੀ, ਉਹ ਭੈਪੀਤ ਹੋ ਜਾਂਦੇ, ਪਿਤਾਤ ਜੜ ਹੋ ਜਾਂਦੇ ਹਨ। ਜਿਵੇਂ ਭੀਤ ਕੰਧ ਹੁੰਦੀ ਹੈ ਨਾ ਖਾਲਸਾ ਜੀ, ਕੰਧ ਦੀ ਨਹੀਂ ਆਈ ਹੋ ਜਾਂਦੇ ਨੇ, ਪਿਤਾਤ ਹੋ ਜਾਂਦੇ ਨੇ, ਜੜ ਹੋ ਜਾਂਦੇ ਨੇ, ਕੋਈ ਉਹਨਾਂ 'ਚ ਸ਼ਕਤੀ ਰਹਿੰਦੀ ਨਹੀਂ, ਤੇ ਨਾ ਗੁਰੂ ਕੇ ਪਿਆਰਿਆਂ ਦੇ ਨੇੜੇ ਆ ਹੀ ਸਕਦੇ ਨੇ। ਨਾਮ ਸੁਣੇ ਜਮਦੂਰ ਹੋਂ ਭਾਗੈ, ਮਤ ਮਾਰੇ ਹਰ ਜੀਓ ਵੇ ਪਰਵਾਹ ਹੈ। ਸੋ ਜਿਹੜੇ ਵਿਸ਼ੇ ਵਿਕਾਰ ਹਿਰਦੇ 'ਚ ਬੜੇ ਪ੍ਰਬਲ ਨੇ ਖਾਲਸਾ ਜੀ ਵੱਡੇ, ਇਹ ਦੂਤ ਕਾਮ ਕ੍ਰੋਧ ਲੋ ਮੋਹੰਕਾਰ, ਜਦੋਂ ਰਿਦ ਬਸੰਤ ਹਿਰਦੇ ਵਿੱਚ ਮੇਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ, ਭੈ ਭੀਤ ਦੂਤ ਹੈ। ਇਹ ਵਿਸ਼ੇ ਵਿਕਾਰ ਵੀ ਖਾਲਸਾ ਜੀ ਦੂਤਾਂ ਦੀ ਨਿਆਈ ਜਿਹੜੇ ਚੰਬੜੇ ਹੋਏ ਨੇ, ਭੈ ਭੀਤ ਹੋ ਜਾਂਦੇ ਨੇ, ਉਸ ਹਿਰਦੇ ਵਿੱਚ ਕਦੇ ਰਹਿੰਦੇ ਨੀ। ਨਸ ਵੰਜਾ ਹੋ ਕਿਲ ਵਿਖਾਹੋ, ਕਰਤਾ ਘਰ ਆਇਆ ਦੂਤ ਹੈ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਜਦੋਂ ਮੇਰਾ ਗੋਬਿੰਦ ਪਰਮੇਸ਼ਰ ਦੇ ਅੰਤਾ ਕਰਨ ਚ ਪ੍ਰਗਟ ਹੋ ਜਾਂਦਾ, ਸਭ ਖਾਲਸਾ ਜੀ ਦੁੱਖ ਦਲਿੱਦਰ ਵਿਸ਼ੇ ਵਿਕਾਰ ਹਿਰਦੇ ਵਿੱਚੋਂ ਨਿਕਲ ਜਾਂਦੇ ਹਨ। ਸੋ ਰਿਦ ਬਸੰਤ ਭੈ ਭੀਤ ਦੂਤ ਹੈ, ਭੈ ਭੀਤ ਕਰਨ ਵਾਲੇ ਪਿਤਾ ਤੇ ਜੜ ਹੋ ਜਾਂਦੇ ਨੇ ਇਹ ਛੱਡੇ ਹੋਏ ਦੂਤ, ਵਿਸ਼ੇ ਵਿਕਾਰਾਂ ਰੂਪੀ ਦੂਤ, ਵਿਕਾਰਾਂ ਰੂਪੀ ਦੂਤ ਸਭ ਪਿਤਾਤ ਕੰਧ ਵਰਗੇ ਹੋ ਜਾਂਦੇ ਨੇ, ਭੀਤ ਵਰਗੇ ਜੜ ਹੋ ਜਾਂਦੇ ਨੇ, ਕੋਈ ਇਹਨਾਂ ਚ ਚੇਤਨ ਸੱਤਾ ਨਹੀਂ ਰਹਿੰਦੀ, ਮਿੱਟੀ ਦੀ ਢੇਰੀ ਹੋ ਜਾਂਦੇ ਨੇ ਗੁਰੂ ਕੇ ਪਿਆਰਿਆਂ ਦੇ ਸਾਹਮਣੇ।
ਕਰਮ ਕਰਤ ਮਹਾ ਨਿਰਮਲ ਹੈ,
ਜਿਹੜੇ ਕਰਮ ਕਰਤ ਕਰਦੇ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਮਹਾ ਨਿਰਮਲ ਹੈ, ਮਹਾ ਨਿਰਮਲ ਕਰਮ ਕਰਦੇ ਨੇ, ਮਹਾ ਨਿਰਮਲ ਹੈ ਵੱਡਾ ਭਾਰ ਜਿਹੜਾ ਨਿਰਮਲਤਾਈ ਦਾ ਕਰਮ ਹੈ ਨਾ, ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਵਾਲਾ ਕਰਮ ਹੈ, ਜਿਹੜੇ ਗੁਰੂ ਕੇ ਪਿਆਰੇ ਇਹ ਕਰਮ ਕਰਦੇ ਹਨ। ਇਹ ਦਾਤਾਂ ਇਹ ਵਡਿਆਈਆਂ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੁੰਦੀਆਂ ਨੇ। ਕਰਮ ਕਰਤ ਮਹਾ ਨਿਰਮਲ ਹੈ, ਜਿਹੜੇ ਕਰਮਾਂ ਨੂੰ ਕਰਤ ਕਰਦੇ ਨੇ, ਮਹਾ ਵੱਡੇ ਭਾਰੀ ਪਵਿੱਤਰਤਾ ਦੇ ਦੇਣ ਵਾਲੇ ਗੁਰੂ ਕੇ ਨਾਮ ਦਾ ਕਰਮ ਹੈ, ਵਾਹਿਗੁਰੂ ਦੀ ਭਾਵ ਭਗਤੀ ਦਾ ਕਰਮ ਕਰਦੇ ਨੇ, ਗੁਰੂ ਕੀ ਸੰਗਤ ਦੀ ਸੇਵਾ, ਗੁਰਸਿੱਖਾਂ ਦੀ ਸੇਵਾ ਦਾ ਕਰਮ ਕਰਦੇ ਨੇ। ਸਤਿਗੁਰੂ ਕਹਿੰਦੇ ਇਹ ਦਾਤਾਂ ਇਹ ਵਡਿਆਈਆਂ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਮਿਲਦੀਆਂ ਹਨ।
ਜਨਮ ਮਰਨ ਅਰਹੰਤ ਸਰੋਤਾ,
ਉਹ ਗੁਰੂ ਕੇ ਪਿਆਰੇ ਫਿਰ ਜਨਮ ਮਰਨ ਅਰਹੰਤ, ਉਹਨਾਂ ਸਰੋਤਾ ਜਿਹੜੇ ਸੁਣਦੇ ਆ ਨਾ, ਸਰੋਤੇ ਬਣ ਕੇ ਗੁਰੂ ਕੇ ਨਾਮ ਦਿਓ, ਜਨਮ ਮਰਨ ਅਰਹੰਤ, ਉਹ ਜੰਮਣ ਤੇ ਮਰਨ ਤੋਂ ਅਰਹੰਤ ਰਹਿਤ ਹੋ ਜਾਂਦੇ ਹਨ। ਜਿਹੜੇ ਸਰੋਤੇ ਬਣ ਕੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਗੁਰੂ ਕੇ ਬਚਨਾਂ ਨੂੰ ਸੁਣਦੇ ਨੇ, ਗੁਰੂ ਕੀ ਸੰਗਤ ਵਿੱਚ ਆ ਕੇ ਪਿਆਰ ਨਾਲ ਸੁਣਦੇ ਨੇ, ਵਿਸ਼ਵਾਸ ਨਾਲ ਸੁਣ ਕੇ ਹਿਰਦੇ ਚ ਵਸਾਉਂਦੇ ਨੇ, ਅਰਹੰਤ ਜਨਮ ਮਰਨੰ, ਉਹ ਅਰਹੰਤ ਰਹਿਤ ਹੋ ਜਾਂਦੇ ਨੇ, ਜੰਮਣ ਤੋਂ ਤੇ ਮਰਨ ਤੋਂ ਨਹੀਂ ਉਹ ਜੰਮਣ ਮਰਨ ਵਿੱਚ ਕਦੇ ਆਉਂਦੇ।
ਸਮੂਹ ਅਮੋਘ ਦਰਸ਼ਨ ਹੈ,
ਉਹਨਾਂ ਨੂੰ ਖਾਲਸਾ ਜੀ ਸਮੂਹ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ, ਸਮੂਹ ਸੁਖਾਂ ਦੀ ਪ੍ਰਾਪਤੀ, ਸਾਰੇ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਗੁਰੂ ਕੇ ਪਿਆਰਿਆਂ ਨੂੰ। ਸੋ ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੈ ਪੂਰਨ ਗੁਰਮੰਤ, ਸਾਰ ਸੰਗ ਪ੍ਰਭ ਦੇਹੋ ਨਿਵਾਸ। ਸੋ ਐਸੀ ਗੁਰੂ ਕੀ ਕਿਰਪਾ ਹੋ ਕਰਕੇ ਖਾਲਸਾ ਜੀ ਸਰਬ ਸੁਖ ਨਾਨਕ ਪ੍ਰਗਾਸ, ਸਾਰੇ ਸੁਖ ਉਹਨਾਂ ਗੁਰੂ ਕੇ ਪਿਆਰ ਨੂੰ ਪ੍ਰਾਪਤ ਹੋ ਜਾਂਦੇ ਨੇ। ਹਜ਼ੂਰ ਇਸ ਤਰ੍ਹਾਂ ਫਰਮਾਉਂਦੇ ਹਨ,
ਸੁਖ ਸਮੂਹ ਅਮੋਘ ਦਰਸ਼ਨ ਹੈ,
ਸਾਰੇ ਸਮੂਹ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਆ, ਤੇ ਵਾਹਿਗੁਰੂ ਪਰਮੇਸ਼ਰ ਦੇ ਅਮੋਘ ਸਫਲ ਦਰਸ਼ਨ ਉਹਨਾਂ ਨੂੰ ਹੁੰਦੇ, ਸਫਲ ਦਰਸ਼ਨ ਹੈ। ਸਹਿਤ ਫਲਾਂ ਦੇ ਦੇਣ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਉਸ ਵਾਹਿਗੁਰੂ ਦੇ ਉਹਨਾਂ ਨੂੰ ਦਰਸ਼ਨ ਦੀਦਾਰ ਹੋ ਜਾਂਦੇ ਨੇ ਗੁਰੂ ਕੇ ਪਿਆਰਿਆਂ ਨੂੰ, ਜਿਹੜੇ ਸੁਣਦੇ ਨੇ ਸ਼ਰਧਾ ਵਿਸ਼ਵਾਸ ਨਾਲ ਗੁਰੂ ਕਾ ਪਵਿੱਤਰ ਨਾਮ।
ਸਰਨ ਜੋਗੰ ਸੰਤ ਪ੍ਰਿਆ ਨਾਨਕ,
ਉਹ ਵਾਹਿਗੁਰੂ ਮੇਰਾ ਪਰਮੇਸ਼ਰ ਐਸਾ ਸਰਨ ਜੋਗੰ, ਸ਼ਰਨ ਪਿਆਂ ਦੀ ਰੱਖਿਆ ਕਰਨ ਯੋਗ ਹੈ, ਜਿਹੜਾ ਵੀ ਕੋਈ ਸ਼ਰਨ ਆਉਂਦਾ ਨਾ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਉਹਦਾ ਬਿਰਧ ਹੈ ਵੀ ਜਿਹੜਾ ਸ਼ਰਨ ਪੈ ਜਾਂਦਾ ਉਹਦੀ ਰੱਖਿਆ ਸਹਾਇਤਾ ਕਰਦਾ, ਸਰਨ ਜੋਗੰ ਸਰਨ ਪਿਆਂ ਦੀ ਰੱਖਿਆ ਕਰਨ ਯੋਗ
ਸੰਤ ਪ੍ਰਿਆ ਨਾਨਕ।
ਤੇ ਜਿਹੜੇ ਸੰਤ ਨੇ ਨਾ ਭਜਨੀਕ ਸਾਧੂ, ਉਹਨਾਂ ਦਾ ਪ੍ਰਿਆ ਪਿਆਰਾ ਹੈ, ਉਹ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਸੰਤਾਂ ਦਾ ਪਿਆਰਾ ਹੈ ਤੇ ਸ਼ਰਨ ਪਿਆਂ ਦੀ ਰੱਖਿਆ ਕਰਨ ਯੋਗ ਹੈ।
ਸੋ ਭਗਵਾਨ ਖੇਮੰ ਕਰੋਤ,
ਉਸ ਵਾਹਿਗੁਰੂ ਪਰਮੇਸ਼ਰ ਭਗਵਾਨ ਦੇ ਚਰਨਾਂ ਚ ਬੇਨਤੀ ਕਰੀਏ, ਉਹ ਪਰਮੇਸ਼ਰ ਖੇਮੰ ਰੱਖਿਆ ਦੇ ਕਰਨ ਵਾਲਾ ਹੈ। ਖੇਮ ਰੱਖਿਆ ਦਾ ਨਾਮ ਹੁੰਦਾ, ਉਹ ਖੇਮ ਰੱਖਿਆ ਕਰਨ ਵਾਲਾ ਹੈ। ਜੀਵ ਤੇਰੀ ਸਹਾਇਤਾ ਕਰੇਗਾ ਪਰਮੇਸ਼ਰ ਤੇ ਖੇਮੰ ਕਰੋਤ, ਸੋ ਭਗਵਾਨ ਖੇਮ, ਉਹ ਭਗਵਾਨ ਪਰਮੇਸ਼ਰ ਜਿਹੜਾ ਖੇਮ ਖਿਮਾਂ ਦੇ ਕਰ ਦੇਣ ਵਾਲਾ, ਖਿਮਾਂ ਦਾ ਗੁਣ ਜਿਹਦੇ ਵਿੱਚ ਹੈ। ਧੰਨ ਨੇ ਉਹ ਗੁਰੂ ਕੇ ਪਿਆਰੇ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਸਫਲ ਦਰਸ਼ਨ ਜਿਨ੍ਹਾਂ ਨੂੰ ਪ੍ਰਾਪਤ ਹੋ ਗਏ ਨੇ, ਉਹਨਾਂ ਗੁਰੂ ਕੇ ਪਿਆਰਾਂ ਦਾ ਜੀਵਨ ਹੈ। ਖੇਮੰ ਕਰੋਤ, ਉਹ ਹਰੇਕ ਨੂੰ ਖਿਮਾਂ ਹੀ ਕਰ ਦਿੰਦੇ ਨੇ, ਖਿਮਾਂ ਕਰ ਦਿੰਦੇ ਹਨ। ਆਦਮ ਬਾਦਸ਼ਾਹ ਹੋਏ, ਆਦਮ ਬਾਦਸ਼ਾਹ ਉਹ ਖਾਲਸਾ ਜੀ ਗੋਲੀ ਨੂੰ ਕਿਸੇ ਵਜ੍ਹਾ ਕਰਕੇ ਉਹਨੇ ਕੋਰੜਿਆਂ ਦੀ ਸਜ਼ਾ ਦਿੱਤੀ, ਮਨ ਬੜਾ ਉਪਰਾਮ ਹੋਇਆ ਵੀ ਛੱਡੋ ਪਰੇ ਰਾਜ ਭਾਗ। ਸੋ ਖਾਲਸਾ ਜੀ ਉਹ ਜੰਗਲ ਨੂੰ ਚਲਾ ਗਿਆ, ਗਲ 'ਚ ਖਫਣੀ ਪਾ ਲਈ, ਸਭ ਰਾਜ ਭਾਗ ਛੱਡ ਦਿੱਤਾ। ਸੋ ਐਸਾ ਮਨ ਨਿਰਾਸ਼ਤਾ ਮਨ ਵਿੱਚ ਆਈ, ਸਭ ਕੁਝ ਛੱਡ ਕਰਕੇ ਜੰਗਲ ਨੂੰ ਚਲਾ ਗਿਆ। ਸੋ ਨਾ ਕੋਈ ਬਹੁਤੇ ਕੱਪੜੇ, ਸਿਰੋਂ ਵੀ ਨੰਗਾ ਹੋ ਗਿਆ। ਇੱਕ ਵਾਰ ਨਦੀ ਨੂੰ ਪਾਰ ਕਰਨਾ ਸੀ ਤੇ ਬੇੜੀ ਦੇ ਉੱਪਰ ਬੈਠ ਗਿਆ। ਉਸ ਬੇੜੀ ਉੱਪਰ ਹੋਰ ਅਮੀਰ ਲੋਕ ਵੀ ਬੈਠੇ ਹੋਏ, ਉਹਨਾਂ ਦੀਆਂ ਇਸਤਰੀਆਂ ਵੀ, ਘਰ ਵਾਲੀਆਂ ਵੀ ਬੈਠੀਆਂ ਹੋਈਆਂ। ਉਸ ਬੇੜੀ ਤੇ ਖਾਲਸਾ ਜੀ ਨਟਾਂ ਦੇ ਤਮਾਸ਼ੇ ਕਰਨ ਵਾਲੇ ਵੀ ਆਣ ਬੈਠੇ। ਜਦੋਂ ਬੇੜੀ ਅਜੇ ਤੁਰੀ, ਉਹ ਸਾਰੇ ਕਹਿਣਗੇ ਨਟਾਂ ਨੂੰ ਵੀ ਸਾਨੂੰ ਤਮਾਸ਼ਾ ਕਰਕੇ ਵਿਖਾਓ। ਉਹ ਤਮਾਸ਼ਾ ਕਰਦਿਆਂ ਕਰਦਿਆਂ ਇੱਕ ਟੁੱਟਾ ਜਿਹਾ ਵਾਂਸ ਹੁੰਦਾ, ਚੀਰਿਆ ਹੋਇਆ ਫਾਂਗੜਾਂ ਜੀਆਂ ਵਾਲਾ, ਉਹ ਜਦੋਂ ਤਾਲ ਪੂਟਦੇ ਨੇ ਉਹ ਕਿਸੇ ਨੇ ਮਾਰਦੇ ਨੇ। ਉਹ ਆਦਮ ਬਾਦਸ਼ਾਹ ਸਿਰ ਤੋਂ ਨੰਗਾ ਬੈਠਾ ਸੀ, ਰੱਬ ਦਾ ਫਕੀਰ ਸਮਝ ਕੇ। ਬਾਕੀ ਸਾਰੇ ਧਨਾੜ ਲੋਕ ਸੀ ਜਾਂ ਉਹਨਾਂ ਦੀਆਂ ਇਸਤਰੀਆਂ ਸੀ, ਉਹ ਜਿਹੜੇ ਨਟਾਂ ਵਾਲੇ ਸੀ ਨਾ, ਤਾਲ ਪੂਟਦੇ ਹੋਰ ਤਾਂ ਕਿਸੇ ਨੂੰ ਮਾਰਨ ਨਾ। ਆਦਮ ਬਾਦਸ਼ਾਹ ਸਿਰ 'ਚ ਲਿਆ ਤਾਲ ਪੂਰਿਆ ਕਰਨ ਵਾਂਸਾਂ ਦਾ, ਉਹ ਬਣਾਈਆਂ ਹੋਈਆਂ ਫਾਂਗੜਾਂ ਜਿਹੀਆਂ ਵਾਲੀ ਜਿਹੜੀ ਪਲੇਟ, ਇਸ ਤਰ੍ਹਾਂ ਖਾਲਸਾ ਜੀ ਛੱਟੀ ਸੀ, ਉਹ ਆਦਮ ਬਾਦਸ਼ਾਹ ਸਿਰ 'ਚ ਮਾਰਿਆ ਕਰਨਾ। ਚੁੱਪ ਕਰਕੇ ਬੈਠਾ ਰਿਹਾ, ਸਿਰ ਤੋਂ ਖੂਨ ਵਗਣ ਲੱਗ ਪਿਆ, ਲਹੂ ਲੁਹਾਨ ਸਰੀਰ ਹੋ ਗਿਆ। ਆਕਾਸ਼ਬਾਣੀ ਕਹਿੰਦੇ ਹੋਈ, ਆਦਮ ਬਾਦਸ਼ਾਹ ਇਹ ਪਾਪੀ ਲੋਕ ਤੇਰੇ ਨਾਲ ਇੰਨਾ ਕਰ ਰਹੇ ਨੇ ਤੇ ਤੂੰ ਚੁੱਪ ਕਰਕੇ ਬੈਠਾ ਹੈ, ਜੇ ਕਹੇ ਤਾਂ ਇਹ ਸਾਰੀ ਬੇੜੀ ਗਰਕ ਕਰਦੇ ਆ, ਇਹਨਾਂ ਪਾਪੀਆਂ ਨੂੰ ਕਹਿੰਦੇ ਡੋਬਦੇ ਆ। ਕਹਿੰਦੇ ਨਾ ਮਹਾਰਾਜ, ਇਹਨਾਂ ਨੂੰ ਡੋਬਣ ਦਾ ਕੀ ਭਾਵ, ਜੇ ਤੁਸੀਂ ਕਿਰਪਾ ਕਰਕੇ ਬੇੜੀ ਡੋਬ ਸਕਦੇ ਹੋ ਤੇ ਕਿਰਪਾ ਕਰਕੇ ਇਹਨਾਂ ਨੂੰ ਸਮਤ ਨਹੀਂ ਬਖ ਸਕਦੇ ਵੀ ਇਹੋ ਜਿਹਾ ਕੰਮ ਨਾ ਕਰਨ, ਇਹਨਾਂ ਡੋਬੋ ਨਾ, ਇਹਨਾਂ ਤੇ ਖਿਮਾਂ ਕਰੋ ਤੇ ਇਹਨਾਂ ਨੂੰ ਸਮਤ ਦਿਓ। ਕਿਉਂ ਗੁਰੂ ਕੇ ਪਿਆਰੇ ਖਾਲਸਾ ਜੀ, ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਖੇਮੰ ਕਰੋਤ, ਖਿਮਾਂ ਦਾ ਕਰੋਧ ਕਰ ਦੇਣਾ, ਔਗਣ ਵੇਖ ਕੇ ਵੀ ਖਾਲਸਾ ਜੀ ਕਦੇ ਚਿਤਾਰਨਾ ਹੀ ਨਹੀਂ, ਖਿਮਾਂ ਦਾ ਗੁਣ ਧਾਰਨ ਕਰਨਾ। ਤੇ ਖੇਮੰ ਕਰੋਤ, ਉਹ ਵਾਹਿਗੁਰੂ ਪਰਮੇਸ਼ਰ ਖੇਮ ਰੱਖਿਆ ਦੇ ਕਰੋਧ ਕਰਨ ਵਾਲਾ ਹੈ। ਖਿਮਾਂ ਦਾ ਗੁਣ ਜਿਹੜੇ ਧਾਰਨ ਕਰਦੇ ਨੇ ਗੁਰੂ ਕੇ ਪਿਆਰੇ, ਉਹਨਾਂ ਤੇ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ।
ਪਾਸ਼ੰ ਕਰੋਤ ਅਗਰਨੀ ਵਹਿ।
ਸੋ ਖਾਲਸਾ ਜੀ, ਸੋ ਹਜੂਰ ਸੱਚੇ ਪਾਤਸ਼ਾਹ ਕਿਰਪਾ ਕਰਨ, ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਰਹਿਮਤ ਹੋਵੇ। ਸੋ ਕੋਈ ਸਮੇਂ ਵਾਸਤੇ ਹੋਰ ਇੱਕ ਸ਼ਬਦ ਦੀ ਵਿਚਾਰ ਆਪ ਜੀ ਦੀ ਸੇਵਾ 'ਚ ਰੱਖਣੀ ਚਾਹੁੰਦਾ ਹਾਂ। ਸੋ ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਪਾਸ਼ੰ ਕਰੋਤ ਅਗਰਨੀ ਵਹਿ।
ਜੇ ਵਾਹਿਗੁਰੂ ਖਾਲਸਾ ਜੀ ਦਿਆਲੂ ਹੋਵੇ ਨਾ ਪਰਮੇਸ਼ਰ, ਹਜੂਰ ਕਹਿਣਗੇ ਹਰੀ ਲਾਲ ਕ੍ਰਿਸ਼ਨ ਲਾਲ। ਜੇ ਪਰਮੇਸ਼ਰ ਦੀ ਹੋ ਜਾਵੇ ਨਾ ਕਿਰਪਾ, ਉਹਦੀ ਯਾਦ ਵਿੱਚ ਜਿਹੜੇ ਜੁੜੇ ਹੋਏ ਨੇ, ਤਾਂ ਪਾਸ਼ੰ ਕਰੋਤ ਅਗਰਨੀ ਵਹਿ। ਜਿਹੜੇ ਸਮਾਜ ਨੇ ਪਾਸ਼ੰ ਪਿੱਛੇ ਕਰੋਧ ਕੀਤੇ ਹੋਏ ਆ ਨਾ, ਇਹ ਜਾਤੀ ਦੇ ਸ਼ੂਦਰ ਨੇ, ਇਹ ਨੀਵੀਂ ਜਾਤੀ, ਇਹ ਮਾੜੀ ਜਾਤੀ ਹੈ, ਇਹਨਾਂ ਦਾ ਪਰਛਾਵਾਂ ਵੀ ਨਹੀਂ ਲੈਣਾ, ਪਿੱਟੇ ਜਾਵਾਂਗੇ। ਜਿਨ੍ਹਾਂ ਨੂੰ ਸਮਾਜ ਨੇ ਪਾਸ਼ੰ ਕਰੋਧ ਪਿੱਛੇ ਕੀਤਾ ਹੋਇਆ, ਨੀਵੇਂ ਜਾਣ ਕੇ ਪਿਛਾਂ ਸਿੱਟਿਆ ਹੋਇਆ ਹੈ, ਜੇ ਵਾਹਿਗੁਰੂ ਦੀ ਹੋ ਜਾਵੇ ਨਾ ਕਿਰਪਾ, ਤਾਂ ਖਾਲਸਾ ਜੀ ਅੱਗਰ ਨਹੀਂ ਵੈ, ਪਰਮੇਸ਼ੁਰ ਉਹਨਾਂ ਨੂੰ ਆਗੂ ਬਣਾ ਦਿੰਦਾ, ਅੱਗੇ ਕਰਦਾ, ਸਭ ਤੋਂ ਮੂਹਰੇ ਲਾ ਦਿੰਦਾ। ਪਰਮੇਸ਼ੁਰ ਦੀ ਜਦੋਂ ਹੋ ਜਾਂਦੀ ਹੈ ਕਿਰਪਾ, ਜਿਨ੍ਹਾਂ ਨੂੰ ਨੀਵੇਂ ਕਹਿੰਦੇ ਸੀ, ਜਿਸ ਪਾਪੀ ਕਉ ਮਿਲੈ ਨਾ ਢੋਈ, ਸਰਣ ਆਵੇ ਤਾਂ ਨਿਰਮਲ ਹੋਈ, ਜਿਸ ਨੀਚ ਕਉ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਚੌਂ ਕੁੰਟਾਂ 'ਚ ਉਹਨਾਂ ਦੀ ਸੋਭਾ ਹੋ ਜਾਂਦੀ, ਗੁਰੂ ਕੇ ਪਿਆਰਿਆਂ ਦੀ ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ ਗੁਰੂ ਕੇ ਪਿਆਰੇ ਭਗਤਾਂ, ਜਿਹਨਾਂ ਨੂੰ ਕਾਂਸ਼ੀ 'ਚ ਰਹਿਣ ਵਾਲੇ ਪੰਡਿਤ ਲੋਕ ਨਹੀਂ ਸੀ ਟਿਕਣ ਦਿੰਦੇ, ਕਿੰਨੇ ਕੁਝ ਯਤਨ ਕਰਦੇ ਰਹੇ, ਭਗਤ ਰਵਿਦਾਸ ਜੀ ਵਰਗੇ, ਭਗਤ ਕਬੀਰ ਸਾਹਿਬ ਜੀ ਵਰਗਿਆਂ ਨਾਲ, ਇਹ ਜਾਤੀ ਦੇ ਸ਼ੂਦਰ ਨੇ, ਅਸੀਂ ਉੱਚੀ ਜਾਤੀ ਦੇ ਹਾਂ। ਸੋ ਖਾਲਸਾ ਜੀ ਭਗਤ ਰਵਿਦਾਸ ਜੀ ਦੇ ਤਾਂ ਹੀ ਬਚਣ ਨੇ, ਸਾਰੀ ਦੁਨੀਆਂ 'ਚ ਪਰਮੇਸ਼ੁਰ ਨੇ ਪ੍ਰਗਟ ਕਰ ਦਿੱਤਾ, ਉੱਥੋਂ ਦੇ ਰਾਜੇ ਲੋਕਾਂ ਨੂੰ ਕੌਣ ਜਾਣਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਵਾਨ ਸਜਿਆ ਹੋਇਆ, ਹਜ਼ੂਰ ਕਹਿਣਗੇ ਭਾਈ ਗੁਰੂ ਕੀ ਸੰਗਤ ਜੀ ਦੱਸੋ ਉਹ ਜਿਸ ਭਗਤ ਨੂੰ ਪੈਰਾਂ ਨੂੰ ਬੇੜੀਆਂ ਤੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਗੰਗਾ ਦੇ ਡੂੰਘੇ ਵਹਿਣ ਚ ਸਿੱਟਿਆ ਸੀ ਉਸ ਰਾਜੇ ਦਾ ਨਾਮ ਦੱਸੋ। ਸਭ ਨੇ ਨੀਵੀਆਂ ਪਾ ਲਈਆਂ, ਕਿਸੇ ਨੂੰ ਵੀ ਨਹੀਂ ਪਤਾ ਰਾਜੇ ਦਾ। ਹਜ਼ੂਰ ਕਹਿਣਗੇ ਜਿਸ ਭਗਤ ਨੂੰ ਸਿੱਟਿਆ ਸੀ ਉਹਦਾ ਨਾਮ ਦੱਸੋ। ਸਾਰੇ ਕਹਿਣਗੇ ਭਗਤ ਕਬੀਰ, ਭਗਤ ਕਬੀਰ। ਸਤਿਗੁਰੂ ਕਹਿਣਗੇ ਮੌਕੇ ਦਾ ਰਾਜ ਕਰਨ ਵਾਲਾ ਬਾਦਸ਼ਾਹ ਉਹਨੂੰ ਕੋਈ ਵੀ ਨਹੀਂ ਜਾਣਦਾ, ਤੇ ਜਿਹਨੂੰ ਕਹਿੰਦੇ ਸੀ ਨੀਵੀਂ ਜਾਤ ਦਾ ਹੈ, ਇਹ ਛੋਟੀ ਜਾਤ ਦਾ, ਇਹਦਾ ਪਰਛਾਵਾਂ ਨਹੀਂ ਲੈਣਾ, ਉਹਨੂੰ ਸਾਰੀ ਦੁਨੀਆਂ ਜਾਣਦੀ ਹੈ। ਉਹ ਗੁਰੂ ਕੇ ਪਿਆਰੇ ਜਿਹਨੂੰ ਪਾਸ਼ੰ ਕ੍ਰੋਧ, ਸਮਾਜ ਨੇ ਪਿੱਛੇ ਕ੍ਰੋਧ ਕੀਤਾ ਹੋਇਆ ਸੀ ਨਾ, ਪਿੱਛੇ ਧੱਕੇ ਹੋਏ ਸੀ, ਉਹ ਖਾਲਸਾ ਜੀ ਅਗਰ ਨੀਵ ਹੈ। ਪਰਮੇਸ਼ਰ ਨੇ ਅੱਗੇ ਕਰਤੇ, ਸਤਿਕਾਰ ਮਾਣ ਉਹਨਾਂ ਨੂੰ ਦੇ ਦਿੱਤਾ। ਉਹ ਸਮਾਜ ਤੋਂ ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤੀ ਕਰਨ ਵਾਲਿਆਂ ਦੇ ਬਰਾਬਰ ਨਹੀਂ ਕਰੇ ਕੋਈ ਤੁਲ ਸਕਦਾ, ਉਹ ਸਭ ਸਮਾਜ ਤੋਂ ਅੱਗੇ ਹੋ ਗਏ। ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਾ ਕੇ ਹਿਰਦੇ ਹਰ ਵਸਿਆ ਭਗਵਾਨ, ਜਿਨ੍ਹਾਂ ਦੇ ਹਿਰਦੇ ਚ ਮੇਰਾ ਵਾਹਿਗੁਰੂ ਵਸ ਗਿਆ, ਉਹ ਸਾਰਿਆਂ ਤੋਂ ਆਗੂ ਨੇ ਤੇ ਅੱਗੇ ਹਨ। ਭਾਵੇਂ ਸਮਾਜ ਉਹਨਾਂ ਨੇ ਪਾਸ਼ੰ ਕ੍ਰੋਧ ਪਿੱਛੇ ਕਰਦਾ ਸੀ, ਪਰ ਅੱਗਰ ਨਹੀਂ ਹੋਇਆ, ਅੱਗੇ ਹੋ ਗਏ ਗੁਰੂ ਕੇ ਪਿਆਰੇ।
ਨਿਰਾਸੰ ਆਸ ਪੂਰਨ ਹੈ,
ਤੇ ਜਿਹੜੇ ਨਿਰਾਸੇ ਹੈ ਖਾਲਸਾ ਜੀ, ਨਿਰਾਸੇ ਉਹਨਾਂ ਦੀ ਆਸ ਦੀ ਪੂਰਤੀ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਜਿਹੜੇ ਨਿਰਾਸੇ ਹੈ ਨਾ, ਗੁਰੂ ਘਰ ਚੋਂ ਨਿਰਾਸਾ ਨਹੀਂ ਕਰੇ ਕੋਈ ਮੁੜ ਸਕਦਾ। ਨਿਰਾਸੰ ਆਸ ਪੂਰਨ ਹੈ, ਨਿਰਾਸਿਆਂ ਦੀ ਆਸ ਦੀ ਪੂਰਤੀ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਭਾਈ ਆਦਮ ਨੇ ਸੇਵਾ ਕੀਤੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ, ਕਿਉਂ ਜੀ ਪ੍ਰੀਤਮ ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਤੰਬੂਆਂ ਕੇ ਖਾਲਸਾ ਜੀ, ਸਿਆਲ ਦੇ ਦਿਨਾਂ ਚ ਧੂਹੇ ਬਾਲ ਦਿੱਤੇ, ਬੜੀ ਕਹਿਰ ਭਰੀ ਸਰਦੀ ਸੀ। ਸਿੱਖ ਇਸ਼ਨਾਨ ਕਰਕੇ ਜਲ ਨਾਲ ਜਦੋਂ ਧੂਹਿਆਂ ਤੇ ਆ ਕੇ ਬੈਠਦੇ, ਅੱਗ ਸੇਕਦੇ, ਮੌਜ ਦੇ ਮਾਲਕ ਸਤਿਗੁਰਾਂ ਨੇ ਜਦੋਂ ਬਾਹਰ ਨਿਕਲ ਕੇ ਵੇਖਿਆ, ਚੋਜੀ ਪ੍ਰੀਤਮ ਨੇ ਅੰਮ੍ਰਿਤ ਵੇਲੇ ਸਿੱਖ ਗੁਰੂ ਕੇ ਪਿਆਰੇ ਧੂਏ ਤੇ ਬੈਠੇ ਨਿਤਨੇਮ ਕਰ ਰਹੇ, ਬਾਣੀ ਪੜ ਰਹੇ ਹਨ। ਮੌਜ ਵਿੱਚ ਆਏ ਸਤਿਗੁਰੂ ਕਹਿਣਗੇ ਲਿਆਓ ਸਾਡੇ ਸਿੱਖ ਨੂੰ ਕਿੰਨੇ ਸੇਵਾ ਕੀਤੀ ਹੈ। ਕਹਿੰਦੇ ਜੀ ਭਾਈ ਆਦਮ ਨੇ ਬਾਲਣ ਲਿਆ ਕੇ ਸੇਵਾ ਕੀਤੀ ਹੈ। ਹਜ਼ੂਰ ਨੇ ਕੋਲ ਬੁਲਾ ਲਿਆ, ਭਾਈ ਆਦਮ ਕੀ ਦੱਸ ਇੱਛਾ ਹੈ? ਹੁਣ ਦੱਸਣਾ ਤਾਂ ਚਾਹੁੰਦਾ ਪਰ ਸੰਕੋਚ ਕਰਦਾ, ਕਿਵੇਂ ਦੱਸਾਂ, 60 ਸਾਲ ਦੀ ਉਮਰ ਹੋ ਗਈ ਹੈ, ਹੁਣ ਸਤਿਗੁਰਾਂ ਨੂੰ ਕੀ ਦੱਸਾਂ, ਪੁੱਤਰ ਦੀ ਬੇਨਤੀ ਕੀ ਕਰਾਂ? ਹਜ਼ੂਰ ਸੱਚੇ ਪਾਤਸ਼ਾਹ ਜਾਣੀ ਜਾਣ ਚੋਜੀ ਪ੍ਰੀਤਮ ਕਹਿਣਗੇ ਭਾਈ ਆਦਮ ਕੱਲ ਨੂੰ ਆ ਕੇ ਮੰਗ ਲਵੀਂ, ਘਰ ਵਾਲੀ ਨਾਲ ਸਲਾਹ ਕਰਿਆ, ਕੱਲ ਨੂੰ ਮੰਗ ਲਵੀਂ, ਗੁਰੂ ਕਾ ਦਰਬਾਰ ਕੱਲ ਵੀ ਤੇਰੇ ਤੇ ਟੁੱਟੇਗਾ। ਘਰ ਵਾਲੀ ਨੂੰ ਜਾ ਕੇ ਦੱਸਿਆ ਵੀ ਸਤਿਗੁਰਾਂ ਨੇ ਆਹ ਆਗਿਆ ਕੀਤੀ ਸੀ, ਹੁਕਮ ਕੀਤਾ, ਮੈਂ ਮੰਗ ਨਹੀਂ ਸਕਿਆ ਸ਼ਰਮਸਾਰ ਹੋਣ ਕਰਕੇ, ਉਮਰ ਦਾ ਹਿਸਾਬ ਕਰਕੇ। ਕਹਿਣਗੇ ਸਤਿਗੁਰੂ ਤਾਂ ਪਿਤਾ ਚੋਜੀ ਪ੍ਰੀਤਮ ਨੇ ਉਹਨਾਂ ਸਤਿਗੁਰਾਂ ਤੋਂ ਸੰਕੋਚ ਕਰਨ ਦੀ ਕੀ ਜ਼ਰੂਰਤ ਸੀ, ਬੇਨਤੀ ਕਰਨੀ ਚਾਹੀਦੀ ਸੀ, ਸਾਡੀ ਵੀ ਝੋਲੀ ਭਰ ਦਿੰਦੇ। ਸੋ ਕਹਿਣ ਲੱਗੇ ਮੈਂ ਸੰਗ ਮਹਿਸੂਸ ਕਰ ਗਿਆ, ਪਰ ਸਤਿਗੁਰੂ ਕਹਿੰਦੇ ਸੀ ਕੱਲ੍ਹ ਨੂੰ ਵੀ ਗੁਰੂ ਨਾਨਕ ਦਾ ਘਰ ਟੁੱਟੇਗਾ, ਕੱਲ੍ਹ ਨੂੰ ਬੇਨਤੀ ਕਰ ਲਿਓ। ਘਰ ਵਾਲੀ ਕਹਿਣ ਲੱਗੀ ਮੈਂ ਨਾਲ ਚੱਲਾਂਗੇ। ਅਗਲਾ ਦਿਨ ਹੋਇਆ, ਹਜ਼ੂਰ ਦਾ ਦੀਵਾਨ ਸਤਿਗੁਰੂ ਰਾਮਦਾਸ ਜੀ ਦਾ ਸਜਿਆ ਹੋਇਆ, ਭਾਈ ਆਦਮ ਅਤੇ ਪਤਨੀ ਸਮੇਤ ਜਾ ਨਮਸਕਾਰ ਕੀਤੇ। ਹਜ਼ੂਰ ਕਹਿਣ ਲੱਗੇ ਭਾਈ ਆਦਮ ਤੇਰੀ ਸੇਵਾ ਤੇ ਪ੍ਰਸੰਨ ਹਾਂ, ਦੱਸ ਸਿੱਖਾ ਕੀ ਚਾਹੁੰਦਾ ਹੈ? ਪਤੀ ਪਤਨੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਗੁਰਬਾਣੀ ਦੇ ਵਾਕ ਹੈ, ਪੁੱਤੀ ਗੰਢ ਪਵੇ ਸੰਸਾਰ, ਸਾਡੀ ਸੰਸਾਰ ਨਾਲ ਸਾਂਝ ਪਾਓ, ਪੁੱਤਰ ਦੀ ਦਾਤ ਬਖਸ਼ੋ। ਹਜ਼ੂਰ ਸਤਿਗੁਰੂ ਕਹਿਣਗੇ ਭਾਈ ਆਦਮ ਤੇਰੇ ਘਰ ਚ ਪਰਮੇਸ਼ਰ ਨੇ ਪੁੱਤਰ ਨਹੀਂ ਲਿਖਿਆ ਹੋਇਆ, ਸੱਚੇ ਪਾਤਸ਼ਾਹ ਕਿਰਪਾ ਕਰੋ। ਹਜ਼ੂਰ ਕਹਿਣਗੇ ਸਾਡਾ ਚਿੱਤ ਰੋਮ ਰੋਮ ਕਰਕੇ ਪ੍ਰਸੰਨ ਹੈ ਤੇਰੀ ਸੇਵਾ ਤੇ, ਭਾਵੇਂ ਪੁੱਤਰ ਨਹੀਂ ਲਿਖਿਆ ਹੋਇਆ, ਪਰ ਅਸੀਂ ਤੈਨੂੰ ਇੱਕ ਭਗਤੀ ਦੀ ਅੰਸ਼ ਵਿੱਚੋਂ ਪੁੱਤਰ ਦੇਣੇ ਹੈ, ਉਹਦਾ ਨਾਮ ਭਾਈ ਭਗਤੂ ਰੱਖਣਾ ਹੈ। ਭਾਈ ਆਦਮ ਦੇ ਘਰ ਚ ਪੁੱਤਰ ਜਨਮਿਆ, ਉਹਦਾ ਨਾਮ ਭਾਈ ਭਗਤੂ ਰੱਖਿਆ, ਤੇ ਪੀੜ੍ਹੀ ਦਰ ਪੀੜ੍ਹੀ ਗੁਰੂ ਕੀ ਸਿੱਖੀ ਕਮਾਉਣ ਵਾਲਾ ਘਰਾਣਾ ਹੋਇਆ। ਸੋ ਖਾਲਸਾ ਜੀ ਨਿਰਾਸੰ ਆਸ ਪੂਰਨ ਹੈ, ਜਿਹੜੇ ਨਿਰਾਸੇ ਪੁਰਸ਼ ਨੇ ਉਹਨਾਂ ਦੀ ਆਸ ਵੀ ਪੂਰਤੀ ਕਰਨ ਵਾਲਾ ਮੇਰਾ ਵਾਹਿਗੁਰੂ ਹੈ। ਚੱਬੇ ਪਿੰਡ ਦੀ ਬੀਬੀ ਆਈ ਸੀ ਸਤਿਗੁਰੂ ਦੇ ਪਾਸ, ਹਜ਼ੂਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀੜ ਦੇ ਮਾਲਕ ਰੋਜ਼ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ, ਚੱਬੇ ਦੀ ਜੂਹ ਵਿੱਚ ਹਜ਼ੂਰ ਗਏ ਤੇ ਬੀਬੀ ਅੱਗੇ ਖਲੋਤੀ, ਹੱਥ ਜੋੜ ਕੇ ਗਲ ਚ ਪੱਲੂ ਪਾਇਆ, ਘੋੜੇ ਦੀ ਲਕਾਵ ਫੜ ਲਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਪੁੱਤਰ ਦੀ ਦਾਤ ਬਖਸ਼ੋ। ਸਸੀਏ ਦਾੜੀਏ ਬੀਬੀਏ ਪੱਗੇ ਨਿਫਲ ਦੀ ਸਫਲ, ਸੱਚੇ ਪਾਤਸ਼ਾਹ ਚਿੱਟੀਏ ਦਾੜੀਏ ਬੀਬੀਏ ਪੱਗੇ ਅਫਲ ਦੀ ਜਾਂਦੀ ਨੂੰ ਕੋਈ ਫਲ ਲੱਗੇ, ਨਾਮ ਹੈ ਸੁਲੱਖਣੀ ਵਸਦੀਆਂ ਚੱਬੇ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਹਜ਼ੂਰ ਸੱਚੇ ਪਾਤਸ਼ਾਹ ਨੇ ਵੇਖਿਆ ਘੋੜੇ ਤੇ ਚੜੇ ਹੋਏ ਚੋਜੀ ਪ੍ਰੀਤਮ, ਆਖਿਆ ਮਾਤਾ ਬੀਬੀ ਤੇਰੇ ਕਰਮਾਂ ਚ ਵਾਹਿਗੁਰੂ ਨੇ ਪੁੱਤਰ ਨਹੀਂ ਲਿਖਿਆ ਹੋਇਆ। ਨਿਰਾਸ਼ ਹੋ ਕੇ ਵਿਚਾਰੀ ਪਿੱਛੇ ਮੁੜ ਆਈ, ਅੱਖਾਂ ਭਰੀਆਂ ਰੋਂਦੀ ਆਉਂਦੀ ਹੈ। ਗੁਰੂ ਕਾ ਸਿੱਖ ਭਾਈ ਗੁਰਦਾਸ ਸਾਹਿਬ ਜੀ ਉਸੇ ਰਸਤੇ ਆ ਰਹੇ ਸਨ, ਪੁੱਛਿਆ ਮਾਂ ਬੀਬੀ ਕੀ ਕਾਰਨ ਹੈ? ਤਾਂ ਗੁਰੂ ਕਾ ਦਰਬਾਰ ਸਤਿਗੁਰੂ ਗਰੀਬ ਨਵਾਜ ਦਾ ਐਸਾ ਦਰ ਹੈ, ਜਿੱਥੋਂ ਕਦੇ ਵੀ ਕੋਈ ਰੋਂਦਾ ਨਹੀਂ ਮੁੜਿਆ, ਸਾਰੇ ਹੱਸਦੇ ਝੋਲੀਆਂ ਭਰਾ ਕੇ ਮੁੜਦੇ ਨੇ। ਤੂੰ ਕਿਉਂ ਅੱਖਾਂ ਭਰਦੀ ਆਉਣੀ ਆ, ਵਜ੍ਹਾ ਕੀ? ਕਹਿਣ ਲੱਗੀ ਇਹੀ ਵੱਡੀ ਵਜ੍ਹਾ ਹੈ, ਇੱਕੋ ਇੱਕ ਗੁਰੂ ਨਾਨਕ ਦੇ ਘਰ ਦਾ ਆਸਰਾ ਸੀ, ਪੁੱਤਰ ਦੀ ਦਾਤ ਵਾਸਤੇ ਸਤਿਗੁਰਾਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਕਹਿੰਦੇ ਤੇਰੇ ਕਰਮਾਂ 'ਚ ਪੁੱਤਰ ਨਹੀਂ ਲਿਖਿਆ ਹੋਇਆ, ਮੈਂ ਨਿਰਾਸੀ ਹੋ ਕੇ ਵਾਪਸ ਮੁੜ ਰਹੀ ਹੈ। ਭਾਈ ਗੁਰਦਾਸ ਨੇ ਜੁਗਤ ਦੱਸ ਦਿੱਤੀ, ਮਾਤਾ ਕੱਲ੍ਹ ਨੂੰ ਤੂੰ ਕਾਗਜ਼ ਸਿਆਹੀ ਨਾਲ ਲੈ ਕੇ ਆਵੀਂ, ਸਤਿਗੁਰੂ ਕੱਲ੍ਹ ਵੀ ਸ਼ਿਕਾਰ ਖੇਡਣ ਆਉਣਗੇ, ਤੂੰ ਕੋਲ ਰੱਖੀ ਕਲਮ ਅਤੇ ਨਾਲ ਸਿਆਹੀ ਅਤੇ ਨਾਲ ਕਾਗਜ਼। ਸਤਿਗੁਰਾਂ ਨੂੰ ਫਿਰ ਬੇਨਤੀ ਕਰੀ ਵੀ ਸਤਿਗੁਰੂ ਕਿਰਪਾ ਕਰਕੇ ਪੁੱਤਰ ਬਖਸ਼ੋ। ਹਜ਼ੂਰ ਕਹਿਣਗੇ ਬੀਬੀ ਤੇਰੇ ਕਰਮਾਂ 'ਚ ਪੁੱਤਰ ਨਹੀਂ, ਤੂੰ ਕਹੀਂ ਸੱਚੇ ਪਾਤਸ਼ਾਹ ਆਹ ਲਓ ਕਲਮ ਹੈ, ਆਹ ਨਾਲੇ ਲੈ ਲਓ ਸਿਆਹੀ ਅਤੇ ਨਾਲੇ ਲੈ ਲਓ ਕਾਗਜ਼ ਹੈ। ਉੱਥੇ ਵੀ ਤਾਂ ਤੁਸੀਂ ਲਿਖਣਾ ਸੀ ਨਾ, ਜੇ ਨਹੀਂ ਲਿਖਿਆ ਗਿਆ ਤਾਂ ਆਹ ਕਲਮ ਕਾਗਜ਼ ਲੈ ਲਓ ਅਤੇ ਇੱਥੇ ਹੀ ਲਿਖ ਦਿਓ, ਸੱਚੇ ਪਾਤਸ਼ਾਹ ਹਜ਼ੂਰ ਕਿਰਪਾ ਕਰਨਗੇ। ਗੁਰੂ ਕੇ ਸਿੱਖ ਨੇ ਜੁਗਤੀ ਸਮਝਾਈ। ਅਗਲਾ ਦਿਨ ਹੋਇਆ ਹਜ਼ੂਰ ਸ਼ਿਕਾਰ ਖੇਡਣ ਗਏ, ਉਹ ਬੀਬੀ ਸੁਲੱਖਣੀ ਫਿਰ ਅੱਗੇ ਚਾਰ ਰਸਤੇ 'ਚ ਖੜੀ ਹੋਈ, ਗਲ 'ਚ ਪੱਲੂ ਪਾਇਆ, ਹਜ਼ੂਰ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਕਹਿਣਗੇ ਬੀਬੀ ਤੈਨੂੰ ਕੱਲ੍ਹ ਕਿਹਾ ਸੀ ਤੇਰੇ ਕਰਮਾਂ 'ਚ ਪੁੱਤਰ ਨਹੀਂ, ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਘਰ ਹੈ, ਉੱਥੇ ਵੀ ਤਾਂ ਤੁਸੀਂ ਲਿਖਣਾ ਸੀ ਨਾ, ਜੇ ਨਹੀਂ ਲਿਖਿਆ ਗਿਆ ਸੱਚੇ ਪਾਤਸ਼ਾਹ ਆਹ ਲੈ ਲਓ ਕਾਗਜ਼, ਆਹ ਲੈ ਲਓ ਨਾਲੇ ਕਲਮ ਅਤੇ ਨਾਲੇ ਸਿਆਹੇ, ਅਤੇ ਜੇ ਉੱਥੇ ਨਹੀਂ ਲਿਖਿਆ ਤਾਂ ਹੁਣ ਕਿਰਪਾ ਕਰਕੇ ਲਿਖ ਦਿਓ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ। ਹਜ਼ੂਰ ਮੌਜ ਦੇ ਮਾਲਕ ਚਿੱਤ ਡਾਢਾ ਹੀ ਪ੍ਰਸੰਨ ਹੋਇਆ, ਕਹਿਣਗੇ ਕਿਸੇ ਸਾਡੇ ਸਿੱਖ ਨੇ ਜੁਗਤੀ ਸਮਝਾਈ ਹੋਵੇਗੀ। ਸੋ ਉਸ ਸਮੇਂ ਹਜ਼ੂਰ ਜਦੋਂ ਘੋੜੇ 'ਤੇ ਸਵਾਰ, ਜਦੋਂ ਉਹ ਸਿਆਹੀ ਨਾਲ ਕਲਮ ਗਿੱਲੀ ਕਰਕੇ ਹਜ਼ੂਰ ਕਾਗਜ਼ 'ਤੇ ਲਿਖਿਆ, ਸੋ ਖਾਲਸਾ ਜੀ ਘੋੜੇ ਨੇ ਸੱਜਾ ਪੌੜ ਚੁੱਕਿਆ, ਥੋੜ੍ਹਾ ਜਿਹਾ ਹੱਥ ਹਜ਼ੂਰ ਸੱਚੇ ਪਾਤਸ਼ਾਹ ਉਹ ਡੰਡੀ ਨਾਲ ਲੱਗਣੋਂ ਰਹਿ ਗਈ, ਨਾਲ ਨਾ ਲੱਗੇ ਤਾਂ ਸਾਤਾ ਜਿਹਾ ਮਹਿਸੂਸ ਹੁੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮੌਜ ਦੇ ਘਰ ਵਿੱਚ ਆ ਕੇ ਕਹਿਣਗੇ ਬੀਬੀ ਤੂੰ ਇੱਕ ਪੁੱਤਰ ਕਹਿੰਦੀ ਸਾ, ਸੱਤ ਪੁੱਤਰ ਸਾਤਾ ਪੈ ਗਿਆ, ਸੱਤ ਪੁੱਤਰ ਤੇਰੇ ਘਰੇ ਹੋਣਗੇ। ਸੱਚੇ ਪਾਤਸ਼ਾਹ ਸੱਤ ਕੋਈ ਜ਼ਿਆਦੇ ਨੇ, ਦੋ ਖੇਤਾਂ 'ਚ ਪੱਠੇ ਲਿਆਇਆ ਕਰਨਗੇ, ਦੋ ਹਲ ਵਾਹਿਆ ਕਰਨਗੇ, ਇੱਕ ਮੱਝਾਂ ਚਾਰਿਆ ਕਰੇਗਾ, ਛੇਵਾਂ ਜਿਹੜਾ ਉਹ ਗੱਡਾ ਲਿਆਇਆ ਕਰੇਗਾ ਪੱਠਿਆਂ ਵਾਲਾ, ਅਤੇ ਸੱਤਵਾਂ ਜਿਹੜਾ ਘਰ 'ਚ ਨੰਬਰਦਾਰ ਵੀ ਚਾਹੀਦਾ, ਪਿੰਡ 'ਚ ਗੱਲਬਾਤ ਵਾਸਤੇ ਬੰਦਿਆਂ 'ਚ ਬਹਿਣ ਵਾਲਾ, ਇੱਕ ਸੱਤ ਪੁੱਤਰ ਜ਼ਿਆਦੇ ਨੇ। ਸੋ ਇਉਂ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਝੋਲੀਆਂ ਭਰੀਆਂ। ਨਿਰਾਸੰਗ ਆਸ ਪੂਰਨ ਹੈ, ਨਿਰਾਸਿਆਂ ਦੀ ਆਸ ਪੂਰਤੀ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਜਿਨ੍ਹਾਂ ਨੂੰ ਸਮਾਜ ਵਿੱਚ ਪਿੱਛੇ ਕੀਤਾ ਸੀ ਉਹਨਾਂ ਨੂੰ ਅੱਗੇ ਕਰ ਦਿੰਦਾ ਹੈ, ਜਿਹੜੇ ਸਮਾਜ ਵਿੱਚ ਨਿਰਾਸ਼ ਪੁਰਸ਼ ਨੇ ਉਹਨਾਂ ਦੀ ਆਸਾਂ ਪੂਰੀਆਂ ਕਰ ਦਿੰਦਾ ਹੈ।
ਨਿਰਧਨ ਭਯੰ ਧਨਵੰਤ ਹੈ,
ਤੇ ਜਿਹੜੇ ਨਿਰਧਨ ਪੁਰਸ਼ ਨੇ ਨਾ, ਨਿਰਧਨ ਜਿਨ੍ਹਾਂ ਕੋਲ ਧਨ ਪਦਾਰਥ ਨੇ, ਵਿਚਾਰੇ ਗਰੀਬ ਕੰਗਾਲ ਹੈ, ਉਹਨਾਂ ਨੂੰ ਮੇਰਾ ਸਤਿਗੁਰੂ ਕਿਰਪਾ ਕਰਕੇ ਧਨਵੰਤ ਹੈ, ਧਨੀ ਬਣਾ ਦਿੰਦਾ, ਧਨੀ। ਔੜ ਦਾਮ ਕੋ ਸ਼ੀਪਰੋ ਹੋਇਓ ਲਾਖੀਣ, ਅੱਧੀ ਦਮੜੀ ਦਾ ਵਿਚਾਰਾ ਕੰਮ ਕਰਨ ਵਾਲਾ ਸ਼ੀਂਬਾ ਨਾਮਦੇਵ ਲੱਖਾਂ ਵਿੱਚ ਪਰਮੇਸ਼ਰ ਨੇ ਕਰ ਦਿੱਤਾ ਖਾਲਸਾ ਜੀ। ਐਸੇ ਗੁਰੂ ਕੇ ਪਿਆਰੇ ਨਿਰਧਨ ਭਯੰ ਧਨਵੰਤ ਹੈ, ਨਿਰਧਨ ਪੁਰਸ਼ ਜਿਹੜੇ ਨੇ ਕਮੀ ਵਾਲੇ, ਧਨ ਦੀ ਕੰਗਾਲੀ, ਧਨ ਤੋਂ ਬਗੈਰ ਕੰਗਾਲੀ ਵਾਲੇ ਜਿਹੜੇ ਦਿਨ ਕੱਟਣ ਵਾਲੇ ਨੇ, ਉਹਨਾਂ ਨੇ ਮੇਰਾ ਸਤਿਗੁਰੂ ਧਨੀ ਬਣਾ ਦਿੰਦਾ, ਧਨੀ। ਸੋ ਹਜ਼ੂਰ ਗੁਰੂ ਨਾਨਕ ਸਾਹਿਬ ਅੱਜ ਕੱਲ੍ਹ ਦੇ ਦਿਨ ਸੀ, ਮੌਜ ਦੇ ਮਾਲਕ ਸਤਿਗੁਰੂ ਤੁਰੇ ਜਾ ਰਹੇ ਸਨ। ਭਾਈ ਮਰਦਾਨੇ ਨੂੰ ਭੁੱਖ ਲੱਗੀ ਹੋਈ, ਛੋਲਿਆਂ ਦਾ ਖੇਤ, ਸੱਚੇ ਪਾਤਸ਼ਾਹ ਜੀ ਆਗਿਆ ਕਰ ਦਿਓ ਅਤੇ ਮੈਂ ਆਹ ਛੋਲੇ ਨਾ ਪੁੱਟ ਕੇ ਚੱਬ ਲਵਾਂ, ਖਾ ਲਵਾਂ ਦਾਣੇ। ਹਜ਼ੂਰ ਕਹਿਣਗੇ ਭਾਈ ਮਰਦਾਨਿਆਂ ਨਹੀਂ ਨਹੀਂ ਚੋਰੀ ਨਹੀਂ ਖਾਣ ਦੇਣੇ, ਚੁੱਪ ਕਰਕੇ ਤੁਰਿਆ ਜਾ। ਸੋ ਹਜ਼ੂਰ ਸੱਚੇ ਪਾਤਸ਼ਾਹ ਨਾਲ ਨਾਲ ਤੁਰਿਆ ਆਉਂਦਾ ਹੈ, ਅੱਗੇ ਛੋਟਾ ਜਿਹਾ ਬਾਲਕ, ਗਰੀਬ ਘਰ ਦਾ ਬੱਚਾ, ਰਾਖਾ ਬੈਠਾ ਹੋਇਆ ਖੇਤ ਦੇ, ਹਜ਼ੂਰ ਉਹਦੇ ਕੋਲ ਆਣ ਪਹੁੰਚੇ ਨੇ, ਕਰਮ ਜਾਗੇ ਉਸ ਬੱਚੇ ਦੇ। ਉਹਨੇ ਆਖਿਆ ਰੱਬ ਦੇ ਫਕੀਰ ਹੋ ਤੁਸੀਂ, ਬੈਠੋ, ਭੁੱਖ ਲੱਗੀ ਹੋਵੇਗੀ, ਮੈਂ ਅੱਗ ਦਾ ਪ੍ਰਬੰਧ ਕਰਕੇ ਤੁਹਾਨੂੰ ਹੋਲਾਂ ਭੁੰਨ ਕੇ ਚਬਾਉਣਾ ਹੈ। ਉਹਨੇ ਅੱਗ ਬਾਲੀ ਅਤੇ ਹੋਲਾਂ ਭੁੰਨ ਕੇ ਹਜ਼ੂਰ ਨੂੰ ਚਬਾਈਆਂ, ਭਾਈ ਮਰਦਾਨੇ ਨੇ ਵੀ ਰੱਜ ਕੇ ਹੋਲਾਂ ਖਾਧੀਆਂ। ਉਹਨੇ ਜਿਹਨੂੰ ਸੂਰਜ ਛਿਪਣ ਵਾਲਾ ਸੀ, ਉਹਨੇ ਆਖਿਆ ਮੈਨੂੰ ਪਤਾ ਹੈ ਰੱਬ ਦੇ ਫਕੀਰ ਬਾਹਰ ਇਕਾਂਤ ਜਗ੍ਹਾ 'ਤੇ ਨਿਵਾਸ ਕਰਦੇ ਨੇ, ਰੱਬ ਦੇ ਫਕੀਰ ਹੋ ਤੁਸੀਂ, ਬੈਠੋ, ਮੈਂ ਨਾਲੇ ਤੁਹਾਡੇ ਲੰਗਰ ਲਿਆਵਾਂ ਪ੍ਰਬੰਧ ਕਰਕੇ, ਅਤੇ ਨਾਲੇ ਤੁਹਾਡੇ ਵਾਸਤੇ ਬਿਸਤਰਾ ਲੈ ਕੇ ਆਵਾਂ। ਜਦੋਂ ਉਹ ਛੋਟਾ ਜਿਹਾ ਗਰੀਬ ਘਰ ਦਾ ਰਾਖਾ ਬੱਚਾ ਜਦੋਂ ਤੁਰਨ ਲੱਗਾ ਨਾ, ਹਜ਼ੂਰ ਸੱਚੇ ਪਾਤਸ਼ਾਹ ਨੇ ਮਗਰੋਂ ਆਵਾਜ਼ ਮਾਰੇ, ਠਹਿਰ ਕਾਕਾ, ਸੱਥਰ ਤੇਰਾ ਲੇਫ ਨਿਹਾਲੀ, ਪਾਓ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਸਤਿਗੁਰੂ ਕਹਿਣਗੇ ਤੂੰ ਤਾਂ ਬਾਦਸ਼ਾਹ ਹੈ, ਆ ਸਾਡੇ ਕੋਲ ਆ ਕੇ ਬਹੁ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਬੈਠਾ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦਾ ਵਿਚਾਰਾ ਗਰੀਬ ਘਰ ਦਾ ਬੱਚਾ, ਤੁਸੀਂ ਇਹਨੂੰ ਕਹਿੰਦੇ ਹੋ ਪਾਤਸ਼ਾਹ ਹੈ, ਔਰ ਗਰੀਬ ਨਿਵਾਜ ਇਹ ਬਚਨ ਕਹਿ ਨੇ, ਹਜ਼ੂਰ ਕਹਿਣਗੇ ਪਾਤਸ਼ਾਹ ਹੋਵੇਗਾ। ਹਜ਼ੂਰ ਕਹਿਣਗੇ ਅੰਮ੍ਰਿਤ ਵੇਲੇ ਉੱਠਣਾ, ਸਵਾ ਪੈਰ ਦੇ ਤੜਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਪਰਮੇਸ਼ਰ ਨੂੰ ਅੰਗ ਸੰਗ ਜਾਣਨਾ, ਉਪਦੇਸ਼ ਦੇ ਕੇ ਸਤਿਗੁਰੂ ਅੱਗੇ ਚਲੇ ਗਏ। ਉੱਥੋਂ ਦਾ ਰਾਜਾ ਖਾਲਸਾ ਜੀ ਰਿਆਸਤ ਦਾ ਗੁਜ਼ਰ ਗਿਆ, ਉਹਦੇ ਘਰ ਸੰਤਾਨ ਕੋਈ ਨਹੀਂ ਸੀ, ਵਜ਼ੀਰਾਂ ਨੇ ਆਖਿਆ ਵੀ ਆਪਾਂ ਕਿਵੇਂ ਕਰੀਏ, ਸੋ ਸਾਰੇ ਦਰਵਾਜ਼ੇ ਜਿਹੜੇ ਗੇਟ ਨੇ ਨਾ ਉਹ ਬੰਦ ਕਰ ਦਿਓ ਸ਼ਹਿਰ ਦੇ। ਅਚਾਨਕ ਜਿਹੜਾ ਤੜਕੇ ਦਰਵਾਜ਼ਾ ਖੜਕਾਵੇ ਨਾ, ਕੁੰਡਾ ਖੜਕਾਵੇ, ਉਹਨੂੰ ਆਪਾਂ ਪਾਤਸ਼ਾਹ ਮੰਨ ਲਵਾਂਗੇ। ਸੋ ਸਾਰੇ ਗੇਟ ਦਰਵਾਜ਼ੇ ਬੰਦ ਕਰ ਦਿੱਤੇ, ਸੰਤਰੀ ਪਹਿਰੇਦਾਰ ਖੜ੍ਹੇ ਕਰਤੇ ਦਰਵਾਜ਼ਿਆਂ ਅੱਗੇ। ਇਹਨੂੰ ਹਜ਼ੂਰ ਦਾ ਹੁਕਮ ਸੀ ਵੀ ਸਵਾ ਪਹਿਰ ਦੇ ਤੜਕੇ ਇਸ਼ਨਾਨ ਕਰਨਾ ਅਤੇ ਨਿਤਨੇਮ ਕਰਨਾ। ਇਹ ਖੇਤ ਵਿੱਚੋਂ ਖਾਲਸਾ ਜਦੋਂ ਪਿੰਡ ਨੂੰ ਗਿਆ ਤੜਕੇ 12:30 ਵਜੇ ਤੋਂ ਬਾਅਦ, ਯਾਦ ਦਰਵਾਜ਼ਾ ਜਦੋਂ ਕੁੰਡਾ ਖੜਕਾਇਆ, ਸੰਤਰੀਆਂ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਚਾਟੀ ਉਹਨੂੰ ਫੜ ਕਰਕੇ ਖਾਲਸਾ ਜੀ ਰਾਜ ਸਿੰਘਾਸਣ 'ਤੇ ਸੋਹਣੇ ਕੱਪੜੇ ਪਵਾ ਕੇ ਬਾਦਸ਼ਾਹ ਥਾਪ ਦਿੱਤਾ ਸੀ। ਇਉਂ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਚਾਟੀ ਖਾਲਸਾ ਜੀ ਨਿਰਧਨ ਪੁਰਸ਼ ਜਿਹੜੇ ਨੇ ਕਮਜ਼ੋਰ ਕੰਗਾਲੀ ਦੇ ਦਿਨ ਕੱਟਣ ਵਾਲੇ, ਉਹਨਾਂ ਨੂੰ ਮੇਰਾ ਸਤਿਗੁਰੂ ਪਾਤਸ਼ਾਹ ਥਾਪ ਦਿੱਤਾ। ਪਾਤਸ਼ਾਹ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੋਆ, ਅਤੇ ਜੇ ਕੋਈ ਹੰਕਾਰ ਕਰੇ ਤਾਂ ਫਿਰ ਸਵਾਹ ਕਰ ਦਿੰਦਾ, ਪਸਮਟੀ ਢੇਰੀ ਵੀ ਕਰ ਦਿੰਦਾ। ਸੋ ਖਾਲਸਾ ਜੀ ਐਸਾ ਮੇਰਾ ਮਾਲਕ ਨਿਰਧਨ ਭਯੰਕ ਧਨਵੰਤ ਹੈ, ਨਿਰਧਨ ਪੁਰਸ਼ ਜਿਹੜੇ ਨੂੰ ਧਨੀ ਬਣਾ ਦਿੰਦਾ ਪਰਮੇਸ਼ਰ।
ਰੋਗੀਆਂ ਰੋਗ ਖੰਡਨ ਹੈ,
ਤੇ ਜਿਹੜੇ ਵੱਡੇ ਭਾਰੀ ਰੋਗ ਦੇ ਗ੍ਰਸੇ ਹੋਏ ਰੋਗੀ ਨੇ, ਉਹਨਾਂ ਦੇ ਰੋਗਾਂ ਨੂੰ ਖੰਡਨ ਕਰਨ ਵਾਲਾ ਮੇਰਾ ਸਤਿਗੁਰੂ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪਾਕਿਸਤਾਨ ਦੀ ਧਰਤੀ ਜ਼ਿਲ੍ਹਾ ਗੁਮਰੀ, ਹਜ਼ੂਰ ਸੱਚੇ ਪਾਤਸ਼ਾਹ ਸਤ ਘਰੇ ਨਗਰ ਦੇ ਸ਼ਾਹੂਕਾਰ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਵੀ ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੈ ਘਰ ਆਇਆ, ਅੱਜ ਐਸ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਇਹ ਖਾਲਸਾ ਜੀ ਸੱਤ ਘਰੇ ਦੇ ਸ਼ਾਹੂਕਾਰ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਉਪਦੇਸ਼ ਦੇ ਕੇ ਤਾਰਿਆ ਸੀ। ਸੱਤ ਘਰੇ ਤੋਂ ਅੱਗੇ ਸ਼ਾਮ ਦਾ ਵੇਲਾ ਹੋਣ ਵਾਲਾ ਸੀ, ਦੀਪਾਲਪੁਰ ਨਗਰ ਆਇਆ, ਸਤਿਗੁਰੂ ਉੱਥੇ ਜਾ ਪਹੁੰਚੇ, ਜਿੱਥੇ ਹਜ਼ੂਰ ਜਾ ਕੇ ਬੈਠਣ ਲੋਕ ਬੈਠਣ ਦੇਣ, ਅੱਗੇ ਚਲੇ ਜਾਓ ਜੀ, ਹੋਰ ਪਰੇ ਚਲੇ ਜਾਓ ਜੀ। ਹਜ਼ੂਰ ਕਹਿਣਗੇ ਚੱਲ ਭਾਈ ਮਰਦਾਨੇ ਆ, ਦੂਰ ਚੱਲਦੇ ਹੈ, ਦੂਰ ਇੱਕ ਵੇਖਿਆ ਝੌਂਪੜੀ ਜੀ ਸੀ, ਹਜ਼ੂਰ ਕਹਿਣਗੇ ਚੱਲ ਉੱਥੇ ਚੱਲਦੇ ਹੈ। ਜਦੋਂ ਉੱਥੇ ਪਹੁੰਚੇ ਖਾਲਸਾ ਜੀ, ਪਿੰਡ ਤੋਂ ਬਾਹਰ ਪਿੰਡ ਦੀ ਪ੍ਰਦੂਸ਼ਿਤ ਹਵਾ ਵੀ ਨਾ ਪਿੰਡ ਨੂੰ ਪੋਹ ਸਕੇ, ਕੋਹੜੀ ਨੂੰ ਦੂਰ ਪਿੰਡ ਤੋਂ ਕੱਢਿਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦੇ ਕੋਲ ਜਾ ਬੈਠੇ, ਹਜ਼ੂਰ ਦੇ ਦਰਸ਼ਨ ਕੀਤੇ, ਬੜਾ ਵਿਲਕਦਾ ਸੀ ਰੋਗਾਂ ਦਾ ਗ੍ਰਸਿਆ, ਪਰ ਸਤਿਗੁਰੂ ਦੇ ਦਰਸ਼ਨ ਕਰਦਾ ਰਿਹਾ ਅਤੇ ਮਨ ਨੂੰ ਧੀਰਜ ਟਿਕਾ ਰਿਹਾ। ਜਦੋਂ ਹਨੇਰਾ ਹੋ ਗਿਆ ਫਿਰ ਦਰਸ਼ਨ ਦਿਸਣੋਂ ਹਟੇ, ਫਿਰ ਉੱਚੀ ਉੱਚੀ ਰੋਣ ਲੱਗਾ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਕਿੱਡਾ ਵਿਚਾਰਾ ਦੁਖੀ ਹੈ, ਘੋੜ ਦਾ ਮਾਰਿਆ ਹੋਇਆ, ਸਤਿਗੁਰੂ ਆਪ ਕਿਰਪਾ ਕਰੋ। ਸਤਿਗੁਰੂ ਕਹਿਣਗੇ ਭਾਈ ਮਰਦਾਨੇ ਬਾਣੀ ਆਈ ਹੈ, ਰਬਾਬ ਵਜਾਓ। ਭਾਈ ਮਰਦਾਨੇ ਨੇ ਰਬਾਬ ਵਜਾਈ ਅਤੇ ਗੁਰੂ ਨਾਨਕ ਸਾਹਿਬ ਨੇ ਇਲਾਹੀ ਸ਼ਬਦ ਗਾਵਿਆ। ਭਾਈ ਮਰਦਾਨਿਆਂ ਇਕੱਲਾ ਇਹ ਹੀ ਦੁਖੀ ਨਹੀਂ, ਜਿਨ੍ਹਾਂ ਹਿਰਦਿਆਂ 'ਚ ਗੁਰੂ ਕੀ ਬਾਣੀ ਵਿਸਰ ਜਾਂਦੀ ਹੈ, ਇਸ ਕੋਹਰੇ ਰੋਗੀ ਤਰ੍ਹਾਂ ਵਿਰਲਾਪ ਕਰ ਉਹਨਾਂ ਲੋਕਾਂ ਨੂੰ ਰੋਣਾ ਪੈਂਦਾ ਹੈ। ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਸੋ ਐਸੇ ਸਤਿਗੁਰੂ ਨੇ ਕਿਰਪਾ ਕੀਤੀ, ਕੋਹੜ ਦਾ ਰੋਗ ਹਟ ਗਿਆ, ਰੋਗੀਆਂ ਰੋਗ ਖੰਡਣਾ ਹੈ, ਰੋਗਾਂ ਦਾ ਰੋਗੀਆਂ ਦਾ ਵੀ ਰੋਗ ਖੰਡਣ ਵਾਲਾ ਮੇਰਾ ਸਤਿਗੁਰੂ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੇ ਜਮ ਕੀ ਫੰਦਾ। ਪ੍ਰੇਮਾ ਕੋਹੜੀ ਸੀ ਨਾ ਮੀਰ ਘਰ ਦਾ ਲੜਕਾ, ਲੇਕਿਨ ਸ਼ਰਾਬੀ ਕੁਆਬੀ ਬਣ ਗਿਆ, ਕੋਹੜ ਦੀ ਭੈੜੀ ਬਿਮਾਰੀ ਲੱਗ ਗਈ ਅਤੇ ਕੋਹੜਾ ਹੋ ਗਿਆ। ਤੋ ਪਿੰਡ ਦੇ ਘਰ ਦੇ ਜਿਹੜੇ ਸੀ ਉਹ ਵੀ ਬੜੇ ਦੁਖੀ ਹੋ ਗਏ। ਇੱਕ ਦਿਨ ਘਰਵਾਲੀ ਨਾਲ ਪਤਾ ਨਹੀਂ ਕੀ ਗੱਲ ਕਰਨ ਪਿਆ, ਉਹਨੇ ਆਖਿਆ ਮਰਨ ਜੋਗਿਆ ਤੂੰ ਵੀ ਗੱਲ ਕਰਦਾ, ਤੈਨੂੰ ਇੱਕ ਦੋ ਦਿਨਾਂ 'ਚ ਅਸੀਂ ਬਾਹਰ ਪਿੰਡ ਤੋਂ ਕੱਢ ਕੇ ਆਵਾਂਗੇ ਜਿੱਥੋਂ ਪਿੰਡ ਨੂੰ ਹਵਾ ਵੀ ਨਾ ਤੇਰੀ ਭੋ ਸਕੇ। ਬੜਾ ਮਨ ਦੁਖੀ ਹੋਇਆ, ਘਰਵਾਲੀ ਜੀਵਨ ਸਾਥੀ ਸੀ ਇਹ ਵੀ ਇਉਂ ਬੋਲਦੀ ਹੈ, ਇਹਦੇ ਨਾਲ ਤਾਂ ਮਰਿਆ ਹੀ ਕਾਰ, ਹਾਂ ਮਰਨ ਵਾਸਤੇ ਚੱਲ ਪਿਆ ਹੈ। ਰਸਤੇ ਜੰਗਲ ਵਿੱਚ ਵੇਖਿਆ ਇੱਕ ਖੂਹ ਹੈ, ਕੋਲ ਦੀ ਰਸਤਾ ਲੰਘ ਰਿਹਾ ਹੈ, ਸੰਗਤ ਲੰਘ ਰਹੀ ਸੀ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ, ਸੰਗਤ ਲੰਘ ਜਾਵੇਗੀ ਫਿਰ ਮੈਂ ਇਹ ਖੂਹ ਛਾਲ ਮਾਰ ਕੇ ਮਰ ਮਿਟਾਂਗਾ। ਸੋ ਜਦੋਂ ਖਾਲਸਾ ਜੀ ਕੋਲ ਦੀ ਸੰਗਤ ਲੰਘਣ ਲੱਗੀ, ਸਾਹਿਬ ਨਿਤਾਣੀਆਂ ਕਾ ਤਾਣ, ਸਾਹਿਬ ਨਿਤਾਣੀਆਂ ਕਾ ਤਾਣ, ਸੰਗਤ ਕੀਰਤਨ ਕਰਦੀ ਜੋਟੀਆਂ 'ਚ ਜਾ ਰਹੀ ਅਤੇ ਸ਼ਬਦ ਪੜ੍ਹ ਰਹੀ ਹੈ। ਮਨ 'ਚ ਖਿਆਲ ਆਇਆ, ਪੁੱਛਿਆ ਪ੍ਰੇਮੀਓ ਵੀ ਮੇਰੇ ਵਰਗੇ ਨਿਤਾਣੇ ਨੂੰ ਵੀ ਤਾਣ ਮਿਲ ਸਕਦਾ? ਕਹਿੰਦੇ ਜ਼ਰੂਰ। ਸੰਗਤ ਦੇ ਮਗਰ ਮਗਰ ਲੱਗ ਤੁਰਿਆ, ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ, ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਅੰਦਰ, ਇਹ ਬਾਹਰ ਦਰਵਾਜ਼ੇ ਅੱਗੇ ਜਾ ਬੈਠਾ ਅਤੇ ਉੱਥੇ ਪੜ੍ਹੀ ਜਾਂਦਾ, ਮੇਰਾ ਗਇਆ ਕਿ ਛੋਟਾ ਲੱਦਾ, ਮੇਰਾ ਗਇਆ ਕਿ ਛੋਟਾ ਲੱਦਾ, ਹਜ਼ੂਰ ਮੌਜ ਦੇ ਮਾਲਕ ਸਤਿਗੁਰੂ ਦੇ ਦਰਵਾਜ਼ੇ ਅੱਗੇ ਬੈਠਾ ਪੜ੍ਹੀ ਜਾਂਦਾ। ਇੱਕ ਦਿਨ ਲੰਘ ਗਿਆ, ਰਾਤ ਲੰਘ ਗਈ, ਅਗਲਾ ਦਿਨ ਚੜ੍ਹ ਪਿਆ, ਸੰਗਤ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਨਾਲ ਇੱਕ ਕੋਹੜਾ ਆਇਆ ਬੰਦਾ ਅਤੇ ਉਹ ਇੱਕੋ ਹੀ ਰੱਟ ਲਾਈ ਹੋਈ ਹੈ, ਮੇਰਾ ਗਇਆ ਕਿ ਛੋਟਾ ਲੱਦਾ, ਮੇਰਾ ਗਇਆ ਕਿ ਛੋਟਾ ਲੱਦਾ, ਸਤਿਗੁਰੂ ਦਾ ਕੀ ਕਾਰਨ ਹੈ? ਹਜ਼ੂਰ ਕਹਿਣਗੇ ਭਾਈ ਇਹ ਕਹਿੰਦਾ ਵੀ ਮੇਰਾ ਗਿਆ ਗਵਾਚਿਆ ਹੋਇਆ, ਗਿਆ ਨਾਮ ਗਿਆ ਹੋਇਆ ਜਿਹੜਾ ਸੀ ਨਾ ਗਵਾਚਿਆ ਹੋਇਆ ਸੀ, ਅਤੇ ਇਸੇ ਤਰ੍ਹਾਂ ਕਿਸ਼ੋਟ ਨਾਮ ਹੁੰਦਾ ਪਰਨੇ ਦਾ, ਪਰਨਾ ਨਾਮ ਹੁੰਦਾ ਆਸਰੇ ਦਾ, ਮੇਰਾ ਗਵਾਚਿਆ ਹੋਇਆ ਆਸਰਾ ਮੇਰੇ ਸਤਿਗੁਰੂ ਲੱਭ ਪਏ ਹਨ, ਇਹ ਗੱਲ ਕਹਿੰਦਾ। ਸੱਚੇ ਪਾਤਸ਼ਾਹ ਫਿਰ ਉਹ 'ਤੇ ਵੀ ਕਿਰਪਾ ਕਰ ਦਿਓ ਜੀ, ਡਾਢਾ ਹੀ ਤਰਸ ਹੈ। ਹਜ਼ੂਰ ਕਹਿੰਦੇ ਉਹਦਾ ਇਸ਼ਨਾਨ ਕਰਵਾਓ, ਜਦੋਂ ਇਸ਼ਨਾਨ ਕਰਵਾ ਕੇ ਸੁੰਦਰ ਵਸਤਰ ਪਵਾਏ ਜਿੰਨੀ ਕੋਹੜ ਦੀ ਬਿਮਾਰੀ ਸੀ ਖਾਲਸਾ ਜੀ ਸਭ ਖਤਮ ਕਰ ਦਿੱਤੀ ਸਤਿਗੁਰਾਂ ਨੇ। ਇਸ਼ਨਾਨ ਕਰਨ ਕਰਕੇ ਕੋਹੜ ਦਾ ਰੋਗ ਦੂਰ ਹੋਇਆ, ਸੁੰਦਰ ਕੱਪੜੇ ਪਵਾਏ। ਅਮੀਰ ਘਰ ਦਾ ਸੀ, ਰੋਗ ਦੇ ਗ੍ਰਸਨ ਕਰਨ ਕਰਕੇ ਸਰੀਰ ਇਹੋ ਜਿਹਾ ਸੀ। ਜਦੋਂ ਇਸ਼ਨਾਨ ਕੀਤਾ ਸਭ ਜ਼ਖਮ ਰਾਜੀ ਹੋ ਗਏ ਤੇ ਨੌ ਪਰ ਨੌ ਕੰਚਨ ਵਰਗੀ ਕਾਇਆ ਨਿਕਲ ਆਈ। ਸੁੰਦਰ ਕੱਪੜੇ ਪਾਏ ਹੋਏ ਸਿੱਖ ਕਹਿਣ ਲੱਗੇ, ਮਹਾਰਾਜ ਐਂ ਜਾਪਦਾ ਜਿਵੇਂ ਲਾੜਾ ਹੁੰਦਾ ਹੈ। ਸਤਿਗੁਰੂ ਕਹਿੰਦੇ ਤੁਹਾਡਾ ਉਹਨੇ ਵੀ ਬਚਨ ਪੂਰਾ ਕਰਨਾ ਹੈ। ਕੋਈ ਸਿੱਖ ਲਿਆਓ, ਆਪਣੀ ਪੁੱਤਰੀ ਦਾ ਨਾਤਾ ਕਰੋ, ਅਸੀਂ ਇਹਦਾ ਵਿਆਹ ਕਰਨਾ ਚਾਹੁੰਦੇ ਹਾਂ। ਉਸ ਸਮੇਂ ਖਾਲਸਾ ਜੀ ਸਭ ਨੇ ਨੀਵੀਆਂ ਪਾਲੀਆਂ, ਪਰ ਭਾਈ ਸਿੰਘਾਂ ਬੈਠਾ ਹੋਇਆ ਸੀ ਸੰਗਤ ਵਿੱਚ। ਸੋ ਉਹਨੇ ਉਸ ਵੇਲੇ ਉੱਠਿਆ, ਘਰ ਵਾਲੀ ਦਾ ਸਵਾਦ ਥੋੜ੍ਹਾ ਜਿਹਾ ਗਰਮ ਖਿਆਲ ਸਨ, ਉਹਨੂੰ ਲੰਗਰ ਦੇ ਪ੍ਰਸ਼ਾਦੇ ਪਕਾਉਣ ਵਾਸਤੇ ਘਰੋਂ ਭੇਜ ਦਿੱਤਾ। ਲੜਕੀ ਨੌਜਵਾਨ ਸੀ ਆਪਣੀ ਤੋਂ ਲਿਆ ਕੇ ਸਤਿਗੁਰਾਂ ਦੇ ਪਾਸ ਉਹਦਾ ਵਿਆਹ ਹਜ਼ੂਰ ਸੱਚੇ ਪਾਤਸ਼ਾਹ ਨੇ ਕੀਤਾ। ਜਦੋਂ ਬੀਬੀ ਭਾਈ ਸੀ ਇਹਨੇ ਘਰ ਵਾਲੀ ਆਈ, ਸੱਚੇ ਪਾਤਸ਼ਾਹ ਮੇਰੀ ਪੁੱਤਰੀ ਇਹ ਕੋਹੜੇ ਨਾਲ ਵਿਆਹ ਦਿੱਤੀ, ਹਜ਼ੂਰ ਕਹਿਣਗੇ ਕੋਹੜਾ ਨਹੀਂ, ਇਹ ਸਾਡਾ ਬੱਚਾ ਹੈ, ਇਹ ਸਾਡੀ ਬੱਚੀ ਹੈ, ਇਹ ਸਾਡਾ ਪੁੱਤਰ ਹੈ, ਇਹ ਸਾਡੀ ਪੁੱਤਰੀ ਹੈ। ਅੱਜ ਤੋਂ ਇਹਦਾ ਨਾਮ ਅਸੀਂ ਮਥੋ ਤੇ ਮੁਰਾਰੀ ਰੱਖ ਦਿੱਤਾ ਹੈ। ਜਿਹੜਾ ਮਥੋ ਮੁਰਾਰੀ ਕਵੇਗਾ ਉਹ ਜੰਮਣ ਮਰਨ ਵਿੱਚ ਨਹੀਂ ਆਵੇਗਾ। 22 ਮੰਜੀਆਂ ਚ ਖਾਲਸਾ ਜੀ ਇੱਕ ਮੰਜੀ ਗੁਰਮਤਿ ਪ੍ਰਚਾਰ ਵਾਸਤੇ ਬਖਸ਼ੇ। ਸੋ ਐਸੇ ਸਤਿਗੁਰੂ ਗਰੀਬ ਨਿਵਾਜ ਨੇ ਰੋਗੀਆਂ ਰੋਗ ਖੰਡਣਾ ਹੈ, ਰੋਗਾਂ ਦੀਆਂ ਰੋਗੀਆਂ ਦੇ ਕੋਹੜਿਆਂ ਦੇ ਰੋਗੀਆਂ ਦੇ ਰੋਗ ਖੰਡਣ ਵਾਲੇ ਮੇਰੇ ਸਤਿਗੁਰੂ ਹਨ। ਤੇ ਜਿਹੜੇ ਭਗਤਿਆਂ ਭਗਤ ਜਾਣਦੇ ਨਾ, ਭਗਤੀ ਦਾ ਦਾਨ ਮੰਗਦੇ ਨੇ, ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਭਗਤੀ ਦਾ ਦਾਨ ਦਿਓ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਆਪਣੀ ਭਗਤੀ ਚ ਲਾ ਲਓ। ਡੰਡੌਤ ਬੰਦਨ ਹਨ ਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਨੂੰ ਆਪਣੀ ਭਗਤੀ ਚ ਲਾ ਲਓ ਸੱਚੇ ਪਾਤਸ਼ਾਹ। ਉਹਨਾਂ ਭਗਤਿਆਂ ਭਗਤ ਦਾਨੰ, ਭਗਤੀ ਦਾ ਦਾਨ ਮੰਗਣ ਵਾਲੇ ਭਗਤਾਂ ਨੂੰ ਮੇਰਾ ਸਤਿਗੁਰੂ ਭਗਤੀ ਦਾ ਦਾਨ ਦੇ ਕੇ ਝੋਲੀਆਂ ਭਰ ਦਿੰਦਾ ਹੈ। ਐਸੀ ਕਿਰਪਾ ਦਾ ਕਰਨ ਹਾਰਾ ਹੈ।
ਰਾਮ ਨਾਮ ਗੁਣ ਕੀਰਤਨ ਹੈ,
ਤੇ ਜਿਹੜੇ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਗੁਣਾਂ ਦਾ ਕੀਰਤਨ ਕਰਨਾ ਬੇਨਤੀ ਕਰਦੇ ਨੇ, ਸਤਿਗੁਰੂ ਜੀ ਸਾਨੂੰ ਕੀਰਤਨ ਦੀ ਦਾਤ ਬਖਸ਼ ਦਿਓ, ਅਸੀਂ ਤੇਰੀ ਕੀਰਤ ਭਗਤੀ ਕਰਦੇ ਰਹੀਏ, ਇਹ ਸਭ ਤੋਂ ਉੱਤਮ ਭਗਤੀ ਮੰਨੀ ਹੋਈ ਹੈ। ਸੱਚੇ ਪਾਤਸ਼ਾਹ ਸਾਨੂੰ ਕੀਰਤੀ ਕਰਨ ਦੇ ਬਲ ਉਦਮ ਬਖਸ਼ੋ, ਸਾਡੀ ਝੋਲੀ ਚ ਵਿਦਿਆ ਦੀ ਦਾਤ ਪਾ ਦਿਓ। ਉਹਨਾਂ ਗੁਰੂ ਕੇ ਪਿਆਰਿਆਂ ਨੂੰ ਫਿਰ ਕੀਰਤਨ ਦੀ ਦਾਤ ਮੇਰਾ ਸਤਿਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦਾ ਹੈ। ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਕੀਰਤਨ ਜਸ ਉਹ ਗੁਰੂ ਕੇ ਪਿਆਰੇ ਕਰਦੇ ਰਹਿੰਦੇ ਹਨ।
ਪਾਰ ਬ੍ਰਹਮ ਪੁਰਖ ਦਾਤਾ ਰਹੇ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣਗੇ ਹਰੀ ਲਾਲ ਕ੍ਰਿਸ਼ਨ ਲਾਲ, ਪਾਰ ਬ੍ਰਹਮ ਪੁਰਖ ਦਾਤਾ ਰਹੇ, ਉਹ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪੁਰਖ ਪਰਮੇਸ਼ਰ ਦਾਤਾ ਰਹੇ, ਉਹ ਦਾਤਾਂ ਨੂੰ ਦੇਣ ਵਾਲਾ ਹੈ, ਉਹ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦਾਤਾਂ ਨੂੰ ਦੇਣ ਵਾਲਾ ਮਾਲਕ।
ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ,
ਹਜ਼ੂਰ ਕਹਿਣਗੇ ਦੱਸੋ ਭਾਈ ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਗੁਰੂ ਘਰ ਦੀ ਸੇਵਾ ਕਰਨ ਕਰਕੇ ਕਿੰਗ ਕੀ ਨਾ ਨਹੀਂ ਲੱਭਿਆ ਤੇ ਲੱਭਦਾ, ਉਹ ਕਿਹੜਾ ਕੰਮ ਹੈ ਜਿਹੜਾ ਗੁਰੂ ਕੀ ਸੇਵਾ ਕਰਨ ਕਰਕੇ ਨਹੀਂ ਪ੍ਰਾਪਤੀ ਹੁੰਦੀ, ਉਹ ਕਿਹੜੀ ਵਸਤੂ ਹੈ ਜਿਹੜੀ ਗੁਰੂ ਕੀ ਸੇਵਾ ਕਰਨ ਕਰਕੇ ਨਹੀਂ ਮਿਲਦੀ। ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਗੁਰੂ ਕੀ ਸੇਵਾ ਕਰਨ ਕਰਕੇ ਕੀ ਨਹੀਂ ਲੱਭਦਾ, ਸਭ ਦਾਤਾਂ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਨੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਗੁਰ ਸੇਵਾ ਕਿੰਨ ਲੱਭਿਆ, ਤੇ ਗੁਰੂ ਘਰ ਦੀ ਸੇਵਾ ਕਰਕੇ ਕਿਸੇ ਵਿਰਲੇ ਨੇ ਪ੍ਰਾਪਤੀ ਕੀਤੀ ਹੈ, ਨਹੀਂ ਤਾਂ ਥੱਲੇ ਥੱਲੇ ਹੀ ਕੰਮ ਖਰਾਬ ਕਰ ਬਈਦਾ। ਸੋ ਸੇਵਾ ਥੋੜੀ ਹੁੰਦੀ ਹੈ ਤੇ ਮਨ ਦਾ ਸੁਭਾਅ ਹੋਰ ਬਣ ਜਾਂਦਾ, ਭੁੱਖ ਵਧੀ ਰਹਿੰਦੀ, ਪਦਾਰਥਾਂ ਦੀ ਲਾਲਸਾ ਬਣੀ ਰਹਿੰਦੀ ਹੈ, ਤੇ ਮਤ ਥੋੜੀ ਹੁੰਦੀ ਹੈ, ਤੇ ਇਸ ਕਰਕੇ ਮਤ ਥੋੜੀ ਸੇਵ ਗਵਾਈ ਹੈ। ਉਹ ਗੁਰੂ ਕੀ ਸੇਵਾ ਦਾ ਵੀ ਜਿਹੜੀ ਕੀਤੀ ਹੁੰਦੀ ਖੂਹ ਚ ਜਾ ਪਾਉਂਦੇ ਨੇ, ਬੋਲ ਕਬੋਲ ਕਰਕੇ ਕਿਸੇ ਨੂੰ ਭੈੜਾ ਬੋਲ ਕੇ, ਥੋੜੀ ਮਤ ਵਾਲੇ, ਥੋੜੀ ਸੇਵਾ ਵਾਲੇ। ਸੋ ਖਾਲਸਾ ਜੀ ਥੋੜੀ ਮਤ ਦੇ ਕਾਰਨ ਕਰਕੇ ਕੀਤੀ ਸੇਵਾ ਵੀ ਸਾਰੀ ਬੇਕਾਰ ਹੀ ਚਲੀ ਜਾਂਦੀ ਹੈ। ਸੋ ਗੁਰ ਸੇਵਾ ਕਿੰਨ ਲੱਭਿਆ, ਤੇ ਗੁਰੂ ਕੀ ਸੇਵਾ ਕਰਕੇ ਕਿਸੇ ਨੂੰ ਪ੍ਰਾਪਤੀ ਹੋਈ ਹੈ, ਭਾਗਾਂ ਵਾਲੇ ਨੂੰ ਗੁਰੂ ਕੀ ਕਿਰਪਾ ਦੇ ਉਹ ਪਾਤਰ ਬਣੇ ਨੇ। ਤੇ ਗੁਰੂ ਕੀ ਬਾਣੀ ਦਾ ਪਾਠ ਹੈ ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਗੁਰੂ ਘਰ ਦੀ ਸੇਵਾ ਕਰਨ ਕਰਕੇ ਕੀ ਨਹੀਂ ਭਾਈ ਲੱਭਦਾ, ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਆੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ, ਸਭ ਵਡਿਆਈਆਂ ਮੇਰਾ ਸਤਿਗੁਰੂ ਕਿਰਪਾ ਕਰਕੇ ਦੇਣ ਹਾਰਾ ਹੈ। ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਜਿਸ ਕਰਕੇ ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਬਖਸ਼ੇ ਦੇ ਪਾਤਰ ਬਣ ਸਕੀਏ। ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਤੇ ਇਸੇ ਤਰ੍ਹਾਂ ਇੱਥੋਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੀਰਾਂ ਦਾ, ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਗੁਰਮੁਖ ਪਿਆਰੇ ਸੇਵਾਦਾਰ, ਸਭ ਭਾਈ ਚੜ੍ਹਦੀ ਤੇ ਚੜ੍ਹਦੀ ਕਲਾ ਵਾਲੇ ਹੋ, ਤੁਹਾਡੀਆਂ ਕੀਤੀਆਂ ਸੇਵਾਵਾਂ ਸਤਿਗੁਰੂ ਦਰ ਤੇ ਪ੍ਰਵਾਨ ਕਰਨਾ ਤੇ ਨਾਲ ਹੀ ਖਾਲਸਾ ਜੀ ਜਿੱਥੇ ਗੁਰੂ ਕਾ ਧੰਨਵਾਦ ਗੁਰੂ ਦੀਆਂ ਸੰਗਤਾਂ ਦਾ ਇੱਥੋਂ ਦੀਆਂ ਸੰਗਤਾਂ ਦਾ ਧੰਨਵਾਦੀ ਹੈ ਉੱਥੇ ਕਾਲਮ ਬੋਲੀ ਗੁਰਦੁਆਰਾ ਸਾਹਿਬ ਦੀ ਸੰਗਤ ਦਾ ਪ੍ਰਬੰਧਕ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਔਰ ਜਥੇ ਸੰਗਤ ਨੂੰ ਇੱਥੇ ਰੱਖ ਕੇ ਵੱਡੀ ਭਾਰੀ ਲੱਕ ਬਣ ਕੇ ਸੇਵਾ ਵਿੱਚ ਜੁਟੇ ਰਹਿੰਦੇ ਹੋ ਸੋ ਘਰ ਦੇ ਕਾਰ ਵਿਹਾਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਇੱਥੇ ਵੀ ਖਾਲਸਾ ਜੀ ਕਿੰਨੀਆਂ ਭੈਣਾਂ ਵੀਰ ਮਾਤਾਵਾਂ ਸੋ ਸਾਰੇ ਇੱਥੇ ਸੋ ਬੜੀ ਖੁਸ਼ੀ ਹੁੰਦੀ ਹੈ ਰਲ ਮਿਲ ਕੇ ਜਦੋਂ ਇਸ ਤਰ੍ਹਾਂ ਵੱਡਾ ਭਾਰੀ ਹਮਲਾ ਮਾਰਦੇ ਹੋ ਬੜੀ ਗੁਰੂ ਕੀ ਕਿਰਪਾ ਹੈ ਸੋ ਜਦੋਂ ਜਥਾ ਸੰਗਤ ਆਉਂਦਾ ਸੀ ਉਦੋਂ ਭਾਈ ਬਲਜਿੰਦਰ ਸਿੰਘ ਜੀ ਪ੍ਰਧਾਨ ਹੁੰਦੇ ਸਨ ਉਹ ਵੀ ਨਾਲ ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਪ੍ਰਧਾਨ ਬਣੇ ਉਹ ਵੀ ਗੁਰੂ ਕੀ ਸੰਗਤ ਦੀ ਸੇਵਾ 'ਚ ਲੱਕ ਬਣ ਕੇ ਅਤੇ ਉਹਨਾਂ ਹੁਣ ਮੌਜੂਦਾ ਪ੍ਰਧਾਨ ਭਾਈ ਵੀਰ ਸਿੰਘ ਸਾਹਿਬ ਜੀ ਉਹ ਵੀ ਲੱਕ ਬਣ ਕੇ ਗੁਰੂ ਕੀ ਸੇਵਾ ਸੋ ਖਾਲਸਾ ਜੀ ਚੜ੍ਹਦੀ ਕਲਾ ਨਾਲ ਗੁਰਸਿੱਖਾਂ ਦੀ ਸੇਵਾ ਗੁਰੂ ਕੀ ਸੇਵਾ ਗੁਰਮਤਿ ਪ੍ਰਚਾਰ ਦੀ ਸੇਵਾ ਵਿੱਚ ਲੱਗੇ ਹੋਏ ਹੋ ਸਤਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਗੁਰੂ ਕੀ ਸਿੱਖੀ ਕਮਾਉਣ ਵਾਲਾ ਜੀਵਨ ਪ੍ਰਦਾਨ ਹੋਵੇ 14 ਤਰੀਕ ਵਿਸਾਖੀ ਵਾਲੇ ਦਿਨ ਖਾਲਸੇ ਦੇ ਜਨਮ ਦਿਹਾੜੇ ਵਾਲੇ ਦਿਨ ਗੁਰਦੁਆਰਾ ਕਾਲਮ ਬੋਲੀ ਵਿਖੇ ਖਾਲਸਾ ਜੀ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਖੰਡੇ ਬੱਟ ਦਾ ਅੰਮ੍ਰਿਤ ਛਕਾਇਆ ਜਾਣਾ ਹੈ ਜਿਨ੍ਹਾਂ ਭੈਣਾਂ ਨੇ ਬੱਚੀਆਂ ਨੇ ਵੀਰਾਂ ਨੇ ਮਾਤਾਵਾਂ ਨੇ ਬਜ਼ੁਰਗਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਸਿੰਘ ਨਾਮ ਵਾਲੇ ਸਿੰਘ ਨੇ ਅਤੇ ਕੌਰ ਨਾਮ ਵਾਲੀ ਭੈਣ ਨੇ ਅਜੇ ਤੱਕ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੀ ਸੇਵਾ 'ਚ ਬੜੀ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਕੀ ਸੰਗਤ ਜੀ ਪੀਵੋ ਪੌਲ ਖੰਡੇ ਧਾਰ ਹੋਵੇ ਜਨਮ ਸੁਹੇਲਾ ਗੁਰੂ ਕਾ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਵੋ ਜੇ ਕਿਸੇ ਕੋਲ ਕਿਰਪਾਨ ਕਛਹਿਰਾ ਜਾਂ ਹੋਰ ਕੋਈ ਕੜਾ ਕੰਘਾ ਨਾਂ ਵੀ ਕੋਲ ਹੋਵੇ ਉਹ ਤਿਆਰੀ ਕਰਕੇ ਸਣੇ ਕੇ ਅਸੀਂ ਇਸ਼ਨਾਨ ਕਰਕੇ ਮਾਈ ਪਾਈ ਉੱਥੇ ਪਹੁੰਚ ਜਾਓ ਗੁਰਦੁਆਰੇ ਉਹਨਾਂ ਨੂੰ ਉੱਥੇ ਕਕਾਰਾਂ ਦਾ ਪ੍ਰਬੰਧ ਕੀਤਾ ਜਾਵੇਗਾ ਕਕਾਰ ਦਿੱਤੇ ਜਾਣਗੇ ਪਰ ਗੁਰੂ ਕਾ ਅੰਮ੍ਰਿਤ ਛਾ ਕੇ ਰਹਿਤ ਮਰਿਆਦਾ 'ਚ ਪਰਪਕਤਾ ਸਹਿਤ ਰਹਿਣ ਦੇ ਲਈ ਆਪਣੇ ਜੀਵਨ ਨੂੰ ਹੁਣ ਤੋਂ ਹੀ ਬਣਾਓ ਹਫ਼ਤਾ ਕੁ ਰਹਿ ਗਿਆ ਨਾਲੇ ਖਾਲਸੇ ਦਾ ਆਪਣਾ ਜਨਮ ਦਿਨ ਮਨਾਵਾਂਗੇ ਨਾਲੇ ਗੁਰੂ ਕਾ ਨਵਾਂ ਸਾਡਾ ਜਨਮ ਹੋਵੇਗਾ ਗੁਰੂ ਕੀ ਕਿਰਪਾ ਹੋਵੇਗੀ ਇਸ ਕਰਕੇ ਵੱਡੀ ਤਾਦਾਦ ਵਿੱਚ ਖਾਲਸਾ ਜੀ ਇੱਥੋਂ ਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਗੁਰੂ ਕੇ ਜਹਾਜ਼ 'ਤੇ ਚੜ੍ਹਨ ਵਾਸਤੇ ਕੋਈ ਬਹੁਤੀ ਦੂਰ ਨਹੀਂ ਕਾਲਮ ਬੋਲੀ ਉੱਥੇ ਪਹੁੰਚ ਕਰਕੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਅੰਮ੍ਰਿਤ ਛਾ ਕੇ ਖਾਲਸਾ ਸਜੀਏ ਗੁਰੂ ਕੀ ਰਹਿਮਤ ਹੋਵੇ ਭੁੱਲ ਚੁੱਕ ਦੀ ਖੇਮਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਚੜ੍ਹਦੀ ਕਲਾ ਕਰਨ ਆ ਟੀਸਰੀ ਵਾਲੇ ਗੁਰਮੁਖ ਪਿਆਰੇ ਰਿਕਾਰਡਿੰਗ ਦੀ ਸੇਵਾ ਕਰਦੇ ਨੇ ਰੋਜ਼ ਦੇ ਰੋਜ਼ ਸਤਿਗੁਰੂ ਚੜ੍ਹਦੀ ਕਲਾ ਕਰਨ ਸੋ ਗੁਰੂ ਕੀ ਕਿਰਪਾ ਹੋਵੇ ਖਾਲਸਾ ਜੀ ਇਸੇ ਤਰ੍ਹਾਂ ਗੁਰਮਤਿ ਪ੍ਰਚਾਰ ਕਰਨ ਦਾ ਸਤਿਗੁਰੂ ਬਲ ਉਦਮਤ ਸ਼ਾਹ ਬਖਸ਼ਿਸ਼ ਕਰਨ ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ
ਭਗਤਿਆਂ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾਤਾ ਰਹਿ ਨਾਨਕ ਗੁਰ ਸੇਵਾ ਕਿੰਗ ਨਾ ਲਭਿਅਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ